दुख सुख ही है। दुख सुख पूर्व जन्म के किए, पूर्वले जन्म दे कीते हुए कर्म दा फल दुख और सुख दे रूप विच मिल रहा है। फल देने वास्ते साडे कर्म ने ही एक व्यक्ति का रूप धारण किया हो। जिहड़े ज्ञानवान ओ व्यक्ति ते दृष्टि नहीं रखते, कर्म ते रखते। दद्दे दोष न देव कुछ है, दोष कर्मा अपने। वो कहने जो मैं किया सो मैं पाया, दोष न दीजे वर्तन। दुख सुख पूर्व जन्म के किए सो जाने जिन दाते दिए। इस कर्म की बात न केवल परमात्मा जानता है। गुरु साहब ने बाणी विच जीव नूं ज्ञान दिता है, किसको दोष दे तू प्राणी, किनू दोष दे रहे हैं। सह अपना किया करारा है, तेरे अपने कर्म का दोष है, तेरे अपने कर्म का फल है। अगे वास्ते कोई बड़ा कर्म ना कर, इनू बंद कर दे, पिछला तो जो है चल रहा है। कर्म की कथा ऐसी न्यारी है कि जिहड़ी विद्या है ये भी कर्म दे अधीन। जिहड़ी विद्या नूं ग्रहण करन वाला जिहनूं दिमाग कहिंदे आ बुद्ध है, इहनूं ग्रंथां विच गुरु ग्रंथ साहिब बुद्ध कहा है। जिहड़ी बुद्ध है ये भी बुद्ध कर्म नूं अनुसार है, बुद्ध भी कर्मां दे अनुसार। कई बच्चों के बहुत तीखण बुद्ध है, तेलिया बुद्धि कहिंदे नूं उसनूं। कईयां दी नमदा बुद्ध है, जदों पढ़ा दिता उदों याद रखिया बाद च भुल गए। बुद्ध दा वर्ग है, सब कुछ कर्म दे अनुसार है। कर्म दी कथा विच शास्त्रां दे विच एक पुरातन कथा है जिहड़ी संत ज्ञानी गुरबचन सिंह जी महापुरखां ने भी अपनी रचना तो कथन करदे आ गुरबाणी दे अर्थां विच ओह कथन कीती होई है। संसार दियां जिन्नियां भी वस्तुआं दिसदियां ने, धरती है, ग्रह नक्षत्र न, तारे न, चंद्रमा, सूरज है, पानी है, अग्नि है, हवा है, जो कुछ भी है, ਇਹ ਸਾਰੀਆਂ ਜੜ ਵਸਤੂਆਂ ਦੇ ਉੱਤੇ ਇੱਕ ਇੱਕ ਦੇਵਤਾ ਲਾਇਆ ਹੋਇਆ, ਉਹਨੂੰ ਉਹ ਚੇਤਨ ਹੈ। ਜੈਸਾ ਧਰਤੀ ਦਾ ਦੇਵ ਹੈ ਇੱਕ ਦੇਵਤਾ ਜਿਹਦਾ ਸਾਰੀ ਧਰਤੀ ਦੇ ਉੱਤੇ ਪ੍ਰਬੰਧ ਹੈ, ਉਹਦਾ ਨਾਮ ਵੀ ਧਰਤੀ ਦੇਵਤਾ ਹੈ। ਪਾਣੀ ਦੇ ਉੱਤੇ ਇੱਕ ਚੇਤਨ ਪ੍ਰਾਣਧਾਰੀ ਇੱਕ ਦੇਵਤਾ ਹੈ, ਉਹਦਾ ਨਾਮ ਜਲ ਦੇਵਤਾ ਹੈ, ਵਰਣ ਦੇਵਤਾ ਕਹਿੰਦੇ ਨੇ, ਵਰਣ ਦੇਵਤਾ ਲਿਖਿਆ। ਅਗਨੀ ਦੇ ਉੱਤੇ ਇੱਕ ਪ੍ਰਬੰਧ ਹੈ, ਇੱਕ ਇੱਕ ਦੇ ਉੱਤੇ ਇੱਕ ਇੱਕ ਪ੍ਰਬੰਧ ਕਲਾਇਆ ਹੋਇਆ। ਜਿਵੇਂ ਸਰਕਾਰ ਦੇ ਮਹਿਕਮੇ ਵੰਡ ਕੇ ਦਿੱਤੇ ਹੁੰਦੇ ਨੇ ਵੀ ਇਹ ਜੀ ਵਿਦਿਆ ਮੰਤਰੀ ਹੈ, ਇਹ ਮਾਲ ਮੰਤਰੀ ਹੈ, ਇਹ PWD ਵਾਲੇ ਮਹਿਕਮੇ, ਇਸ ਤਰ੍ਹਾਂ ਰੱਬ ਨੇ ਵੀ ਵੰਡ ਕੇ ਦਿੱਤੇ ਹੋਏ ਨੇ ਇਹਨਾਂ ਕਿਤੇ ਕਿਤੇ। ਜਿਵੇਂ ਮੰਤਰੀਆਂ ਦੇ ਆਪਸ ਵਿੱਚ ਹੀ ਝਗੜੇ ਹੋ ਜਾਂਦੇ ਨੇ, ਦੇਵਤਿਆਂ ਦੇ ਵੀ ਹੋ ਜਾਂਦੇ ਨੇ। ਉਹ ਆਪਣੇ ਆਪਣੇ ਪ੍ਰਬੰਧ ਦੇ ਵਿੱਚ ਡੀਂਗ ਮਾਰਦੇ ਹੈ, ਮੇਰਾ ਕੰਮ ਵਧੀਆ, ਮੈਂ ਵੱਡਾ ਉੱਚਾ, ਇਹ ਦੇਵਤਿਆਂ ਚ ਭੇਦ ਹੈ। ਕਹਿੰਦੇ ਇੱਕ ਵਾਰ ਕਰਮ ਦੇਵਤਾ ਜਿਹੜਾ ਹੈ ਇਹ ਕੀ ਹੈ, ਜਿਵੇਂ ਧਰਤੀ ਤਾਂ ਜੜ ਹੈ, ਧਰਤੀ ਤਾਂ ਉੱਠ ਕੇ ਕਿਤੇ ਨਹੀਂ ਜਾ ਸਕਦੀ। ਇਹ ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਧਰਤੀ ਨੇ ਪੁਕਾਰ ਕੀਤੀ ਨਿਰੰਕਾਰ ਦੇ ਦੁਆਰੇ ਤੇ ਜਾ ਕੇ, ਇਹ ਮਿੱਟੀ ਨਹੀਂ ਗਈ ਹੈ ਉੱਥੇ। ਚੰਦ ਸੂਰਜ ਜੜ ਆਪਣੇ ਥਾਂ ਤੇ ਨੇ, ਇਹਨਾਂ ਦੇ ਉੱਤੇ ਪ੍ਰਬੰਧਕ ਨੇ ਜਿਹੜੇ ਦੇਵਤੇ ਨੇ, ਉਹਨਾਂ ਦੇ ਨਾਮ ਉਸੇ ਨਾਂ ਤੇ ਪੁਕਾਰੇ ਜਾਂਦੇ ਨੇ। ਉਹਨਾਂ ਨੂੰ ਅਭਿਮਾਨੀ ਦੇਵ ਕਹਿੰਦੇ ਨੇ। ਇੰਨਾ ਕੁ ਫਰਕ ਹੈ ਵੀ ਧਰਤੀ ਦਾ ਅਭਿਮਾਨੀ ਦੇਵ ਤੇ ਇਸੇ ਤਰ੍ਹਾਂ ਕਰਮਾਂ ਦੇ ਉੱਤੇ ਵੀ ਇੱਕ ਦੇਵਤਾ ਨਿਸ਼ਚਿਤ ਕੀਤਾ ਹੋਇਆ, ਉਹਦਾ ਸਾਰਾ ਪ੍ਰਬੰਧ ਜੀਵਾਂ ਦੇ ਕਰਮਾਂ ਦੇ, ਉਹਨੂੰ ਵੀ ਕਰਮ ਦੇਵ ਕਹਿੰਦੇ ਨੇ। लक्ष्मी और कर्मदेव। हुण लक्ष्मी भगवान विष्णु नूं बड़ी त्रै ते लक्ष्मी नूं ए है वी मेरा सारिआं तों वड्डे देवते नाल संबंध है। कर्मदेव ते नाल गल्लां करदे करदे किसे गल तों कसम कस गल्लां गल्लां दे विच वध गई गल, ऐसा ग्रंथां च लिखिआ मिलदा है। लक्ष्मी कहिंदी मैं वड्डी, कर्मदेव कहिंदा तूं वड्डी नहीं मैं वड्डा। वो कहण लगे भी नहीं, लक्ष्मी कहण लगी मैं किसे कंगाल नूं मालो माल कर दिनी है जिथे मेरी दृष्टि हो जाए। वो कहिंदा मैं बड़े बड़े अमीरां नूं कंगाल कर दिंदा कर्म, कहिंदा जिथे वड्डा मैं आ तू नहीं, और मेरी सहायता तो बिना तू किसी गरीब नूं अमीर नहीं कर सकदी। गुरु ग्रंथ साहिब दे सिद्धांत तो बाहर नहीं जाना, भाग उद्दिन नूं लभदिआं नूं माया। गुरु साहिब ने तां फैसला सुना दिता बाणी च कि माया उदों प्राप्त हुंदी है जदों साडा कर्म साथ दिंदा होवे। जे मंदे कर्म होण, महाराज कहिंदे जे सोने नूं ओह हथ पाए जे कर्म ना साथ दिंदे ना तां खेहू सेती रल गया, सोने दी मिट्टी बन जांदी है। जे कर्म साथ दिंदे होण तां मिट्टी दा सोना बन जांदा। गुरबाणी के सिद्धांत विच भी यह बात आई। लक्ष्मी कहण लगी भी देख गल्लां नाल निर्णय नहीं हो सकता, प्रैक्टिकल करके दिखाउणा अजमैश कर लै। भगवान विष्णु कहिंदे मैं थोड़ी गल च नहीं आउणा दोनों दी, तुसीं अपना ये जिहड़ा झगड़ा आप नबेड़ो। इह लक्ष्मी कहण लगी फिर देख मैं एक गरीब नूं अमीर बनाउण लगी ते तों बिना। वह कहना लक्ष्मी भुल जा नहीं हो सकती है, गल मेरे तों बिना नहीं हो सकूगा। कर्म कहना कहण लगी देख एक सी लकड़हारा, लकड़ा कट के गुजारा करता सी, बहुत गरीब बंदा सी। लक्ष्मी कहती देख आ गरीब है ना बिल्कुल, मैं इनू मालो माल कर देना। उन्हों लकड़हारे लक्ष्मी ने अपना देह पलट के मनुखी जामे विच होके उन्हों कहन लगी तू बड़ा गरीब बंदा है, मैं बड़े अमीर कर दी है, मेरे को पैसे बहुत न, मैं तेन मोहर देनी है। घर की गरीबी दूर कर लै, मोहर की थैली चक, मोहर की थैली दे दी। जेड़े बंदे ने कदे पैसा नहीं ना देखा, जगते अचनचेत हो जाए पैसा, कईयां दी लैटरी निकली तो बाद जदों पता लगे भी लैटरी निकली इन्ने लख दी, हार्ट अटैक होके मरे देखे है, खुशी च मर जांदे। देखो गमी तां दुनिया मरदी है, ये मरिया तां नहीं, थैली लई तुरिया जांदा। लक्ष्मी कहिंदी दस हुण बनाता ना अमीर। कर्म कहिंदा थोड़ा चिर ठहर, थोड़ा जिहा मौका तां दे मैनूं। घर पहुंचया, घर आली बीबी राणी अहिजी जी सी भी वह गुआढ़ियां की बड़ी रहिंदी सी चुगलियां करन वास्ते लोकां दे, पिंडां च थोड़ा जिहा ज्यादा रवाज है, इत्थे तां बीबियां नूं टाइम ही नहीं किते मिलदा। गुरुद्वारे आउंदियां तां गुरुद्वारे कथा कीर्तन हर वेले रब दा नां, इत्थे तां बहुत मौज चो तुसीं। वह घर आली उत्थे है नहीं, ते इसने सोचा भी चलो मैं जाके बुला लेने, पता सी भी किदी किदी नाल ज्यादा लिहाज है। वह जिहड़ी मोहरां दी थैली सी कंध दे उत्ते भगा के बेड़े च सट गया। प्रेरणा कर्म ने करती अंदरों, नहीं माया नूं थोड़ी कोई असर। कहिंदे चलो हुण तां घर ही आ गया, बाहर जिंदा लग्या होया। घर आले नूं गया बुलाउण, पिछे गुमांडन बड़ी शैतान, उहने देखिया भी इह की सट्टिया घर विच। वह बड़ी चलाक सी गुमांडन, वह कंध टप के जाके थैली चक ले, देखिया मोहरां वह बनी बनाई ओकने रख दती भी दो चार दिन देखांगे इहदा असर की हुंदा है, भी कितें रौला ना पै जावे, बदनामी होगी भी चोरी कर ली, टिकट का हो गया, सानू की पता है, सानू की पता है। ऐं करदे ने लोग, लोग तां कतल करके ऐं कर दिंदे ना। ਲੋਕਾਂ ਦਾ ਦਿਲ ਸਰਸਾ ਕਰਨ ਵਾਸਤੇ ਹੰਝੂ ਵੀ ਬਹਾ ਦਿੰਦੇ ਨੇ, ਅਫਸੋਸ ਵੀ ਕਰ ਲੈਂਦੇ ਨੇ, ਮਾਰੀਆਂ ਵੀ ਆਪ ਹੀ ਹੁੰਦੀਆਂ ਨੇ। ਇਸ ਤਰ੍ਹਾਂ ਦੇ ਵੀ ਤਾਂ ਹੋ ਜਾਂਦੀਆਂ ਖੇਡਾਂ, ਕਤਲ ਵੀ ਆਪ ਹੀ ਕੀਤਾ ਹੁੰਦਾ। ਉਧਰ ਰਾਜਪੁਰੀ ਦੇ ਕੋਲ ਇਹ ਕਤਲ ਹੋਇਆ, ਜਿਹਨੇ ਕਤਲ ਕੀਤਾ ਦੂਜੇ ਨਾਲੋਂ ਵੱਧ ਰੋਵੇ, ਉਹ ਪਵੜੀ ਦਾ ਸੀ, ਪਵੜੀ ਪਿੰਡ ਉੱਥੇ ਦਾ, ਉਹ ਵੱਧ ਰੋਵੇ ਉਹਦੇ ਨਾਲੋਂ। ਥਾਣੇਦਾਰ ਬੜਾ ਸਿਆਣਾ ਸੀ, ਕਹਿੰਦਾ ਵੀ ਇਹਦਾ ਕੀ ਲੱਗਦਾ ਇਹ? ਕਹਿੰਦਾ ਲੱਗਦਾ ਕੁਛ ਨੀ ਇਹਦਾ, ਇਹ ਬਾਹਲਾ ਹੀ ਬਰਾਗੀ ਹੋਇਆ। ਉਹਨੇ ਆਪਣੇ ਤੌਰ ਤੇ ਸੀ ਆਈ ਡੀ ਲਾ ਤੀ, ਉਹ ਜਿੰਦਾ ਨਿਕਲਿਆ ਕਤਲੇ ਉਹਦੇ ਚ ਨਿਕਲਿਆ। ਸੰਸਾਰ ਕਰਦਾ ਇਸ ਤਰ੍ਹਾਂ। ਉਹ ਜਦੋਂ ਘਰਵਾਲੀ ਨੂੰ ਬੁਲਾ ਕੇ ਲਿਆ, ਕਹਿੰਦਾ ਜਲਦੀ ਆ ਤੂੰ, ਕਹਿੰਦੀ ਹੋਇਆ ਕੀ ਆ? ਕਿ ਤੂੰ ਆ ਤਾਂ ਸਹੀ, ਬਸ ਕਹਿੰਦਾ ਕਿਰਪਾ ਹੀ ਹੋ ਗਈ। ਕਹਿੰਦਾ ਛੱਤ ਪਾੜ ਕੇ ਦੇ ਤਾ ਰੱਬ ਨੇ, ਹੁਣ ਕਹਿੰਦਾ ਗਰੀਬੀ ਦੂਰ ਹੋ ਗਈ ਆਪਣੀ। ਦੱਸਤਾ ਸੀ ਕਿ ਇਹਨਾਂ ਮੋਰਨ ਦੀ ਥੈਲੀ ਲੈ ਆ, ਤੂੰ ਕਿੱਥੇ ਆ? ਕਹਿੰਦੇ ਅੰਦਰ ਹੈ, ਦਰਵਾਜ਼ਾ ਖੋਲੇ, ਅੰਦਰ ਕੁਛ ਵੀ ਨਹੀਂ। ਉਹ ਕਹਿੰਦਾ ਬਣਿਆ ਕੀ ਹੈ ਇਹ? ਥੈਲੀ ਲਿਆਂਦੀ ਸੀ। ਕਹਿੰਦੀ ਮੂਰਖਾ, ਵੀ ਤੂੰ ਕੰਧ ਦੇ ਉੱਤੇ ਦੀ ਕੋਈ ਸਿੱਟੀ ਇਹ ਕੋਲੇ ਰੱਖਣੀ ਸੀ, ਉਸ ਨਾਲ ਲੜਾਈ ਕਰਾ ਗਈ ਮਾਇਆ। ਮਾਇਆ ਤਾਂ ਪ੍ਰਾਪਤ ਨਹੀਂ ਹੋਈ, ਲੜਾਈ ਪ੍ਰਾਪਤ ਹੋ ਗਈ, ਕਲੇਸ਼ ਹੋ ਗਿਆ ਉਹਨਾਂ ਦਾ। ਬੀਬੀ ਤੋਂ ਬਰਦਾਸ਼ਤ ਨਾ ਹੋਵੇ, ਤੂੰ ਮੂਰਖ ਹੈ ਕਹੇ ਉਹਨੂੰ। ਤੇ ਕਰਨ ਦੇਵ ਕਹਿਣ ਲੱਗਿਆ ਲੱਛਮੀ ਨੂੰ, ਕਹਿੰਦਾ ਦੱਸ ਹੁਣ, ਵੀ ਤੂੰ ਕਹਿੰਦੀ ਸੀ ਮਾਲੋ ਮਾਲ ਕਰ ਦੋ, ਤੇ ਮਾਇਆ ਤਾਂ ਚਲੀ ਗਈ ਗਵਾਂਢੀਆਂ ਦੇ, ਤੇ ਕਲੇਸ਼ ਉਹਨਾਂ ਦੇ ਘਰ ਪਾ ਗਈ। ਮਾਇਆ ਜੀਵਡ ਦੁੱਖ ਨਹੀਂ, ਸਭ ਥੱਕੇ ਕਰਮ ਕਮਾਏ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ। ਸੁਖ ਨਾਹੀਂ ਬਹੁਤੇ ਤਨ ਖਾਟੇ, ਗੁਜ਼ਾਰੇ ਵਾਸਤੇ ਤਾਂ ਚਾਹੀਦਾ, ਪਰ ਸੁਖ ਤਾਂ ਵਾਹਿਗੁਰੂ ਦੇ ਨਾਮ ਚ ਹੈ ਭਾਈ। ਲੱਛਮੀ ਕਹਿਣ ਲੱਗੀ ਕੋਈ ਬਾਤ ਨਹੀਂ, ਮੈਂ ਇਹਦੇ ਨਾਲ ਗੱਲ ਕਰਦੀ ਆ, ਸਿਆਣਾ ਨਹੀਂ ਨਿਕਲਿਆ, ਮਾਇਆ ਸਾਹਮਣੀ ਹੋਈ ਇਹਨੇ। ਜਦੋਂ ਫੇਰ ਆਇਆ ਲੱਕੜਾਂ ਕੱਟਣ, ਉਹੀ ਰੂਹ ਧਾਰਨ ਕਰਕੇ ਕਹਿੰਦੀ ਭਾਈ ਤੈਨੂੰ ਮੋਹਰਾਂ ਦੀ ਥੈਲੀ ਦਿੱਤੀ ਸੀ ਕੱਲ। ਕਹਿੰਦਾ ਜੀ ਉਹ ਤਾਂ ਚੱਕ ਲਈ ਕਿਸੇ ਨੇ, ਮੂਰਖ ਹੈ ਤੂੰ, ਮਾਇਆ ਸੰਭਾਲੀ ਦੀ ਹੁੰਦੀ ਆ, ਤੂੰ ਐ ਕਰ, ਤੈਨੂੰ ਹੁਣ ਮੈਂ ਇੱਕ ਹਾਰ ਦੇਣੀ ਆ। ਉਹ ਹਾਰ ਦੀ ਲੱਖਾਂ ਰੁਪਈਆ ਕੀਮਤ ਹੈ, ਐਵੇਂ ਦਾ ਸਮਝ ਲਈ, ਇਹਨੂੰ ਹੁਣ ਸੰਭਾਲ ਕੇ ਰੱਖੀ। ਕਹਿੰਦਾ ਜੀ ਫਿਰ ਮੈਂ ਸਿਰ ਤੇ ਹੀ ਬੰਨ ਲੈਣਾ, ਸਿਰ ਦੇ ਉੱਤੇ ਬੰਨ ਲਿਆ ਘੁੱਟ ਕੇ ਚੰਗੀ ਤਰ੍ਹਾਂ। ਤੇ ਕਰਮਦੇਵ ਨੂੰ ਕਹਿਣ ਲੱਗੀ ਵੀ ਹੁਣ ਦੱਸ। ਉਹ ਕਹਿੰਦਾ ਵੀ ਦੇਖੋ ਲੱਛਮੀ, ਥੋੜਾ ਜਿਹਾ ਇੰਤਜ਼ਾਰ ਕਰ, ਮੈਨੂੰ ਥੋੜਾ ਜਿਹਾ ਟਾਈਮ ਤਾਂ ਦੇ। ਗਰਮੀ ਦੀ ਰੁੱਤ ਸੀ, ਇਹਦੇ ਗਰਮੀ ਲੱਗੀ, ਇਸ਼ਨਾਨ ਕਰਨ ਵਾਸਤੇ ਖਿਆਲ ਆਇਆ ਦਰਿਆ ਵਿੱਚ, ਤੇ ਪੱਗ ਲਾ ਕੇ ਹਾਰ ਦੇ ਸਮੇਤ ਬਾਹਰ ਰੱਖ ਦਿੱਤੀ। ਇਸ਼ਨਾਨ ਕਰਨ ਵਾਸਤੇ ਜਦੋਂ ਦਰਿਆ ਚ ਵੜਿਆ, ਤੇ ਉਪਰ ਤੇ ਇਲ ਆਈ ਗਿਲ, ਜੇ ਉਹਨੇ ਦੇਖਿਆ ਵੀ ਕੋਈ ਚਮਕੀਲੀ ਜੀ ਚੀਜ਼ ਹੈ, ਉਹ ਹਾਰ ਤਾਂ ਚੱਕਣਾ ਸੀ, ਉਹਦੀ ਪੱਗ ਵੀ ਨਾਲੇ ਲੈ ਗਈ ਚੱਕ ਕੇ। ਬਾਹਰ ਨਿਕਲਿਆ, ਹਾਰ ਨਹੀਂ ਹੈ, ਪੱਗ ਵੀ ਨਹੀਂ ਹੈ, ਸਮਾਂ ਵਿਚਾਰਾ ਨੰਗਾ ਹੀ ਆਇਆ ਸਿਰ ਤੋਂ। ਕਦੇ ਸਮਾਂ ਸੀ ਸਾਡੇ ਦੇਸ਼ ਵਿਚ ਨੰਗੇ ਸਿਰ ਨੂੰ ਬਹੁਤ ਭੈੜਾ ਵੱਧ ਸਕਣ ਸਮਝਦੇ ਸੀ, ਜੇ ਨੰਗੇ ਸਿਰ ਵਾਲਾ ਕਿਤੇ ਮਿਲ ਜਾਏ ਨਾ, ਲੋਕਾਂ ਤੇ ਬਰਦਾਸ਼ਤ ਨਹੀਂ ਸੀ ਹੁੰਦਾ। ਨੰਗੇ ਸਿਰ ਦੀ ਇੱਕ ਮਰਿਆਦਾ ਸੀ ਸਮਾਜ ਨੇ ਬਣਾਈ ਹੋਈ ਭਾਰਤ ਦੇ ਵਿਚ ਪੁਰਾਣੇ ਸਮੇਂ ਦੀ ਸੀ, ਕਿ ਨੰਗਾ ਸਿਰ ਕਦੋਂ ਕਰਨਾ, ਇਹਦੀ ਵੀ ਇੱਕ ਮਰਿਆਦਾ ਸੀ। ਜਿਸ ਦਿਨ ਕਿਸੇ ਦਾ ਪਰਿਵਾਰ ਚੋਂ ਕੋਈ ਮੈਂਬਰ ਮਰ ਜਾਵੇ, ਸਮਾਜ ਨੂੰ ਦੱਸਣ ਵਾਸਤੇ ਉਹ ਆਪਣੀ ਪੱਗ ਲਾਹ ਕੇ ਕੱਛ ਚ ਦੇ ਲਵੇ, ਪਿੰਡ ਦੇ ਵਿਚ ਨੂੰ ਨੰਗੇ ਸਿਰ ਲੰਘੇ, ਜਿਹੜਾ ਦੇਖੇ ਉਹੀ ਉਹਦੇ ਮਗਰ ਹੋ ਜਾਵੇ ਵਿਚਾਰੇ ਦਾ ਕੋਈ ਮਰ ਗਿਆ। ਇਹ ਨਿਸ਼ਾਨੀ ਰੱਖੀ ਹੋਈ ਸੀ। ਭਾਈ ਗੁਰਦਾਸ ਨੇ ਵਾਰਤਾ ਲਿਖੀ ਹੈ ਸਾਰੀ, ਇਹ ਕਹਿੰਦੇ ਇੱਕ ਨਿਆਈ ਦੇ ਖੂਹ, ਜਿਹੜੇ ਜਿਹੜੇ ਪਿੰਡ ਦੇ ਲਾਗੇ ਖੂਹ ਹੁੰਦੇ ਸੀ, ਨਿਆਈ ਦਾ ਖੂਹ ਕਹਿੰਦੇ ਸੀ ਉਹਨੂੰ। ਗਰਮੀ ਦੀ ਰੁੱਤ ਕਿਤੇ ਬਜ਼ੁਰਗ ਇਸ਼ਨਾਨ ਕਰਨ ਵਾਸਤੇ ਚਲਾ ਗਿਆ, ਗਰਮੀ ਬਹੁਤ ਪੈਂਦੀ ਸੀ, ਪੱਗ ਲਾ ਕੇ ਰੱਖ ਦਿੱਤੀ ਇੱਕ ਪਾਸੇ, ਕੱਪੜੇ ਲਾਹ ਤੇ ਇੱਕ ਪਾਸੇ, ਪੱਗ ਜਰਾ ਉੱਚੇ ਥਾਂ ਤੇ ਰੱਖਦੀ, ਸਤਿਕਾਰ ਰੱਖੀਦਾ ਨਾ ਦਸਤਾਰ ਦਾ, ਉਹ ਤਾਂ ਦਰਖਤੇ ਉੱਤੇ ਰੱਖਦੀ, ਬਾਕੀ ਕੱਪੜੇ ਨੇੜੇ ਰੱਖਦੇ ਲਾ ਕੇ। ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਔਲੀ ਚ ਬੈਠਾ ਰਿਹਾ ਚ ਬੱਚੇ ਚ, ਉੱਠ ਕੇ ਕੱਪੜੇ ਕੁਪੜੇ ਪਾ ਲਏ, ਕਿਤੇ ਚੇਤਾ ਵਿਸਰ ਗਿਆ, ਪੱਗ ਉੱਥੀ ਰਹਿ ਗਈ। ਉਹ ਪੱਗ ਉੱਥੀ ਰਹਿ ਗਈ, ਤੁਰ ਪਿਆ, ਉਹਨੂੰ ਜਿਹਨੇ ਵੀ ਦੇਖਿਆ ਵੀ ਇਹਨਾਂ ਦਾ ਕੋਈ ਮਰ ਗਿਆ, ਲੋਕ ਹਮਦਰਦੀ ਬੜੀ ਕਰਦੇ ਸੀ, ਉਹਦੇ ਮਗਰ ਤੁਰ ਪਏ ਵੀ ਚਲੋ ਅਜੇ ਘਰ ਪਹੁੰਚ ਲੈਣ ਦੋ, ਕਿਉਂਕਿ ਅਸਲੀ ਪਤਾ ਘਰ ਤੋਂ ਲੱਗਦਾ ਹੁੰਦਾ ਸੀ, ਬੀਬੀਆਂ ਰੋਂਦੀਆਂ ਜਦੋਂ ਵੀ ਹਾਂ ਇਹਨਾਂ ਦੇ ਸਹੀ ਕੋਈ ਮਰ ਗਿਆ, ਵੀ ਉਹਨਾਂ ਚਿਰ ਤਾਂ ਜਾਓ ਨਾ ਕੀ ਪਤਾ ਐਵੇਂ ਗੁੱਸਾ ਨਾ ਕਰੇ ਅਗਲਾ। ਉਹ ਜਦੋਂ ਨੂੰਹ ਰਾਣੀ ਨੇ ਦੇਖਿਆ ਵੀ ਸਹੁਰਾ ਨੰਗੇ ਸਿਰ ਆਇਆ, ਉਹਨੇ ਮਾਰਿਆ ਦਹਤਲਾ, ਕਹਿੰਦੇ ਵੀ ਲੋਕੋ ਪੱਟੀ ਕਿਵੇਂ ਦਾ, ਉੱਚੇ ਦੇ ਕੇ ਚੀਕ ਮਾਰੀ। ਤੇ ਉਹਨੇ ਬਜ਼ੁਰਗ ਨੇ ਸੋਚਿਆ ਵੀ ਮੇਰੀ ਤਾਂ ਨੂੰਹ ਦੇ ਪੇਕਿਆਂ ਕੋਈ ਮੌਤ ਹੋ ਗਈ, ਵੀ ਚਲੋ ਨੂੰਹ ਸਹੁਰਾ ਬੋਲਦੇ ਨੀ ਸੁਣਦੇ ਪੁਰਾਣੇ ਸਮੇਂ ਦੇ, ਚੁੱਕਿਆ ਇਸ ਤਰ੍ਹਾਂ ਦਾ ਸੀ, ਪੜਦਾ ਕਰਦੀਆਂ ਸੀ ਬੀਬੀਆਂ। ਤੇ ਜਿਉਂ ਗੁਆਂਢਣ ਆਉਣ ਲੱਗੀਆਂ, ਜਿਉਂ ਗੁਆਂਢੀ ਆਉਣ ਲੱਗੇ, ਵਿਹੜਾ ਭਰ ਗਿਆ ਬੰਦਿਆਂ ਨਾਲ, ਬੀਬੀਆਂ ਨਾਲ ਵਿਹੜਾ ਭਰ ਗਿਆ। ਤੇ ਪਿੱਟ ਪਟੂਆ ਪੈ ਗਿਆ, ਮਰਾਸਣ ਨੂੰ ਪਤਾ ਲੱਗਿਆ, ਨੈਣ ਨੂੰ ਪਤਾ ਲੱਗਿਆ, ਪਿੰਡ ਦੇ ਵਿਚ ਇਹ ਪਿੱਟਣ ਵਾਸਤੇ ਇਹਨਾਂ ਦਾ ਇਹ ਕੋਰਸ ਕਰਾਉਂਦੀਆਂ ਸੀ ਬੀਬੀਆਂ ਨੂੰ, ਜਿਵੇਂ ਹੁਣ ਇੱਥੇ ਕੀਰਤਨ ਸਿਖਾਉਂਦੀਆਂ ਨਾ ਬੀਬੀਆਂ ਨੂੰ, ਬੀਬੀਆਂ ਇਹ ਰੋਣਾ ਸਿਖਾਉਂਦੀਆਂ ਹੁੰਦੀਆਂ ਸੀ ਵੀ ਐ ਸੁਰਤਾਲ ਚ ਰੋਣਾ, ਪਿੱਟਣਾ ਇਸ ਤਰ੍ਹਾਂ ਇਹ। ਉਹ ਜਦੋਂ ਇਹਨਾਂ ਦੀ ਟੀਚਰ ਆ ਗਈ, ਉਹਨੇ ਆ ਕੇ ਕਿਹਾ, ਭਾਈ ਗੁਰਦਾਸ ਇਹ ਵਾਰਤਾ ਲਿਖਦੇ ਨੇ, ਕਹਿੰਦੇ ਠੰਡੇ ਖੂਹੋਂ ਨਹਾਏ ਕੇ ਪੱਗ ਵਿਸਾਰ ਆਇਆ ਸਿਰ ਨੰਗੇ। ਭਾਈ ਗੁਰਦਾਸ ਸਾਹਿਬ ਪੱਗ ਭੁੱਲਿਆ ਆ, ਕਹਿੰਦੇ ਘਰ ਵਿਚ ਰੰਗਾਂ ਕਵਲੀਆਂ, ਭਾਈ ਗੁਰਦਾਸ ਕਹਿੰਦੇ, ਕਹਿੰਦੇ ਐਡੀਆਂ ਕਵਲੀਆਂ ਦੇਖੀਆਂ ਘਰ ਦੇ ਵਿਚ, ਇਹ ਤਾਂ ਨੀ ਦੇਖਿਆ ਵੀ ਭੁੱਲ ਦੇ ਕਾਰਨ ਐਸਾ ਹੋਇਆ ਹੈ। ਤੁਸੀਂ ਲੇਤੀ ਦੇਖ ਕੋ ਢੰਗੇ, ਇਹਨਾਂ ਨੂੰ ਨੈਣ ਪੁੱਛਦੀ ਪਿੱਟਦਿਆਂ, ਪਿੱਟਦਿਆਂ ਨੂੰ ਨੈਣ ਪੁੱਛਦੇ ਕਿਹਦੇ ਨਾਏ ਅਲਾਣੀ ਅੰਗੇ, ਕਹਿੰਦੀ ਮੈਨੂੰ ਦੱਸੋ ਵੀ ਮੇਰੇ ਕੰਮ ਚ ਰੁਕਾਵਟ ਆ ਰਹੀ ਹੈ, ਵੀ ਮਰਿਆ ਬੰਦਾ ਹੈ ਕਿ ਬੀਬੀ ਮਰੀ ਹੈ, ਮੈਂ ਤਾਂ ਅਲਾਣੀ ਪਾਉਣੀ ਹੈ। ਅੱਜ ਮੈਂ ਸਿੱਖਿਆ ਵਾਲਿਆਂ ਨੇ ਨਾ ਹੀ ਜੋੜਨਾ ਹੁੰਦਾ, ਬਾਕੀ ਤਾਂ ਲਿਖੀ ਪਈ ਹੁੰਦੀ ਹੈ ਪਹਿਲੀ ਸਿੱਖਿਆ। ਤੇ ਉਹ ਹੁਣ ਪਤਾ ਨਾ ਚੱਲੇ, ਉਹ ਕਹਿਣ ਲੱਗੀ ਰੋਣਾ ਬੰਦ ਕਰੋ, ਪਹਿਲਾਂ ਦੱਸੋ ਵੀ ਮਰਿਆ ਕੌਣ ਹੈ। ਉਹ ਗੁਆਂਢਣ ਕਹਿੰਦੀ ਸਾਨੂੰ ਕੀ ਪਤਾ, ਇਹਨੂੰ ਬੀਬੀ ਨੂੰ ਪਤਾ ਹੋਊਗਾ ਜਿਹਦੇ ਘਰ ਕੋਈ ਮਰਿਆ। ਇਹ ਨੂੰਹ ਨੂੰ ਪੁੱਛਿਆ ਪੁੱਤ ਕੌਣ ਮਰਿਆ, ਰੱਬ ਦਾ ਭਾਣਾ ਕੀ ਹੋਇਆ, ਉਹ ਕਹਿੰਦੀ ਜੀ ਮੈਨੂੰ ਤਾਂ ਪਤਾ ਨੀ, ਮੇਰੇ ਸਹੁਰੇ ਨੂੰ ਪਤਾ ਕੌਣ ਮਰਿਆ, ਨੰਗੇ ਸਿਰ ਆਇਆ ਸੀ ਨਾ। ਨੈਣ ਬੜੀ ਸਿਆਣੀ ਸੀ, ਉਹਨੇ ਆਪਣੇ ਘਰ ਵਾਲੇ ਨਾਈ ਨੂੰ ਬੁਲਾਇਆ, ਉਹਨੂੰ ਕਹਿੰਦੀ ਜਾ ਉੱਥੇ ਬੰਦਿਆਂ ਚ ਮੈਂ ਤਾਂ ਜਾ ਨੀ ਸਕਦੀ, ਉਹਨੂੰ ਸਰਦਾਰ ਨੂੰ ਪੁੱਛ ਕੇ ਆ ਵੀ ਕੌਣ ਮਰਿਆ ਇਹਨਾਂ ਦਾ। ਉਹ ਮਲਕ ਦੇ ਕੇ ਆ ਕੇ ਕੋਲ ਨੂੰ ਬੈਠ ਕੇ ਬੜੇ ਸਿਆਣੇ ਹੁੰਦੇ ਸੀ, ਲੋਕ ਕਹਿੰਦੇ ਸਰਦਾਰ ਜੀ ਦੇਖੋ ਵੀ ਤਾਂ ਚਲੋ ਪਰਮਾਤਮਾ ਦਾ ਭਾਣਾ ਹੈ, ਘਰ ਘਰ ਹੈ ਇਹ, ਪਰ ਭਲਾ ਮਰਿਆ ਕੌਣ ਹੈ, ਕਹਿੰਦਾ ਜੀ ਮੈਨੂੰ ਤਾਂ ਪਤਾ ਨੀ, ਮੇਰੀ ਨੂੰਹ ਨੂੰ ਪਤਾ ਕੌਣ ਮਰਿਆ। ਉਹ ਨਾਈ ਆ ਕੇ ਆਪਣੇ ਘਰ ਵਾਲੀ ਨੈਣ ਨੂੰ ਕਹਿੰਦਾ ਵੀ ਇਧਰ ਤਾਂ ਕੋਈ ਪਤਾ ਨੀ ਲੱਗਦਾ, ਕਹਿੰਦੀ ਪਤਾ ਇਧਰ ਵੀ ਨੀ ਲੱਗਦਾ, ਪਿੱਟ ਪਟੂਆ ਪਿਆ ਪਿਆ ਸਾਰਾ ਪਿੰਡ ਬੈਠਾ ਰੋਣ ਵਾਸਤੇ। ਉਹ ਕਹਿਣ ਲੱਗਾ ਚੰਗਾ ਤੂੰ ਐਂ ਕਰ, ਮੈਂ ਤਾਂ ਲਿਆਉਣਾ ਇਹਨੂੰ ਬੁਲਾ ਕੇ ਬੰਦਿਆਂ ਚੋਂ, ਤੂੰ ਲਿਆ ਉਹਨੂੰ ਬੀਬੀ ਨੂੰ ਬੁਲਾ ਕੇ, ਇਹਨਾਂ ਦੋਨਾਂ ਨੂੰ ਇਕੱਠੇ ਤਾਂ ਕਰੀਏ ਵੀ ਫੈਸਲਾ ਕਰੋ ਕੌਣ ਮਰਿਆ। ਲੋਕ ਕਹਿੰਦੇ ਇਕੱਠੇ ਕਰ ਲਏ, ਭਾਈ ਗੁਰਦਾਸ ਨੇ ਲਿਖੀ ਹੈ ਵਾਰਤਾ ਸਾਰੀ ਹੈ। ਉਹ ਬੀਬੀ ਬੁਲਾਈ, ਉਧਰ ਬੁਲਾਈ, ਜਦੋਂ ਇਕੱਠੇ ਕੀਤੇ, ਸਹੁਰਾ ਬੋਲਦਾ ਕਹਿੰਦੇ ਪੁੱਤ ਦੱਸਦੇ ਕੌਣ ਮਰਿਆ, ਕਹਿੰਦੀ ਬਾਪੂ ਜੀ ਤਾਂ ਤੁਸੀਂ ਦੱਸੋ ਕੌਣ ਮਰਿਆ, ਕਹਿੰਦੇ ਕਿਉਂ, ਕਹਿੰਦੇ ਸਿਰ ਨੰਗੇ ਤਾਂ ਤੂੰ ਆਇਆ, ਤੈਨੂੰ ਦੇਖ ਕੇ ਧਾ ਮਾਰੀ ਹੈ, ਮੈਂ ਤਾਂ ਵੀ ਕੋਈ ਮਰ ਗਿਆ, ਸਿਰ ਨੰਗਾ ਉਹਦਾ ਹੁੰਦਾ ਜਿਹਦਾ ਕੋਈ ਮਰ ਜਾਵੇ। ਉਹ ਸਿਰ ਤੇ ਹੱਥ ਮਾਰ ਕੇ ਜਾਦੇ ਲੋਕਾਂ ਨੂੰ ਕਹਿੰਦਾ ਵੀ ਮਾਫ਼ ਕਰ ਦਿਓ, ਮੈਂ ਤਾਂ ਆਪਣੀ ਪੱਗ ਭੁੱਲਿਆ ਆ ਕੇ ਉੱਥੇ ਖੂਹ ਦੇ ਉੱਤੇ। ਉਹ ਪੱਗ ਲੈ ਕਾਮਾ ਰੌਲੀ ਮੂਰਖ ਢੱਗੇ, ਭਾਈ ਗੁਰਦਾਸ ਕਹਿੰਦੇ ਕਾਮਾ ਰੌਲੀ ਐਵੇਂ ਪਾ ਦਿੱਤੀ। ਨੰਗੇ ਸਿਰ ਆਉਣਾ ਕਹਿਣ ਦਾ ਭਾਵ ਬਹੁਤ ਬਦਸਗਨੀ ਸੀ, ਨੰਗਾ ਸਿਰ ਕੋਈ ਨੀ ਸੀ ਰੱਖਦਾ ਹੁੰਦਾ, ਤੇ ਹੁਣ ਨੰਗਾ ਸਿਰ ਰੱਖਣਾ ਇੱਕ ਰਿਵਾਜ ਬਣ ਗਿਆ। ਕਦੇ ਸਾਡੇ ਸਮਾਜ ਚ ਬੜੀ ਪਾਬੰਦੀ ਸੀ ਉਹਦੇ ਤੇ, ਬੀਬੀਆਂ ਸਿਰ ਨੀ ਸੀ ਨੰਗਾ ਰੱਖਦੀਆਂ, ਸਿਰੋਂ ਨੰਗਾ ਬਦਸਗਨ ਸਮਝਦੀਆਂ ਸੀ। ਉਹ ਪੱਗ ਲੈ ਗਈ, ਇਹ ਚੱਕ ਕੇ ਵਿਚਾਰਾ ਨੰਗੇ ਸਿਰ ਤੁਰਿਆ ਜਾਂਦਾ, ਬੜੀ ਸ਼ਰਮ ਆਈ। ਤੇ ਕਰਮਦੇਵ ਕਹਿਣ ਲੱਗਾ ਲੱਛਮੀ ਨੂੰ, ਕਹਿੰਦੇ ਹੁਣ ਦੱਸ ਲੱਛਮੀ ਵੀ ਉਹਦੀ ਵਿਚਾਰੇ ਦੀ ਪੱਗ ਵੀ ਗਈ ਨਾਲ, ਤੇਰਾ ਹਾਰ ਤਾਂ ਜਾਣਾ ਹੀ ਸੀ, ਤੇਰਾ ਹਾਰ ਪੱਗ ਵੀ ਲੈ ਗਿਆ ਉਹਦੀ ਨਾਲ, ਮੇਰੇ ਤੋਂ ਮੈਨੂੰ ਤੂੰ ਕੁਛ ਨਹੀਂ ਕਰ ਸਕਦੀ। ਕਹਿੰਦੇ ਇੱਕ ਮੌਕਾ ਹੋਰ ਦੇ, ਚੰਗਾ। ਤੀਸਰੇ ਦਿਨ ਫਿਰ ਉਸ ਲਕੜਹਾਰੇ ਨੂੰ ਲੱਛਮੀ ਮਿਲੀ, ਕਹਿਣ ਲੱਗੀ ਤੂੰ ਐਡਾ ਮੂਰਖ ਹੈ, ਤੈਨੂੰ ਪਹਿਲਾਂ ਮੋਹਰਾਂ ਦੀ ਥੈਲੀ ਦਿੱਤੀ ਉਹ ਗਵਾ ਦਿੱਤੀ, ਹਾਰ ਦਿੱਤਾ ਉਹ ਗਵਾ ਦਿੱਤਾ, ਤੈਨੂੰ ਹੁਣ ਇੱਕ ਲਾਲ ਦੇਣੀ ਆ, ਕਈ ਪੁਸਤਾਂ ਤੱਕ ਨਹੀਂ ਮੁੱਕਣੀ ਉਹਦੀ ਕਮਾਈ। ਕਹਿੰਦਾ ਫਿਰ ਮੈਂ ਜੇਬ ਚ ਪਾ ਕੇ ਨਾ ਉਪਰ ਤੁੱਕੀ ਜੀ ਹੁੰਦੀ ਆ, ਕਹਿੰਦਾ ਇਹੀ ਲਾ ਲੈਣਾ ਵੀ ਜੇਬ ਚ ਰੱਖੂ ਹਰ ਵਕਤ। ਠੀਕ ਹੈ, ਪਾਣੀ ਦੀ ਲੱਗੀ ਪਿਆਸ ਤੇ ਪਾਣੀ ਕੋਡਾ ਹੋ ਕੇ ਲੱਗਿਆ ਪੀਣ, ਉਹ ਇਹੋ ਜਿਹਾ ਭਾਣਾ ਵਰਤਿਆ ਵੀ ਜੇਬ ਚੋਂ ਤਿਲ ਕੇ ਲਾਲ ਪਾਣੀ ਚ ਡਿੱਗਿਆ, ਗਾਂ ਜਾਂਦੇ ਹੀ ਮੱਛੀ ਨੇ ਫੜ ਲਿਆ ਉਹਦੇ ਦੇਖਦੇ ਦੇਖਦੇ। ਰੋਬੇ ਕਰਲਾਵੇ। ਇਹ ਤੀਸਰਾ ਚਾਂਸ ਸੀ, ਇਸ ਤੋਂ ਬਾਅਦ ਫਿਰ ਉਹ ਕੋਈ ਮਾਇਆ ਨਹੀਂ ਸੀ ਮਿਲਣੀ। ਕਰਮਦੇਵ ਕਹਿੰਦਾ ਕਰ ਅਮੀਰ ਕਿਵੇਂ ਕਰਦੀ ਹੈ। ਲਾਲ ਵੀ ਗਿਆ। ਲਕਸ਼ਮੀ ਕਹਿਣ ਲੱਗੀ ਵੀ ਮੈਂ ਹਾਰ ਗਈ, ਇਹਨੂੰ ਅਮੀਰ ਕਰਨ ਦੇ ਵਿੱਚ ਮੈਂ ਹਾਰ ਗਈ, ਹੁਣ ਤੂੰ ਦੱਸ ਅਮੀਰ ਕਿਵੇਂ ਕਰਨਾ। ਕਹਿੰਦਾ ਲੈ ਤੇਰੇ ਸਾਹਮਣੇ ਪੈਸੇ ਦੋ ਦਊਂਗਾ, ਵੱਧ ਨਹੀਂ, ਦੋ ਪੈਸੇ। ਤੈਂ ਤਾਂ ਦਿੱਤੀ ਨਾ ਮੋਹਰਨ ਦੀ ਥੈਲੀ, 9 ਲੱਖ ਦਾ ਹਾਰ ਬੜਮੁੱਲਾ ਲਾਲ ਦਿੱਤਾ, ਮੈਂ ਦੋ ਪੈਸੇ ਦੇਣ ਲੱਗਿਆ। ਦੋ ਪੈਸੇ ਦੇ ਕੇ ਕਹਿੰਦਾ ਬਈ ਸਾਰੇ ਦਿਨ ਦਾ ਭੁੱਖਾ ਤੇ ਮਰਜਾਇਆ ਪਿਆ। ਕਹਿੰਦਾ ਜੀ ਕਰੀਏ ਕੀ। ਕਹਿੰਦਾ ਬਸ ਮਾਇਆ ਆਈ ਅਚਾਨਕ, 3 ਦਿਨਾਂ ਚ ਅਮੀਰੀ ਦੀਆਂ ਝਲਕਾਂ, ਰੋਜ਼ ਝਲਕ ਆ ਜਾਂਦੀ ਸੀ ਅਮੀਰੀ ਦੀ, ਚਲੀ ਜਾਂਦੀ ਸੀ ਅਮੀਰੀ। ਕਹਿੰਦਾ ਹੁਣ ਤਾਂ ਜ਼ਿੰਦਗੀ ਹੋਕੇ ਜੇ ਲੰਘੂਗੀ ਮੇਰੀ। ਕਹਿੰਦਾ ਦੋ ਪੈਸੇ ਫੜ, ਤੂੰ ਰੋਟੀ ਦਾ ਖਾ ਲੈ। ਕਹਿੰਦਾ ਜੀ ਲੰਘਦੀ ਨੀ, ਅੱਜ ਤੂੰ ਲੈ ਖਾ ਲੈ। ਉਹ ਬੰਦਾ ਮਾਸ ਮਿੱਛੀ ਖਾਣ ਵਾਲਾ ਬੰਦਾ ਸੀ। ਉਹਨੇ ਦੋ ਪੈਸਿਆਂ ਦੀ ਜਾ ਕੇ ਜਲ ਤੋਰੀ ਲੈ ਲਈ। ਨਿਹੰਗ ਸਿੰਘ ਬਾਬਾ ਜੀ ਜਾਣਦੇ ਹੋਣਗੇ ਜਲ ਤੋਰੀ ਕੀ ਹੁੰਦੀ ਹੈ। ਬਾਬਾ ਅਮਰ ਸਿੰਘ ਜਲ ਤੋਰੀ ਕਹਿੰਦੇ ਨੇ ਮੱਛੀ ਜਿਹੜੀ ਹੈ ਨਾ ਪਾਣੀ ਚ ਰਹਿਣ ਕਰਕੇ ਇਹਨੂੰ ਨਿਹੰਗ ਸਿੰਘ ਜਲ ਤੋਰੀ ਕਹਿੰਦੇ। ਨਿਹੰਗ ਸਿੰਘ ਦਾ ਨਾਂ ਕਰੇ ਵੀ ਪਾਣੀ ਦੇ ਵਿਚ ਤੋਰੀ ਪੈਦਾ ਹੋਣ ਵਾਲੀ ਮੱਛੀ ਨੂੰ ਜਲ ਤੋਰੀ ਕਹਿੰਦੇ ਆ ਜਿਹੜੇ ਖਾਂਦੇ ਆ। ਇਹ ਤਾਂ ਚਲੋ ਗੁਰਮੁਖ ਬੰਦੇ ਨੇ ਪਰ ਇਹਨਾਂ ਨੂੰ ਉਹਨਾਂ ਦੇ ਬੋਲਿਆਂ ਦਾ ਪਤਾ ਹੈ, ਨਿਹੰਗ ਸਿੰਘਾਂ ਚ ਰਹੇ ਆ। ਉਹ ਜਲ ਤੋਰੀ ਲੈ ਆਇਆ। ਇਹ ਵਾਹਿਗੁਰੂ ਬਖਸ਼ੇ ਜਲ ਤੋਰੀ ਵਾਲਿਆਂ ਨੂੰ ਵੀ, ਮੇਰੇ ਤੋਂ ਵੱਡਾ ਮੇਰਾ ਭਰਾ ਨਿਹੰਗ ਸਿੰਘ ਹੈ, ਉਹ ਬਹੁਤ ਮੇਰੇ ਨਾਲ ਤੰਗ ਰਹਿੰਦਾ। ਕਹਿੰਦਾ ਮੇਰੀ ਮੁੱਠੀ ਥਾਂ ਥਾਂ ਕੁੱਟਦਾ। ਕਹਿੰਦਾ ਤੂੰ ਕਹਿੰਦਾ ਤੈਨੂੰ ਬੱਚਿਆਂ ਵਾਂਗੂ ਪਾਲਿਆ ਹੱਥੀ ਚੁੱਕ ਚੁੱਕ ਕੇ। ਉਹਨੇ ਜਦੋਂ ਨਿਹੰਗ ਸਿੰਘਾਂ ਤੋਂ ਅੰਮ੍ਰਿਤ ਛਕ ਲਿਆ, ਕਹਿੰਦਾ ਤੁਹਾਡੇ ਜੱਥ ਤਾਂ ਛਕਣਾ ਨੀ, ਮੈਂ ਤੁਹਾਨੂੰ ਪਹਿਲਾਂ ਵੀ ਸੁਣਾਈ ਸੀ ਬਾਤ ਇਹ। ਇੱਕ ਦਿਨ ਉੱਥੇ ਸਰਹੰਦ ਖੜਾ, ਮੱਛੀ ਦੇ ਪਕੌੜੇ ਜਿੱਥੇ ਬਣਦੇ ਆ ਉੱਥੇ ਖੜਾ ਇੱਕ ਦਿਨ ਰੇਹੜੀ ਤੇ। ਹੁਣ ਰੇਹੜੀ ਵਾਲੇ ਕਹਿੰਦਾ ਗੱਲ ਸੁਣਾ। ਕਹਿੰਦਾ ਖਾਲਸੇ ਦਾ ਵਿਵੇਕ ਦਾ ਪੈ ਰਿਹਾ ਵੀ ਭਾਂਡੇ ਚੰਗੀ ਤਰ੍ਹਾਂ ਧੋ ਸਮਾਰ ਕੇ ਫਿਰ ਇਹਦੇ ਚ ਮੱਛੀ ਰੱਖਦੇ। ਕਹਿੰਦਾ ਧੰਨ ਭਾਗ ਤੇਰੀ ਸੁੱਚ ਪਵਿੱਤਰਤਾ। ਇਹ ਫਿਰ ਹੁਣ ਜਿਹੜੇ ਖਾਣ ਪੀਣ ਵਾਲੇ ਨੇ ਬੜਾ ਸੁੱਚਮ ਦਾ ਵੀ ਹੁਣ ਖਿਆਲ ਰੱਖਦੇ। ਦੇਖੋ ਜਿਹਨੇ ਮੱਛੀ ਖਾ ਲਈ ਸੁੱਚਮ ਰਹੇਗੀ ਕੋਈ? ਬੰਦਿਆਂ ਨੂੰ ਵੀ ਖਾ ਜਾਂਦੀ ਹੈ ਮੱਛੀ, ਸਭ ਦਾ ਮਾਸ ਖਾ ਲਿਆ ਜਿਹਨੇ ਮੱਛੀ ਖਾ ਲਈ, ਮੱਛੀ ਮਾਸ ਨਾ ਖਾ ਲਈ। ਤੇ ਉਹਨੇ ਮੱਛੀ ਲਈ ਦੋ ਪੈਸਿਆਂ ਦੀ, ਘਰ ਵਾਲੀ ਵੀ ਖਾਂਦੀ ਸੀ, ਕਈ ਬੀਬੀਆਂ ਵੀ ਖਾ ਲੈਂਦੀਆਂ, ਬਹੁਤ ਨੇ ਸੀ ਖਾਣ ਵਾਲੀਆਂ। ਤੇ ਉਹ ਜਿਸ ਵੇਲੇ ਘਰ ਜਾ ਕੇ, ਘਰ ਵਾਲੀ ਵੀ ਬੁਸ ਬੁਸ ਕਰੇ, ਕਹਿੰਦੀ ਵੀ ਤੂੰ ਦੇਖ ਇੰਨੀ ਮਾਇਆ ਆਈ ਗਈ। ਕਹਿੰਦਾ ਵੀ ਚੱਲ ਹੁਣ ਤੂੰ ਵੀ ਖਾਣਾ ਤਾਂ ਤਿਆਰ ਕਰ। ਉਹ ਜਾ ਮੱਛੀ ਦਾ ਢਿੱਡ ਪਾੜਿਆ, ਕਿਤੇ ਮੱਛੀ ਉਹੀ ਨਿਕਲੀ ਜਿਹਨੇ ਲਾਲ ਖਾਧਾ ਸੀ। ਕਰਮਦੇਵ ਨੇ ਦਿੱਤੇ ਨਾ ਦੋ ਪੈਸੇ, ਉਹ ਜਾ ਮੱਛੀ ਚੀਰੀ ਵਿੱਚੋਂ ਲਾਲ ਨਿਕਲਿਆ। ਕਹਿੰਦਾ ਲੱਭ ਗਿਆ ਲੱਭ ਗਿਆ, ਆ ਦੋ ਤਿੰਨ ਵਾਰੀ ਉੱਚੇ ਦੇ ਕੇ ਖੁਸ਼ੀ ਚ ਕਹਿੰਦਾ ਲੱਭ ਗਿਆ ਲੱਭ ਗਿਆ। ਘਰ ਵਾਲੀ ਨੇ ਕਿਹਾ ਵੀ ਇਹਨੂੰ ਪਤਾ ਲੱਗ ਗਿਆ ਵੀ ਥੈਲੀ ਮੈਂ ਚੱਕੀ ਹੈ, ਵੀ ਮੈਨੂੰ ਫਸਾ ਦੇਣਗੇ ਪੁਲਿਸ ਚ। ਉਹਨੇ ਇਧਰ ਉਧਰ ਦੇਖਿਆ, ਮੜ ਜਾ ਭਗਾ ਕੇ ਮਾਰੀ ਥੈਲੀ ਉਹਨਾਂ ਦੀ, ਉਹਨਾਂ ਦੇ ਵੀ ਕੱਲ ਨੂੰ ਕਿਤੇ ਪੁਲਿਸ ਨਾ ਆਕੇ ਮੈਨੂੰ ਫੜ ਲਵੇ। ਪੈਸੇ ਵੀ ਆ ਗਏ, ਥੈਲੀ ਆ ਗਈ। ਉਹ ਘਰ ਵਾਲੀ ਕਹਿੰਦੀ ਵੀ ਹੁਣ ਤੂੰ ਐ ਕਰ ਵੀ ਲੱਕੜਾਂ ਲੈ ਕੇ ਆ, ਵੀ ਬਰੀਕ ਬਰੀਕ ਜਿਹੀਆਂ ਲੱਕੜਾਂ ਲੈ ਕੇ ਆਈ, ਘਰ ਵਿਚ ਹੈ ਨੀ ਕੁਛ ਲੱਕੜਾਂ, ਪਹਿਲਾਂ ਬਰੀਕ ਲੱਕੜਾਂ ਨੂੰ ਜਾਂ ਕਾਗਜ਼ ਨੂੰ ਅੱਗ ਲਾ ਕੇ, ਵੀ ਮੋਟੀਆਂ ਲੱਕੜਾਂ ਨੂੰ ਅੱਗ ਲੱਗਦੀ ਹੈ ਚੁੱਲ੍ਹੇ ਚ, ਹੁਣ ਤਾਂ ਮੌਜ ਆ ਗੈਸ ਦੇ ਚੁੱਲ੍ਹੇ ਨਾ। ਤੇ ਪੁਰਾਣੀਆਂ ਬੀਬੀਆਂ ਨੂੰ ਪੁੱਛੋ ਜਿਹੜੀਆਂ ਤੁਹਾਡੇ ਵਿਚ ਵੀ ਚੁੱਲ੍ਹੇ ਚ ਅੱਗ ਕਿਵੇਂ ਬਾਲਦੀਆਂ ਹੁੰਦੀਆਂ ਸੀ। ਬਚਪਨ ਚ ਆਪਾਂ ਵੀ ਆਪਣੀਆਂ ਮਾਵਾਂ ਨੂੰ ਦੇਖਦੇ ਰਹੇ ਵੀ ਕਿਵੇਂ ਅੱਗ ਬਾਲਦੀਆਂ ਸੀ। ਤੇ ਉਹ ਕਹਿੰਦੀ ਤੂੰ ਐ ਕਰੇ ਵੀ ਕਿਸੇ ਬਿਰਛ ਦੇ ਉੱਤੇ ਨਾ ਕੋਈ ਆਲਣਾ ਦੇਖ ਲਈ, ਸੁੱਕੀਆਂ ਲੱਕੜਾਂ ਹੁੰਦੀਆਂ ਕਿਸੇ ਪੰਛੀ ਦਾ, ਕਿਸੇ ਪੰਛੀ ਉੱਡ ਗਿਆ ਹੋਵੇ ਉਹਦੀਆਂ ਲਿਆਈ ਲੱਕੜਾਂ ਬਰੀਕ, ਬਾਕੀ ਲੱਕੜਾਂ ਹੈਗੀਆਂ ਵੀ ਜਾ ਤੂੰ। ਇੱਕ ਦਰਖਤ ਦੇ ਉੱਤੇ ਜਦੋਂ ਦੇਖਿਆ ਆਲਣਾ, ਇਲ ਦਾ ਆਲਣਾ ਜੋ ਉੱਪਰ ਗਿਆ ਉੱਥੀ ਪੱਗ ਪਈ, ਉੱਥੀ 9 ਲੱਖ ਦਾ ਹਾਰ ਪਿਆ। ਹਾਰ ਵੀ ਲਿਆਇਆ ਲੱਕੜਾਂ ਵੀ ਲਿਆਇਆ, ਮੋਹਰਾਂ ਦੀ ਥੈਲੀ ਵੀ ਆ ਗਈ, 9 ਲੱਖ ਦਾ ਹਾਰ ਵੀ ਆ ਗਿਆ, ਬੜਮੁੱਲਾ ਲਾਲ ਵੀ ਆ ਗਿਆ, ਮਾਲੋ ਮਾਲ ਹੋ ਗਿਆ। ਇਹ ਕਰਮਦੇਵ ਕਹਿਣ ਲੱਗਿਆ ਲਕਸ਼ਮੀ ਦੱਸ, ਮੈਂ ਤਾਂ ਦੋ ਪੈਸੇ ਦਿੱਤੇ ਸੀ, ਆ ਤੇਰੀ ਵਾਲੀ ਦਿੱਤੀ ਹੋਈ ਸਾਰੀ ਮੁੜ ਆਈ ਕਿ ਨਹੀਂ? ਇਹ ਕਹਾਣੀਆਂ ਦੇ ਪਿੱਛੇ ਸਿਧਾਂਤ ਕੀ ਹੈ? ਸਿਧਾਂਤ ਇਹ ਹੈ ਵੀ ਕਰਮ ਤੋਂ ਬਿਨ ਕਰਮਾ ਕੁਛ ਪਾਈਆ ਨਹੀਂ। ਜੇ ਵਾ ਤੇਰਾ ਧਾਬਾ, ਜਿਹੜਾ ਕਰਮ ਬਣ ਗਿਆ ਬਦਲਦਾ ਨਹੀਂ ਹੁੰਦਾ। ਹਾਂ, ਗੁਰੂ ਕਿਤੇ ਕਿਰਪਾ ਕਰਕੇ ਕਰਮ ਕੱਟ ਦੇਵੇ, ਗੁਰ ਕਾ ਸਦ ਕੱਟ ਹੈ ਕੋਟ ਕਰਮ, ਇਹ ਵੀ ਗੱਲ ਨਾਲ ਦੀ ਨਾਲ ਕਹਿੰਦਾ ਆ ਰਿਹਾ ਜੀਵਨ ਗੁਰਬਾਣੀ ਦੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੈ ਪ੍ਰਗਟਿਉ ਮਰਦ ਅਗਮੜਾ। ਚਾਰੇ ਸਾਹਿਬਜ਼ਾਦੇ ਵਾਰ ਕੇ ਮਾਤਾ ਪਿਤਾ ਸਭ 14 ਲੜਾਈਆਂ ਪਾਤਸ਼ਾਹ ਨੇ ਲੜੀਆਂ ਜੀਵਨ ਵਿਚ, ਮਾਛੂਵਾੜੇ ਦੇ ਜੰਗਲਾਂ ਦੇ ਦੁੱਖਾਂ ਦੀ ਕਹਾਣੀ, ਤੇ ਫਿਰ ਆਲਮਗੀਰ ਸਾਹਿਬ ਤੋਂ ਘੋੜਾ ਦਿੱਤਾ ਭਾਈ ਨਗਈਏ ਨੇ, ਘੋੜਾ ਦੇਣ ਦੇ ਵਜਾਨੇ ਚ ਭਾਈ ਨਗਈਏ ਦਾ ਸਾਰਾ ਟੱਬਰ ਕਤਲ ਕਰ ਦਿੱਤਾ ਜਾਲਮਾਂ ਨੇ, ਕਹਿੰਦੇ ਤੂੰ ਸਰਕਾਰ ਦੇ ਬਾਗੀ ਨੂੰ ਘੋੜਾ ਦਿੱਤਾ, ਸਾਰੇ ਟੱਬਰ ਮਾਰ ਦਿੱਤਾ, ਭਾਈ ਸਾਹਿਬ ਕੱਲਾ ਬੱਚੇ ਨਗਈਆ। ਇਹਦੇ ਨਾਨਕੇ ਸੀ ਮੂਲੋਵਾਲ, ਸੰਗਰੂਰ ਜ਼ਿਲ੍ਹੇ ਚ ਪੈਂਦਾ। ਗੁਰੂ ਸਾਹਿਬ ਨੂੰ ਜਦੋਂ ਪਤਾ ਲੱਗਿਆ ਮੂਲੋਵਾਲ ਸਿੱਖ ਨੂੰ ਚੱਲ ਕੇ ਆਪ ਮਿਲਣ ਗਏ, ਭਾਈ ਨਗਈਆ ਮਿਲਿਆ, ਮਹਾਰਾਜ ਕਹਿੰਦੇ ਨਗਈਆ ਦਾਲ ਕੀ ਤਾਂ ਪਹਿਲੀ ਤਾਰ ਲਈ ਸੀ ਤੈਂ ਜਦੋਂ ਸਿੰਘ ਸਜਿਆ, ਕਹਿੰਦੇ ਤੇਰੀ ਕੁਰਬਾਨੀ ਨੇ ਨਾਨਕੇ ਵੀ ਤਾਰ ਦਿੱਤੇ। ਉਥੇ ਹੁਕਮਨਾਮੇ ਲਿਖ ਕੇ ਲਾਏ ਹੋਏ ਨੇ, ਮਹਾਰਾਜ ਕਹਿੰਦੇ ਮੈਂ ਤੇਰੇ ਇਸ ਨਾਨਕੇ ਨਗਰ ਨੂੰ ਵਚਨ ਦੇਣਾ ਕਿ ਪੰਜ ਸਿੰਘਾਂ ਤੋਂ ਅਰਦਾਸ ਕਰਾਉਣ, ਜੇ ਔੜ ਲੱਗੀ ਹੋਵੇ, ਬਾਰਿਸ਼ ਨਾ ਪੈਂਦੀ ਹੋਵੇ, ਮੀਂਹ ਵੀ ਪਊਗਾ ਇਹਨਾਂ ਦੇ ਕਹਿਣ ਤੋਂ ਪੰਜਾਂ ਦੇ, ਬੜੀ ਦੇਰ ਤੱਕ ਹੁੰਦਾ ਰਿਹਾ ਜਿੰਨਾ ਚਿਰ ਗੁਰਮੁਖ ਪੱਕੇ ਰਹੇ। ਬੜਾ ਨੇੜੇ ਹੋ ਕੇ ਦੇਖਿਆ ਉਸ ਨਗਰ ਵਾਲਿਆਂ ਨੂੰ, ਤੇ ਸਾਲ ਚ ਇੱਕ ਦਿਨ ਮਹਾਰਾਜ ਕਹਿੰਦੇ ਮੈਂ ਇੱਥੇ ਆਇਆ ਕਰੂੰ, ਉਹ ਵੀ ਖੇਡ ਵਰਤਦੀ ਹੈ ਮਹਾਰਾਜ ਦੀ ਸੁਗਮ ਰੂਪ ਦੇ ਵਿਚ। ਤੇ ਮਹਾਰਾਜ ਸਾਹਿਬ ਨੇ ਜਦੋਂ ਖਦਰਾਣੇ ਦੀ ਢਾਬ ਦੀ ਜਿਹੜੀ ਜੰਗ ਸੀ ਸਮਾਪਤ ਹੋ ਗਈ, ਮੁਕਤਸਰ ਸਾਹਿਬ ਦੀ ਭਾਈ ਮਹਾਂ ਸਿੰਘ ਦੀ ਟੁੱਟੀ ਗੰਢ ਦਿੱਤੀ, ਬੇਦਾਵਾ ਪਾੜ ਦਿੱਤਾ, ਜਿਹੜਾ ਆਨੰਦਪੁਰ ਸਾਹਿਬ ਲੈ ਕੇ ਆਏ ਸੀ ਸਿੰਘ, ਉਹ ਬੇਦਾਵਾ ਪਾੜ ਕੇ ਸਤਿਗੁਰੂ ਮਹਾਰਾਜ ਨੇ ਟੁੱਟੀ ਗੰਢ ਨਿਹਾਲ ਗੋਪਾਲ, ਉਹ ਗੁਰਦੁਆਰਾ ਸਾਹਿਬ ਉਸੇ ਨਾਂ ਤੇ ਬਣਿਆ ਹੋਇਆ। ਸਾਰਿਆਂ ਸਿੰਘਾਂ ਦਾ ਸੰਸਕਾਰ ਇੱਕ ਅੰਗੀਠੇ ਵਿਚ ਰੱਖ ਕੇ ਮਹਾਰਾਜ ਨੇ ਕੀਤਾ, ਆਸਾ ਦੀ ਵਾਰ ਦਾ ਕੀਰਤਨ ਹੋਇਆ, ਤੇ ਆਪ ਸਤਿਗੁਰਾਂ ਨੇ ਝੰਡਾ ਦਿੱਤਾ ਸੀ ਤੇ ਅਰਦਾਸ ਵੀ ਆਪ ਕੀਤੀ ਸੀ, ਕਿਸੇ ਸਿੱਖ ਤੋਂ ਨਹੀਂ ਸ਼ਿਕਰਾਈ। ਇਹਨਾਂ ਸਿੰਘਾਂ ਸ਼ਹੀਦਾਂ ਨੂੰ ਵਰ ਦੇ ਕੇ ਉਹ ਢਾਬ ਸੀ ਜਿਹੜੀ ਉਹਨੂੰ ਵਰ ਕੇ ਦਿੱਤਾ ਵੀ ਮੁਕਤੀ ਦਾ ਸਰ, ਮੁਕਤੀ ਦਾ ਸਰੋਵਰ, ਜਪਜੀ ਦਾ ਪਾਠ ਤੇ ਇਹ ਸਰੋਵਰ ਦਾ ਇਸ਼ਨਾਨ, ਇਹ ਮੁਕਤਿਆਂ ਦੀ ਤਪੱਸਿਆ ਕਰਕੇ ਕਹਿੰਦੇ ਉਹ ਬੰਦਾ ਵੀ ਮੁਕਤ ਹੋ ਜਾਊਗਾ। ਗੁਰੂ ਸਾਹਿਬ ਨੇ ਕਿਰਪਾ ਤਾਂ ਬਹੁਤ ਕੀਤੀ ਹੈ, ਆਪਣੇ ਵਿਚ ਢਿੱਲ ਹੈ। ਗੁਰੂ ਅਮਰਦਾਸ ਮਹਾਰਾਜ ਦੇ ਬਚਨ, ਜਿਹੜਾ ਸਰ ਸਾਹਿਬ ਗੁਰਦੁਆਰਾ ਹੈ ਉੱਥੇ ਦੇਖੋ, ਸਰ ਦੇ ਵਿਚ ਦੀ ਉਹ ਲੰਘਣਾ ਹੈ, ਕੁਛ ਵੀ ਨੀ ਕਰਨਾ, ਮਿੰਟ ਦੋ ਨੀ ਲੱਗਦੇ ਉਹਦੇ ਚ ਲੰਘਣ ਨੂੰ, ਸਰ ਚੋਂ ਲੰਘ ਕੇ ਦਰਵਾਜੇ ਤੇ ਹੀ ਜਾਣਾ। ਮਹਾਰਾਜ ਕਹਿੰਦੇ ਜਮਾਂ ਦੇ ਲੋਕ ਪਹਿਲਾਂ ਤਾਂ ਲਿਖ ਦਿੱਤਾ ਸੀ ਨਾ, ਜੇ ਤਾਂ ਦਰਵਾਜਾ ਖੋਲੂ, ਬਾਬਾ ਬੁੱਢਾ ਸਾਹਿਬ ਦੀ ਕੁਰਬਾਨੀ, ਪਾੜ ਲਾਇਆ ਸੀ, ਸੰਗ ਲਾਇਆ ਸੀ, ਤੇ ਮਹਾਰਾਜ ਨੇ ਫਿਰ ਵਰ ਦਿੱਤਾ ਜਿਹੜਾ ਸੰਨ ਦੇ ਵਿਚ ਦੀ ਲੰਘ ਜਾਊਗਾ ਉਹ ਜਮਾਂ ਦੇ ਲੋਕ ਨੂੰ ਨਹੀਂ ਜਾਊਗਾ। ਕਿੰਨਾ ਸੌਖਾ ਹੈ, ਇਹ 84 ਪੌੜੀਆਂ ਬਣਾਈਆਂ, ਇੱਕ ਪੌੜੀ ਤੇ ਇਸ਼ਨਾਨ, ਇੱਕ ਜਪਜੀ ਦਾ ਪਾਠ 1,00,000 ਜੂਨ ਨੂੰ ਕੱਟ ਦਿੰਦਾ। 84 ਪੌੜੀਆਂ ਨੇ, 84,00,000 ਜੂਨ ਹੈ ਮੁਕਤ ਕਰਨ ਵਾਸਤੇ। ਮਹਾਰਾਜ ਸਾਹਿਬ ਜੀ ਨੇ ਗੋਬਿੰਦਵਾਲ ਸਾਹਿਬ ਦੇ ਅੰਦਰ 84 ਪੌੜੀਆਂ ਕੱਟਣ, 84 ਨੂੰ 84 ਪੌੜੀਆਂ ਪਰ ਇਸ਼ਨਾਨ ਕਰੇ ਤੋਂ ਤੇ ਮੁਕਤੀ ਦਾ ਸਰੋਵਰ ਲਾ ਦਿੱਤਾ ਦਸਮ ਪਾਤਸ਼ਾਹ ਨੇ। ਸਤਿਗੁਰੂ ਦੀ ਬੜੀ ਦੇਣ ਹੈ, ਅੰਮ੍ਰਿਤ ਦਾ ਸਰੋਵਰ ਦੇ ਦਿੱਤਾ ਸਾਨੂੰ। ਜਦੋਂ ਸਤਿਗੁਰੂ ਮਹਾਰਾਜ ਸਾਹਿਬ ਖਦਰਾਣੇ ਦੀ ਢਾਬ ਤੇ ਭਾਈ ਮਹਾਂ ਸਿੰਘ ਵਰਗਿਆਂ ਨੂੰ ਟੁੱਟੀ ਗੰਢ ਕੇ ਇਸ ਤੋਂ ਅੱਗੇ ਚੱਲੇ, ਰਾਮਿਆਣੇ ਰੂਪਿਆਣੇ ਇਨ੍ਹਾਂ ਨਗਰਾਂ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਜੀ ਸ਼ਾਮ ਦੇ ਵਕਤ ਉਸ ਨਗਰ ਦੇ ਵਿਚ ਗਏ ਰਾਮਿਆਣੇ, ਤੇ ਉਥੇ ਦਾ ਇਕ ਗੁਰਮੁਖ ਸੀ ਭਾਈ ਜੋਰਾ ਸਿੰਘ ਨਗਰ ਦਾ, ਤੇ ਮਹਾਰਾਜ ਸਾਹਿਬ ਇਕ ਜਾ ਕੇ ਬੋਹੜ ਦੇ ਦਰਖਤ ਹੇਠਾਂ ਬਾਹਰ ਵਾਰ ਇੱਕ ਤਾਲ ਦੇ ਕਿਨਾਰੀ ਤੇ ਬੋਹੜ ਸੀ, ਉਥੇ ਖੜ ਗਏ ਸਾਰੀਆਂ ਫੌਜਾਂ ਨਾਲ। ਨਗਰ ਵਾਲਿਆਂ ਨੂੰ ਪਤਾ ਲੱਗਿਆ, ਬੜਾ ਉਤਸ਼ਾਹ ਸੀ ਵੀ ਕਲਗੀ ਵਾਲੇ ਸਤਿਗੁਰੂ ਆਏ। ਨਗਰ ਦੀਆਂ ਸੰਗਤਾਂ ਬਾਹਰ ਆਈਆਂ ਦਰਸ਼ਨ ਕਰਨ, ਭਾਈ ਜੋਰਾ ਸਿੰਘ ਆਇਆ, ਉਹਨੇ ਕਿਹਾ ਸੱਚੇ ਪਾਤਸ਼ਾਹ ਜੀ ਬੇਨਤੀ ਹੈ ਇੱਕ। ਕਹਿੰਦੇ ਭਾਈ ਦੱਸੋ, ਕਹਿੰਦੇ ਮਹਾਰਾਜ ਤੁਸੀਂ ਧਰਮ ਵਾਸਤੇ ਸਾਰਾ ਸਰਵੰਸ ਦਾਨ ਕੀਤਾ ਹੈ ਕਿ ਆਪ ਸਾਡੇ ਨਗਰ ਦੇ ਵੀ ਕੁਦਰਤੀ ਆਏ ਹੋ, ਚਰਨ ਪਾਏ ਨੇ, ਤੁਸੀਂ ਦਰਖਤਾਂ ਹੇਠ ਬੈਠੋ, ਅਸੀਂ ਆਪਣੇ ਮਕਾਨਾਂ ਚ ਹੋਈਏ, ਲਾਹਣ ਤਵੇ ਸਾਡੇ ਲਈ, ਤੁਸੀਂ ਕਿਰਪਾ ਕਰਕੇ ਮਹਾਰਾਜ ਸਾਡੇ ਨਗਰ ਦੇ ਵਿਚ ਚਲੋ। ਉਹ ਭਾਈ ਜੋੜਾ ਸਿੰਘ ਬੇਨਤੀ ਕਰਕੇ ਮਹਾਰਾਜ ਨੂੰ ਨਗਰ ਦੇ ਵਿਚ ਲੈ ਗਿਆ। ਰਾਤ ਉੱਥੇ ਕੱਟੀ, ਅੰਮ੍ਰਿਤ ਵੇਲੇ ਹੋਏ, ਇਸ਼ਨਾਨ ਕੀਤਾ, ਨਿਤਨੇਮ ਹੋਏ, ਨਗਰ ਤੇ ਬੜੀਆਂ ਖੁਸ਼ੀਆਂ ਹੋਈਆਂ ਤੇ ਅਗਲੀ ਸਵੇਰ ਮਹਾਰਾਜ ਆ ਕੇ ਉਸੇ ਬੁੜ ਦੇ ਦਰਖਤ ਹੇਠ ਫੇਰ ਖੜ ਗਏ ਤੇ ਸਤਿਗੁਰੂ ਮਹਾਰਾਜ ਸਾਹਿਬ ਉੱਥੇ ਜਾਣ ਵਾਸਤੇ ਤਿਆਰ ਹੋ ਰਹੇ ਨੇ। ਸਾਹਮਣੇ ਮਹਾਰਾਜ ਦੀ ਨਿਗਾਹ ਪਿਆ ਇੱਕ ਘੋਗੜ ਕਾਂ, ਉਹ ਨਾਲੇ ਤਾਂ ਬੋਲੀ ਜਾਵੇ, ਆਪਣੀ ਬੋਲੀ ਬੋਲਦਾ ਸੀ, ਹੋਰ ਤਾਂ ਕਿਸੇ ਨੇ ਖਿਆਲ ਨਹੀਂ ਕਰਿਆ, ਕਿਹੜਾ ਹੁਣ ਕਾਂ ਦੀ ਬੋਲੀ ਸਮਝ ਆਉਂਦੀ ਸੀ, ਗੁਰੂ ਸਮਰੱਥ ਹੈ ਉਹ, ਨਾਲੇ ਬੋਲੇ ਨਾਲੇ ਕਾਂ ਨਾ ਸਿਰ ਹਿਲਾਵੇ। ਇੱਕ ਵਾਰੀ ਬੋਲਿਆ, ਦੋ ਵਾਰੀ ਬੋਲਿਆ, ਮਹਾਰਾਜ ਸਾਹਿਬ ਨੇ ਉਹਦੀ ਆਵਾਜ਼ ਸਮਝ ਲਈ, ਆਵਾਜ਼ ਸਮਝ ਕੇ ਉਹਦੇ ਕਨੀ ਦੇਖ ਕੇ ਕਹਿੰਦੇ ਹਰੀ ਚੰਦਾ, ਕਹਿੰਦੇ ਮੈਂ ਆ ਗਿਆ, ਇਹ ਵਚਨ ਕੀਤਾ ਸਤਿਗੁਰਾਂ ਨੇ, ਕਹਿੰਦੇ ਤਗੜਾ ਹੋ ਲੈ ਮੈਂ ਆ ਗਿਆ। ਸਿੰਘ ਬੜੇ ਹੈਰਾਨ ਰਹਿ ਗਏ, ਜੋਰਾ ਸਿੰਘ ਵੀ ਹੈਰਾਨ ਰਹਿ ਗਿਆ, ਇਹ ਕੀ ਗੱਲ, ਮਹਾਰਾਜ ਨੇ ਕਾਂ ਦੇ ਨਾਲ ਗੱਲਾਂ ਕਰਦੇ ਆ। ਸੱਚੇ ਪਾਤਸ਼ਾਹ ਨੇ ਤੀਰ ਕੱਢਿਆ ਪੱਥੇ ਦੇ ਵਿੱਚੋਂ, ਕਮਾਨ ਫੜੀ ਹੱਥ ਵਿੱਚ, ਇਹ ਕਰਮ ਦੀ ਗੱਲ ਦੇਖੋ ਕੀ ਹੈ, ਇਹ ਤੀਰ ਚਲਾਇਆ, ਕਾਂ ਅਲੱਦ ਕੇ ਮਾਰਿਆ, ਤੀਰ ਮਾਰ ਕੇ ਕਾਂ ਛੱਡ ਦਿੱਤਾ ਹੇਠਾਂ, ਕਾਂ ਮਰ ਗਿਆ। ਉਹਦੇ ਚ ਕੀ ਸੀ, ਤੀਰ ਤਾਂ ਬੜੇ ਬੜਿਆਂ ਨੂੰ ਹੇਕਾਂ ਪਾੜ ਦਿੰਦਾ ਸੂਰਮਿਆਂ ਦੀਆਂ। ਤੇ ਸਿੰਘ ਪੁੱਛਣ ਲੱਗੇ, ਭਾਈ ਦਇਆ ਸਿੰਘ ਵਰਗੇ ਜਿਹੜੇ ਧਰਮੀ ਬੰਦੇ, ਭਾਈ ਦਇਆ ਸਿੰਘ ਤਾਂ ਚਲੋ ਦੀਨੇ ਤੋਂ ਉਧਰ ਗਏ ਹੋਏ ਸੀ, ਭਾਈ ਮਾਨ ਸਿੰਘ ਨੇ ਪੁੱਛਿਆ, ਕਹਿਣ ਲੱਗੇ ਸੱਚੇ ਪਾਤਸ਼ਾਹ, ਭਾਈ ਜੋੜਾ ਸਿੰਘ ਨਗਰ ਦੇ ਵਿੱਚੋਂ ਮੂਹਰੇ ਸੀ ਚੌਧਰੀ, ਇਹ ਸੱਚੇ ਪਾਤਸ਼ਾਹ ਜਿਹੜੇ ਹਿਸਾਬ ਸਿਰ ਤੁਸੀਂ ਕਾਂ ਨਾਲ ਗੱਲਾਂ ਕੀਤੀਆਂ, ਤੁਸੀਂ ਨਾਂ ਲਿਆ ਹਰੀਚੰਦ ਦਾ, ਮੈਂ ਆ ਗਿਆ, ਤਾਂ ਮਤਲਬ ਕੋਈ ਖਾਸ ਹੀ ਸੀ ਹੈ। ਕਹਿੰਦੇ ਹਾਂ ਭਾਈ, ਖਾਸ ਹੀ ਸੀ ਹੈ, ਵਿਛੜਿਆ ਸੀ, ਭਲਾ ਹੋ ਗਿਆ ਇਹਦਾ। ਨਗਰ ਵਾਲੇ ਕਹਿੰਦੇ ਮਹਾਰਾਜ ਸਾਨੂੰ ਦੱਸੋ ਵੀ ਇਹ ਕੌਣ ਸੀ। ਮਹਾਰਾਜ ਕਹਿੰਦੇ ਕਾਹਨੂੰ ਪੁੱਛਦੇ ਹੋ, ਤੁਹਾਡੇ ਨਗਰ ਦੀ ਇੱਜ਼ਤ ਦੀ ਬਾਤ ਹੈ ਇਹ, ਤੁਹਾਡੇ ਨਗਰ ਦੇ ਕਿਸੇ ਸਬੰਧੀ ਨੂੰ ਇਹ ਬਾਤ ਫਿਰ ਸ਼ਰਮ ਮਹਿਸੂਸ ਹੋਊਗੀ ਸੁਣ ਕੇ। ਫਿਰ ਤਾਂ ਨਗਰ ਵਾਲੇ ਸਾਰੇ ਕਹਿਣ, ਨਾ ਜੀ ਚਾਹੇ ਕੁਝ ਹੋਵੇ, ਤੁਸੀਂ ਦੱਸੋ ਸੀ ਕੌਣ ਸੀ ਇਹ। ਮਹਾਰਾਜ ਕਹਿੰਦੇ ਫਿਰ ਸਚਾਈ ਇਹ ਹੈ, ਪਿਛਲੇ ਸਮੇਂ ਦੇ ਅੰਦਰ ਤੁਹਾਡੀ ਪੁਸ਼ਤ ਦਰ ਪੁਸ਼ਤ ਤੁਹਾਡੇ ਪਿੰਡ ਦਾ ਚੌਧਰੀ ਸੀ ਇਹ, ਜਿਹੜਾ ਕਾਂ ਦੀ ਜੂਨ ਚ ਪਿਆ ਹੋਇਆ, ਇਹਦਾ ਪਿਛਲੇ ਜਨਮ ਦਾ ਨਾਂ ਲਿਆ ਮੈਂ, ਹਰੀਚੰਦ ਚੌਧਰੀ ਹੈ, ਤੁਹਾਡੇ ਪਿੰਡ ਦਾ ਸੀ। ਮਹਾਰਾਜ ਕੀ ਪਾਪ ਹੋਇਆ ਸੀ ਇਹਦੇ ਕੋਲੋਂ? ਕਹਿੰਦੇ ਪੰਜਵੇਂ ਪਾਤਸ਼ਾਹ ਦਾ ਸਿੱਖ ਸੀ ਭਾਈ ਸੰਤ ਰਾਮ, ਭਾਈ ਸੰਤ ਰਾਮ ਬੜਾ ਗੁਰਮੁਖ ਸਿੱਖ ਸੀ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੁਣਾਈ ਹੋਈ ਸਾਖੀ ਹੈ, ਪਟਵਈਆਂ ਦੇ ਵਿੱਚ ਸਾਖੀ ਹੈ, ਪਟਵਈਆਂ ਦੇ ਬਹੁਤ ਇਤਿਹਾਸ ਪਿਆ ਆਪਣਾ। ਕਹਿਣ ਲੱਗੇ ਚੌਧਰੀ ਜਿਹੜਾ ਸੀ ਵੀ ਉਹ ਇੱਕ ਦਿਨ ਤੁਰਿਆ ਜਾ ਰਿਹਾ ਆਪਣੇ ਪਿਆਦਿਆਂ ਦੇ ਨਾਲ, ਭਾਈ ਸੰਤ ਰਾਮ ਦੀ ਬੇਟੀ ਉਹ ਕਿਤੇ ਖੂਹ ਤੇ ਪਾਣੀ ਭਰਨ ਗਈ ਹੋਈ, ਉਹਦਾ ਨਾਂ ਸੀ ਸੁਮਿਤਰਾ, ਉਹ ਸੁਮਿਤਰਾ ਪਾਣੀ ਭਰਨ ਵਾਸਤੇ ਗਈ, ਚੌਧਰੀ ਦਾ ਮਨ ਉਹਦੇ ਤੇ ਮੈਲਾ ਹੋ ਗਿਆ, ਬੇਈਮਾਨ ਹੋ ਗਿਆ, ਤੇ ਉਸਨੇ ਸਿੱਖ ਦੇ ਘਰ ਸੁਨੇਹਾ ਭੇਜ ਦਿੱਤਾ ਕਿ ਸਿੱਖਾ ਜਿੰਨਾ ਪਦਾਰਥ ਚਾਹੀਦਾ ਲੈ ਲੈ, ਜਿੰਨੇ ਪੈਸੇ ਚਾਹੀਦੇ ਨੇ ਲੈ ਲੈ, ਤੇ ਆਪਣੀ ਧੀ ਨੂੰ ਮੇਰੇ ਘਰ ਭੇਜ ਦੇ। ਚੌਧਰੀ ਦਾ ਜ਼ੋਰ ਬੜਾ ਸੀ, ਚਾਰ ਬੰਦੇ ਵੀ ਸੀ, ਪੈਸਾ ਵੀ ਸੀ, ਇਲਾਕੇ ਚ ਕੋਈ ਬੋਲਦਾ ਨਹੀਂ ਸੀ ਮੂਹਰੇ ਉਹਦੇ, ਸਿੱਖ ਵਿਚਾਰਾ ਬੜਾ ਗਰੀਬ। ਤੇ ਸਿੱਖ ਉਸ ਵੇਲੇ ਰੋਣ ਲੱਗ ਪਿਆ, ਹੇ ਸੱਚੇ ਪਾਤਸ਼ਾਹ, ਇਹ ਤਾਂ ਧਰਮ ਦੇ ਜਾਣ ਦੀ ਬਾਤ ਹੈ, ਜਾਨ ਜਾਂਦੀ ਤੋਂ ਸਿੱਖ ਨਹੀਂ ਰੋਂਦਾ, ਇਹ ਕੈਸਾ ਕਲਯੁਗ ਆ ਗਿਆ, ਹਾਕਮ ਤਾਂ ਸਾਰਿਆਂ ਦੇ ਸਾਂਝੇ ਹੁੰਦੇ ਨੇ, ਮਹਾਰਾਜ ਮੇਰੀ ਰੱਖਿਆ ਕਰੋ। ਇਹ ਅਜੇ ਬੇਨਤੀਆਂ ਕਰਦਾ, ਅਰਦਾਸ ਕਰਦਾ, ਤੇ ਉਧਰ ਸਾਧ ਸਿੰਘ ਜੀ ਚੌਧਰੀ ਦੇ ਭੇਜੇ ਹੋਏ ਜਿਹੜੇ ਉਹਦੇ ਬੰਦੇ ਸੀ ਆਏ, ਇਹਦੀ ਬੇਟੀ ਸੁਮਿਤਰਾ ਬੋਲੀ, ਉਹਨਾਂ ਨੂੰ ਕਹਿਣ ਲੱਗੀ ਜਾਓ ਚੌਧਰੀ ਨੂੰ ਕਹਿ ਦਿਓ ਮੈਂ ਆਪਣੇ ਆਪ ਆਵਾਂਗੀ। ਇਹ ਵਚਨ ਕਰ ਦਿੱਤਾ, ਉਹ ਤਾਂ ਗਏ ਮੁੜ, ਚੌਧਰੀ ਵੀ ਬੜਾ ਖੁਸ਼ ਹੋ ਗਿਆ, ਉਹ ਸਿਰ ਕਹਿਣ ਲੱਗਿਆ ਕਹਿੰਦਾ ਬੇਟੀ ਕੀ ਲੋੜਾ ਮਾਰਿਆ ਤਾਂ ਬਾਪ ਦੇ ਸਾਹਮਣੇ ਇਹੋ ਜਿਹਾ ਵਚਨ ਕਰ ਦਿੱਤਾ। ਕਹਿਣ ਲੱਗੀ ਪਿਤਾ ਜੀ ਤੁਹਾਡੇ ਸਿਰ ਤੋਂ ਬਲਾ ਟਾਲੀ ਹੈ, ਮੈਨੂੰ ਗੁਰਸਿੱਖੀ ਦੀਆਂ ਲੋਰੀਆਂ ਦੇ ਦੇ ਕੇ ਪਾਲਿਆ, ਹੁਣ ਤੁਸੀਂ ਕਿਵੇਂ ਮੰਨ ਲਿਆ ਵੀ ਮੈਂ ਚਲੀ ਜਾਊਂਗੀ ਉੱਥੇ? ਇਹ ਤਾਂ ਸਮਾਂ ਟਾਲਿਆ, ਮੈਂ ਸਮਾਂ ਮਿਲ ਗਿਆ ਨਾ ਹੁਣ ਆਪਾਂ ਨੂੰ ਅੱਧੀ ਰਾਤ ਤੱਕ ਦਾ, ਹੁਣ ਚਿੰਤਾ ਨਾ ਕਰ, ਜਦ ਤੱਕ ਸਭ ਕੁਝ ਹੋਜੂਗਾ, ਮੇਰਾ ਧਰਮ ਵੀ ਬਚੂਗਾ ਤੇਰੀ ਇੱਜ਼ਤ ਵੀ ਬਚੂਗੀ। ਬਾਪ ਨੂੰ ਕਹਿੰਦੀ ਧੀਏ ਆਪਾਂ ਤਾਂ ਕੁਛ ਕਰਨ ਜੋਗੇ ਨੀ, ਕਹਿੰਦੀ ਮੈਂ ਕਰ ਜੋਗੀ ਆ, ਵੀ ਤੁਸੀਂ ਬਸ ਦੇਖੀ ਚਲੋ ਪਰਮਾਤਮਾ ਦੀ ਖੇਡ ਕੀ ਵਰਦੀ। ਬਾਪ ਨੂੰ ਨੀ ਦੱਸਿਆ, ਆਪਣੀ ਸਹੇਲੀ ਤੋਂ ਜ਼ਹਿਰ ਮੰਗਾ ਲਈ, ਜ਼ਹਿਰ ਮੰਗਾ ਕੇ ਸਾਧ ਸਿੰਘ ਜੀ ਉੱਥੇ ਲਿਖਿਆ ਕਹਿੰਦੇ ਤਿੰਨ ਵਾਰੀ ਵਾਹਿਗੁਰੂ ਵਾਹਿਗੁਰੂ ਕਹਿ ਕੇ ਕਰਨ, ਕਲਵੀ ਧਰ ਪਾਤਸ਼ਾਹ ਸੁਣਾਉਂਦੇ ਨੇ ਸਾਥੀ ਇਹ, ਉਹ ਮਜਬੂਰੀ ਚ ਬੇਟੀ ਜ਼ਹਿਰ ਪੀ ਗਈ ਔਰ ਮਰਨ ਲੱਗੀ। ਕਹਿੰਦੀ ਚੌਧਰੀ ਸਭ ਦੇ ਸਾਂਝੇ ਹੁੰਦੇ ਨੇ, ਘੋਗੜ ਕੰਨਿਆ ਇਹ ਸ਼ਬਦ ਸੀ ਉਹਦਾ। ਕਹਿੰਦੇ ਤੈਨੂੰ ਬਾਰ ਬਾਰ ਇੱਕ ਨਹੀਂ ਬਾਰ ਬਾਰ ਕਾਂ ਦੀ ਜੂਨ ਮਿਲੇ ਗੰਦਗੀ ਖਾਣ ਵਾਸਤੇ, ਤੂੰ ਲੋਕਾਂ ਦੀ ਗੰਦਗੀ ਫਰੋਲਿਆ ਕਰੇ ਤਾਂ ਗੰਦਗੀ ਦਾ ਫੁਰਨਾ ਕੀਤਾ। ਇਹ ਸ਼ਰਾਬ ਦੇ ਕੇ ਲੜਕੀ ਸਿੱਖਰੀ ਚੜਾਈ ਕਰ ਗਈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੁਣਾਈ ਸਾਖੀ। ਉਹ ਚੜਾਈ ਕਰ ਗਈ, ਉਧਰ ਚੌਧਰੀ ਨੂੰ ਪਤਾ ਲੱਗਿਆ ਵੀ ਸਿੱਖ ਦੀ ਉਹ ਅੜੀਕ ਕਰਦਾ, ਜਦੋਂ ਪਤਾ ਲੱਗਿਆ ਸਿੱਖ ਦੀ ਪੁੱਤਰੀ ਮਰ ਗਈ ਜ਼ਹਿਰ ਖਾ ਕੇ, ਬੜੀ ਸ਼ਰਮ ਵੀ ਆਈ, ਪਛਤਾਤਾਪ ਵੀ ਹੋਇਆ, ਪਰ ਵੇਲਾ ਬੀਤ ਗਿਆ ਸੀ। ਚੌਧਰੀ ਦੇ ਮਨ ਤੇ ਭਾਰ ਪੈ ਗਿਆ ਇਸ ਗੱਲ ਦਾ ਬਹੁਤ ਵੱਡਾ। ਉਹਨੇ ਸੰਗਤ ਦੇ ਵਿੱਚ ਖੜ ਕੇ ਗੁਰਸਿੱਖਾਂ ਨੂੰ ਬੇਨਤੀ ਕੀਤੀ, ਜੋੜਿਆਂ ਚ ਖੜ ਕੇ ਕਹਿੰਦੇ ਗੁਰੂ ਕੇ ਸਿੱਖੋ, ਮੇਰੇ ਕੋਲੋਂ ਪਾਪ ਹੋ ਗਿਆ, ਮੇਰੇ ਕਾਰਨ ਸਿੱਖ ਦੀ ਧੀ ਦੇ ਪ੍ਰਾਣ ਚਲੇ ਗਏ, ਵੀ ਮੈਂ ਸੰਗਤ ਦਾ ਅਪਰਾਧੀ ਹਾਂ, ਇਹ ਮੈਨੂੰ ਸਿੱਖ ਦੀ ਪੁੱਤਰੀ ਨੇ ਦੇ ਦਿੱਤਾ ਸ਼ਰਾਪ, ਵੀ ਤੁਸੀਂ ਮੈਨੂੰ ਬਖਸ਼ਾ ਦਿਓ ਮਹਾਰਾਜ ਤੋਂ। ਮੈਂ ਸੰਕਲਪ ਹੀ ਕਰਿਆ ਸੀ, ਹੋਰ ਕੀ ਸਰੀਰ ਕਿਸੇ ਪ੍ਰਕਾਰ ਦੀ ਕੋਈ ਹਰਕਤ ਨਹੀਂ ਕੀਤੀ, ਵੀ ਹੈ ਅਪਰਾਧ ਉਹਦੇ ਕਰਕੇ ਹੀ ਉਹਦੀ ਜਾਨ ਗਈ, ਪਰ ਮੇਰੇ ਭੁੱਲ ਬਖਸ਼ਾ ਦਿਓ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸਿੱਖ ਬੜੇ ਦਿਆਲੂ ਹੁੰਦੇ ਨੇ, ਕਹਿੰਦੇ ਭਾਈ ਸਿੱਖਾਂ ਨੇ ਇਕੱਠੇ ਹੋ ਕੇ ਨਾ ਅਰਦਾਸ ਕਰ ਦਿੱਤੀ ਇਹ ਸਤਿਗੁਰੂ ਜੀ, ਸਿੱਖ ਦੀ ਪੁੱਤਰੀ ਦਾ ਵਚਨ ਵੀ ਪੂਰਾ ਹੋਵੇ, ਇਹਨੂੰ ਕਾਂ ਦੀ ਜੂਨ ਵੀ ਮਿਲੇ, ਇਹ ਗੰਦਗੀ ਵੀ ਖਾ ਲਵੇ, ਪਰ ਸੱਚੇ ਪਾਤਸ਼ਾਹ ਅਖੀਰ ਨੂੰ ਫਿਰ ਉਧਾਰ ਕਰ ਦਿਓ ਇਹਦਾ। ਕਹਿੰਦੇ ਸੰਗਤ ਦਾ ਵਚਨ ਕੀਤਾ ਹੋਇਆ ਸੀ, ਨਹੀਂ ਤਾਂ ਜੋੜਾ ਸਿੰਘ ਕਹਿੰਦਾ ਮਹਾਰਾਜ ਇਹ ਬਖਸ਼ਣ ਵਾਲਾ ਸੀ, ਇਹਨੂੰ ਤਾਂ ਬਖਸ਼ਣ ਦੀ ਲੋੜ ਨਹੀਂ ਸੀ, ਤੀਰ ਕਾਹਨੂੰ ਮਾਰਨਾ ਸੀ ਇਹਦੇ, ਇਹ ਖਾਈਆਂ ਦਾ ਗੰਦਗੀ। ਕਹਿੰਦੇ ਇਹਦੇ ਪਿੱਛੇ ਆਹ ਇਤਿਹਾਸ ਹੈ, ਮੇਰੇ ਸਿੱਖਾਂ ਨੇ ਅਰਦਾਸ ਕੀਤੀ ਮਿਰਤੀ ਕਦੇ ਨਾ ਹੋਵੇ ਜੰਗ ਕੀ ਅਰਦਾਸ, ਕਰਮ ਕੀਤਾ ਹੋਇਆ ਕਿੱਥੇ ਜਾ ਕੇ ਫਲ ਭੋਗਿਆ, ਕਾਂ ਦੀ ਜੂਨ ਮਿਲੀ ਹਰੀਚੰਦ ਨੂੰ, ਅਰ ਭੱਟਾਂ ਦੀ ਬਹੀਆਂ ਤੇ ਲਿਖੀ ਹੋਈ ਸਾਖੀ ਹੈ। ਪਿਆਰਾ ਸਿੰਘ ਪਦਮ ਨੇ ਭੱਟ ਬਹੀਆਂ ਦੇ ਇਤਿਹਾਸ ਵਿਚ ਵਿਸ਼ੇਸ਼ ਕਰਕੇ ਸਾਖੀ ਲਿਖੀ ਹੈ। ਇਸ ਕਰਕੇ ਕਰਮ ਦੀ ਗੱਤ ਬੜੀ ਨਿਆਰੀ ਹੈ, ਕਰਮ ਬੰਦੇ ਨੂੰ ਅਮੀਰ ਬਣਾਉਂਦਾ, ਗਰੀਬ ਬਣਾਉਂਦਾ, ਦੁੱਖ ਦਿੰਦਾ, ਸੁੱਖ ਦਿੰਦਾ, ਤੇ ਜਨਮ ਬਦਲ ਜਾਣ, ਫਲ ਦੇਣ ਤੇ ਆਵੇ ਕਰਮ ਕਈ ਕਈ ਜਨਮ ਪਿੰਡਾਂ ਨਹੀਂ ਛੱਡਦਾ, ਪਰ ਜੇ ਕਿਤੇ ਗੁਰੂ ਵਿਚ ਜਾਮਨ ਹੋ ਜਾਣ ਆ ਕੇ ਤਾਂ ਪਹਿਲੇ ਜਾਮੇ ਦੇ ਅੰਦਰ ਮੂਲਚੰਦ ਖੱਤਰੀ ਨੂੰ ਜਿਹੜਾ ਕਰਮ ਕਰ ਲਿਆ ਗੁਰੂ ਤੋਂ ਬੇਵਕ ਹੋਣ ਦਾ, ਜੇ ਕੋਈ ਗੁਰ ਤੇ ਬੇਵਕ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਤਾਂ ਕੋਈ, ਕਿ ਬਖਸ਼ਿਆ ਦਸਵੇਂ ਜਾਮੇ ਜਾ ਕੇ ਹਜੂਰ ਸਾਹਿਬ ਜਦੋਂ ਜਾਂਦੇ ਆ ਸ਼ਿਕਾਰ ਘਾਟ ਗੁਰਦੁਆਰਾ ਬਣੇ ਜਿੱਥੇ ਸਾਹਿਬ ਦੀ ਜੂਨ ਪਿਆ, ਪਹਿਲੇ ਜਾਮੇ ਦਾ ਵਿਛੜਿਆ ਉੱਥੇ ਜਾ ਕੇ ਸਾਹਿਬ ਦੀ ਜੂਨ ਪਿਆ ਮਾਰਿਆ, ਫਿਰ ਉਹਦਾ ਉਧਾਰ ਕੀਤਾ ਹੈ, ਕਰਮ ਕੀਤਾ ਪਹਿਲੇ ਜਾਮੇ ਚ ਤੇ ਸਤਿਗੁਰੂ ਮਹਾਰਾਜ ਨੇ ਬਖਸ਼ਿਆ ਜਾ ਕੇ ਦਸਵੇਂ ਜਾਮੇ ਚ। ਇਸ ਕਰਕੇ ਕਰਮ ਦੀ ਗੱਤ ਬੜੀ ਨਿਆਰੀ ਹੈ।
ਇਸ ਦੇਹ ਵਿਚ ਆਉਣ ਵਾਸਤੇ ਦੇਵਤੇ ਯਤਨ ਕਰਦੇ ਨੇ, ਲੋਚ ਰਹੇ ਨੇ ਕਿ ਮਨੁੱਖਾ ਸਰੀਰ ਪ੍ਰਾਪਤ ਹੋ ਜਾਏ, ਇਸ ਦੇ ਹੀ ਕਹੋ ਇਹ ਮਨੁੱਖਾ ਦੇਹ ਨੂੰ ਸਿਮਰਹਿ ਯਾਦ ਕਰਦੇ ਨੇ, ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ। ਫਿਰ ਕਿਹਾ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਦੇਵਤੇ ਤਰਸਦੇ ਨੇ, ਉਨ੍ਹਾਂ ਕੋਲ ਅਜੇ ਮਨੁੱਖਾ ਸਰੀਰ ਦੀ ਪ੍ਰਾਪਤੀ ਵਾਲਾ ਕਰਮ ਅਜੇ ਨਹੀਂ ਹੈ,
ਅਗਿਆਨ ਦੇ ਕਾਰਨ ਮਾਤ ਲੋਕ ਵਿਚ ਕੁਝ ਲੋਕ ਸਵਰਗ ਦੀ ਇੱਛਾ ਕਰਨ ਵਾਸਤੇ ਇਸ ਇੱਛਾ ਦੇ ਕਾਰਨ ਯਤਨ ਕਰਦੇ ਵੇਖੇ ਗਏ ਕਿ ਜੀ ਯੱਗ ਕਰੋ ਸਵਰਗ ਦੀ ਪ੍ਰਾਪਤੀ ਹੋ ਜਾਏ। ਦੇਵਤੇ ਮਨੁੱਖ ਨੂੰ ਉਤੋਂ ਸਮਝ ਰਹੇ ਤੇ ਮਨੁੱਖ ਦੇਵਤਿਆਂ ਨੂੰ ਉਤੋਂ ਸਮਝ ਰਿਹਾ ਔਰ ਉਹਨਾਂ ਦੀ ਪੂਜਾ ਕਰਦਾ। ਜਿਹੜੇ ਮਨੁੱਖ ਸਰੀਰ ਵਾਸਤੇ ਦੇਵਤੇ ਲੋਚਦੇ ਨੇ ਵੀ ਸਾਡੇ ਕੋਲ ਹੈ ਨਹੀਂ ਤੇ ਉਹ ਮਨੁੱਖ ਅਗਿਆਨ ਦੇ ਕਾਰਨ ਉਹਨਾਂ ਦੀ ਪੂਜਾ ਕਰ ਰਿਹਾ ਜਿਨ੍ਹਾਂ ਦੇ ਕੋਲ ਇਹ ਪਦਵੀ ਨਹੀਂ ਹੈ, ਵੱਡੀ ਪਦਵੀ ਮਨੁੱਖ ਦੇ ਕੋਲ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੜਾ ਸਿੱਧਾ ਸਿਧਾਂਤ ਕਿ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨਾਇਕ ਨਾ ਆਉਂਦਾ, ਇੱਕ ਨੂੰ ਮਨ ਏਕੋ ਸਿਮਰੋ ਨਾਨਕ। ਤੋ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਅੰਦਰੋਂ ਪ੍ਰੇਰਣਾ ਦੇ ਕੇ ਇਕੱਠੇ ਕੀਤਾ। ਸਤਸੰਗਤ ਦੇ ਪ੍ਰਥਾਏ, ਤੁਹਾਡੇ ਇਕੱਠ ਦੇ ਪ੍ਰਥਾਏ, ਇੱਕ ਵਚਨ ਗੁਰਮਤਿ ਦਾ, ਸਤਪੁਰਸ਼ਾਂ ਦਾ ਸਾਂਝਾ ਕਰਕੇ ਜੋ ਕਰਮ ਕਥਾ ਚੱਲ ਰਹੀ ਹੈ ਉਹ ਸਿਰਫ ਦੋ ਦਿਨ ਦੀ ਰਹਿ ਗਈ, ਅੱਜ ਔਰ ਕੱਲ। ਹੁਣ ਇਸ ਦੋ ਦਿਨਾਂ ਦੇ ਅੰਦਰ ਤੇ ਕੁਝ ਉਹ ਗੱਲਾਂ ਨੇ ਜਿਨ੍ਹਾਂ ਨੂੰ ਅਮਲ ਵਿਚ ਲੈ ਆਉਂਦਾ ਸਾਨੂੰ ਮਾਨਸਿਕ ਪੀੜਾਂ ਜਿਹੜੀਆਂ ਹੋ ਰਹੀਆਂ ਨੇ ਕਿ ਸਾਡੇ ਪਰਿਵਾਰਾਂ ਵਿਚ ਐਸਾ ਕਿਉਂ ਹੈ ਜੀ, ਪੁੱਤਰ ਨੇ ਕਿਉਂ ਕਰ ਦਿੱਤਾ, ਧੀ ਨੇ ਕਿਉਂ ਕਰ ਦਿੱਤਾ, ਮਾਂ ਬਾਪ ਨੇ ਕਿਉਂ ਕਰ ਦਿੱਤਾ, ਪਤਨੀ ਨੇ, ਪਤੀ ਨੇ, ਸਭ ਦੇ ਗਿਲੇ ਸ਼ਿਕਵੇ ਖਤਮ ਹੋ ਜਾਣਗੇ। ਅਮਲ ਵਿਚ ਲਾਇਆਵਾਂਗੇ, ਗਿਲਾ ਸ਼ਿਕਵੇ ਖਤਮ ਹੋ ਜਾਣਗੇ। ਔਰ ਜੋ ਮਾਨਸਿਕ ਪੀੜਾ ਹੋ ਰਹੀਆਂ ਨੇ ਇਹਨਾਂ ਨੂੰ ਮੱਲਮ ਲੱਗ ਜਾਊ, ਨਹੀਂ ਹੋਊਗੀ ਪੀੜਾ। ਕੁਛ ਬਾਤਾਂ ਐਸੀਆਂ ਨੇ ਸਮਝਣ ਵਾਲੀਆਂ। ਕਈ ਦਿਨਾਂ ਤੋਂ ਇਹ ਕਰਮ ਕਥਾ ਭਾਈ ਦਇਆ ਸਿੰਘ ਜੀ ਦੀ ਰਸਨਾ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੋ ਸ਼ੁਰੂ ਕਰਾਈ ਸੀ ਤੇ ਉਹ ਇਤਿਹਾਸ ਦੀ ਪੋਥੀ ਵਿਚ ਆਪ ਜੀ ਨੇ ਇਕ ਅਜਿਹਾ ਕਰਮ ਕਥਾ ਦਾ ਸਰਵਣ ਕੀਤਾ, ਉਹ ਮੂਲ ਹੈ, ਉਹਨੂੰ ਲੈ ਕੇ ਆਪਾਂ ਇਕੋ ਹੀ ਪ੍ਰਕਰਨ ਤੇ ਇੰਨੇ ਦਿਨਾਂ ਦੇ ਚਲੇ ਆ ਰਹੇ, ਇਕੋ ਹੀ ਪ੍ਰਕਰਨ ਦੀ ਵਿਚਾਰ ਹੈ। ਮੱਖੀਆਂ ਜਿਹੜੀਆਂ ਨੇ ਦੋ ਕਿਸਮ ਦੀਆਂ ਵਿਸ਼ੇਸ਼ ਕਰਕੇ, ਇੱਕ ਮੱਖੀ ਹੈ ਜਿਹੜੀ ਹਮੇਸ਼ਾ ਗੰਦੇ ਤੇ ਬਹਿੰਦੀ ਹੈ, ਉਹ ਮੱਖੀ ਕਦੇ ਵੀ ਸੁਗੰਧੀ ਵਾਲੇ ਪਦਾਰਥ ਤੇ ਬਹਿਣੇ ਨਹੀਂ ਜਾਣਦੀ। ਉਸ ਮੱਖੀ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿਚ ਕੀਤੀ ਹੋਈ, ਮਾਖੀ ਰਾਮ ਕੀ ਤੂੰ ਮਾਖੀ, ਜਹੈ ਬਿਗੰਧ ਤਾਂ ਤੂੰ ਬੈਸ, ਇਹ ਵਿਦ ਦੇਖੀ ਗੱਲ। ਗੰਦੇ ਤੇ ਬਹਿਣ ਵਾਲੀ ਮੱਖੀ ਜਿਸ ਪਦਾਰਥ ਤੇ ਬਹਿ ਜਾਏ ਉਹਨੂੰ ਪਦਾਰਥ ਨੂੰ ਵੀ ਗੰਦਾ ਕਰ ਦਿੰਦੀ ਹੈ, ਖਾਣ ਯੋਗ ਨਹੀਂ ਰਹਿੰਦਾ। ਗੰਦੇ ਤੇ ਬਹਿਣ ਕਰਕੇ ਉਹਦੇ ਜਿਸਮ ਨੂੰ, ਉਹਦੇ ਹੱਥਾਂ ਪੈਰਾਂ ਨੂੰ ਗੰਦੇ ਜਰਾਸੀਮ ਲੱਗੇ ਹੁੰਦੇ ਨੇ, ਖਾਣੇ ਤੇ ਬੈਠੀ ਤੇ ਉਹ ਗੰਦੇ ਜਰਾਸੀਮ ਉਹਦੇ ਵਿਚ ਵੀ ਆ ਜਾਂਦੇ, ਉਹਦਾ ਸਦਾ ਅਪਮਾਨ ਹੈ। ਲਹੂ ਪੀਕ ਵਗਦਾ ਹੋਵੇ ਗੰਦਾ, ਉੱਥੇ ਵੀ ਬਹਿਣਾ ਉਹਨੇ। ਦੂਸਰੀ ਮੱਖੀ ਹੈ ਸ਼ਹਿਦ ਦੀ ਮੱਖੀ। ਸ਼ਹਿਦ ਦੀ ਮੱਖੀ ਤੋਂ ਇਹ ਤਾਂ ਡਰ ਹੈ ਕਿ ਇਹਦੇ ਵਿਚ ਡੰਗ ਹੈ, ਥੋੜੀ ਜਿਹੀ ਜ਼ਹਿਰ ਹੈ, ਮੱਖੀ ਲੜਨ ਤੋਂ ਬਚਾਅ ਕੀਤਾ ਜਾਂਦਾ ਹੈ। ਮੱਖੀ ਬਹਿਣ ਤੋਂ ਘਬਰਾ ਹੁੰਦਾ ਹੈ ਕਿ ਡੰਗ ਨਾ ਮਾਰੇ, ਲੜਨਾ ਜਾਏ। ਦੂਸਰੀ ਮੱਖੀ ਦੇ ਬੈਠਣ ਦਾ ਇਹ ਡਰਦਾ ਨਹੀਂ ਹੈ ਤੇ ਉਸ ਮੱਖੀ ਦੇ ਔਗਣ ਤੇ ਇਸ ਮੱਖੀ ਦਾ ਗੁਣ ਦੇਖੋ। ਡਾਕਟਰ ਕਹਿੰਦੇ ਜੇ ਸ਼ਹਿਦ ਦੀ ਮੱਖੀ ਲੜ ਜਾਏ ਜਿਹੜੀ ਫੁੱਲਾਂ ਤੇ ਵਹਿੰਦੀ ਹੈ, ਕਹਿੰਦੇ ਖੂਨ ਨੂੰ ਸਾਫ਼ ਕਰਕੇ ਜਾਏਗੀ, ਕੁਛ ਦੇ ਕੇ ਜਾਏਗੀ, ਲੈ ਕੇ ਨਹੀਂ ਜਾਂਦੀ। ਬਹੁਤ ਸਾਰੇ ਸਿਹਤ ਵਿਗਿਆਨੀ ਮੱਖੀਆਂ ਲੜਾਉਂਦੇ ਦੇਖੇ ਗਏ, ਇਹਦੇ ਨਾਲ ਇਲਾਜ ਕਰਾਉਂਦੇ ਦੇਖੇ ਗਏ ਆ। ਉਹ ਮੱਖੀ ਕਦੇ ਵੀ ਗੰਦੇ ਤੇ ਨਹੀਂ ਬੈਠੀ, ਜਦ ਬਹਿਣਾ ਫੁੱਲ ਤੇ ਬਹਿਣਾ। ਅੱਕ ਦੇ ਫੁੱਲ ਤੇ ਬਹਿ ਜਾਏ ਉੱਥੋਂ ਵੀ ਰਸ ਲੈ ਕੇ ਆਉਂਦੀ ਹੈ, ਨਿੰਮ ਦੇ ਫੁੱਲ ਤੇ ਬਹਿ ਜਾਏ ਉੱਥੋਂ ਵੀ ਰਸ ਲੈ ਕੇ ਆਉਂਦੀ ਹੈ। ਹਾਂ ਇੱਕ ਬਾਤ ਜ਼ਰੂਰ ਹੈ, ਮਹਾਂਪੁਰਖ ਕਥਾ ਵਿੱਚ ਸੁਣਾਉਂਦੇ ਸੀ ਕਿ ਇਕੱਲੀ ਮੱਖੀ ਸਾਰੀ ਜ਼ਿੰਦਗੀ ਫੁੱਲਾਂ ਦਾ ਰਸ ਤਾਂ ਭਲੇ ਲੈਂਦੀ ਰਹੇ, ਸ਼ਹਿਦ ਨਹੀਂ ਤਿਆਰ ਕਰ ਸਕਦੀ। ਰਸ ਫੁੱਲਾਂ ਦਾ ਲਓ, ਇਹਦੇ ਚ ਕੋਈ ਦੋਰਾਵਾ ਨਹੀਂ, ਪਰ ਸ਼ਹਿਦ ਦੀ ਪੌੜੀ, ਸ਼ਹਿਦ ਦਾ ਛਿੱਤਾ ਤਿਆਰ ਨਹੀਂ ਹੋਊਗਾ। ਜਦੋਂ ਬਹੁਤ ਸਾਰੀਆਂ ਮੱਖੀਆਂ ਇਕੱਠੀਆਂ ਹੋ ਜਾਣ ਤੇ ਫਿਰ ਸ਼ਹਿਦ ਦੀ ਪੌੜੀ ਤਿਆਰ ਹੋ ਜਾਂਦੀ ਹੈ ਅੰਮ੍ਰਿਤ ਰਸ। ਬਸ ਗੁਰੂ ਨਾਨਕ ਦੇ ਸਿੱਖਾਂ ਦੀ ਇਕੱਤਰਤਾ ਇਹ ਸ਼ਹਿਦ ਦੀਆਂ ਮੱਖੀਆਂ ਹਨ, ਜਿਨ੍ਹਾਂ ਵਿਚ ਕੋਈ ਮੂਲ ਮੰਤਰ ਦੇ, ਕੋਈ ਗੁਰਮੰਤਰ ਦੇ, ਕੋਈ ਸ਼ਬਦਾਂ ਦੇ, ਕੋਈ ਇਤਿਹਾਸ ਦੇ ਪੰਨਿਆਂ ਦੇ, ਕੋਈ ਗੁਰੂ ਨਾਨਕ ਦੇ ਹਿਰਦੇ ਦੇ ਅੰਦਰ ਧਿਆਨ ਵਿਚ ਪਤਾ ਨਹੀਂ ਕਿੱਥੋਂ ਕਿੱਥੋਂ ਰਸ ਆਪਣੇ ਹਿਰਦੇ ਚ ਲਈ ਬੈਠੇ ਹੈ। ਜਦੋਂ ਇਕੱਠੇ ਹੋ ਜਾਣ ਫਿਰ ਬ੍ਰਹਮਾਨੰਦ ਦੀ ਪੌੜੀ ਤਿਆਰ ਹੋ ਜਾਂਦੀ ਹੈ, ਸ਼ਹਿਦ ਦਾ ਛਿੱਤਾ ਤਿਆਰ ਹੋ ਜਾਂਦਾ। ਇਹ ਸਾਡੀ ਇਕੱਤਰਤਾ ਦਾ ਮਹਾਤਮ ਹੈ ਕਿ ਇਕੱਲਿਆਂ ਬੈਠ ਕੇ ਉਹ ਕੁਛ ਪ੍ਰਾਪਤੀ ਨਹੀਂ ਹੋ ਸਕਦੀ ਜੋ ਇਕੱਠੇ ਹੋ ਕੇ ਹੋ ਸਕਦੀ। ਇਸ ਕਰਕੇ ਮਹਾਰਾਜ ਸਾਹਿਬ ਨੇ ਕਿਹਾ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ। ਸੋ ਆਓ ਜੋ ਕਰਮ ਦੀ ਬਾਤ ਹੈ, ਸੰਸਾਰ ਦੇ ਵਿਚ ਕਰਮ ਤੋਂ ਜੋ ਪ੍ਰਲਭ ਦਾ ਕਰਮ ਬਣ ਚੁੱਕਾ ਹੈ ਉਹਨੂੰ ਸਤਪੁਰਸ਼ ਵੀ ਮੇਟਿਆ ਨਹੀਂ ਕਰਦੇ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰਸ਼ ਕਥਾ ਕਰਕੇ ਨਿਕਲੇ ਬਾਹਰ, ਜਿੱਥੇ ਆ ਕੇ ਖੜਾਵਾਂ ਪਹਿਨਣੀਆਂ ਸੀ ਤੇ ਉੱਥੇ ਇੱਕ ਜਥੇਦਾਰ ਸਿੰਘ ਖੜਾ ਉਹਦੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਦੋ ਸ਼ਬਦ ਜਾਰੇ ਕਿਹਾ ਕਰਦੇ ਸੀ, ਖਾਲਸਾ ਜੀ ਗੁਰਮੁਖਾ, ਜਿਹੜੇ ਛੋਟੀ ਉਮਰ ਦੇ ਪਚੰਗੀ ਸਿੰਘ ਆ। ਮਹਾਂਪੁਰਖ ਕਹਿੰਦੇ ਗੁਰਮੁਖਾ ਤੈਨੂੰ ਕਿ ਬਚਨ ਦੱਸੀਏ? ਨਾ ਮਹਾਰਾਜ ਦੱਸੋ। ਕਹਿੰਦੇ ਅੱਜ ਆਪਣੇ ਜਥੇ ਵਿਚ ਇੱਕ ਸਿੰਘ ਦੀ ਮੌਤ ਹੈ, ਇੱਕ ਸਿੰਘ ਚੜਾਈ ਕਰ ਜਾਏਗਾ। ਉਹ ਘਬਰਾ ਗਿਆ ਸਿੰਘ, ਉਹਨੇ ਕਿਹਾ ਵੀ ਜਿਹੜਾ ਮੇਰੇ ਮੋਢੇ ਤੇ ਹੱਥ ਰੱਖਿਆ ਵਾਰੀ ਮੇਰੀ ਹੋਈ ਹੈ। ਕਹਿੰਦਾ ਜੀ ਮੇਰਾ ਟਾਈਮ ਪੂਰਾ ਹੋ ਗਿਆ। ਮਹਾਂਪੁਰਖ ਕਹਿੰਦੇ ਨਹੀਂ ਨਹੀਂ ਤੂੰ ਕਿਉਂ ਡਰਿਆ ਤੇਰਾ ਨਹੀਂ ਅਜੇ। ਫਿਰ ਕਹਿੰਦਾ ਜੀ ਤੁਹਾਡਾ। ਮਹਾਂਪੁਰਖ ਹੱਸ ਕੇ ਕਹਿੰਦੇ ਮੈਨੂੰ ਦੂਜੇ ਨੰਬਰ ਤੇ ਰੱਖਿਆ, ਆਪਣੇ ਆਪ ਨੂੰ ਪਹਿਲੇ ਨੰਬਰ ਤੇ ਰੱਖਿਆ, ਇੰਨਾ ਸਵਾਰਥੀ ਆ ਤੂੰ। ਤੇ ਕਹਿਣ ਲੱਗੇ ਨਹੀਂ ਅਜੇ ਮੇਰਾ ਵੀ ਟਾਈਮ ਰਹਿੰਦਾ ਤੇਰਾ ਵੀ ਰਹਿੰਦਾ। ਇਹ ਬਚਨ ਕਹਿ ਕੇ ਮਹਾਂਪੁਰਖ ਕਹਿੰਦੇ ਤੂੰ ਬਾਣੀ ਪੜ। ਕੁਝ ਥੋੜੀ ਜਿਹੀ ਖੜਗੜਾਹਟ ਹੋਈ ਦੋ ਸਿੰਘਾਂ ਦੀ, ਪਾਣਾ ਵਰਤਿਆ। ਕਹਿੰਦੇ ਜੀ ਸਿੰਘ ਨਰਮੇ ਵਾਲੀ ਦਵਾਈ ਪੀ ਗਿਆ, ਲੜਕੇ ਬਰਦਾਸ਼ਤ ਕੀ। ਸੰਤਾਂ ਨੂੰ ਇਹ ਚੇਤਾ ਤਾਂ ਵਿਸਰ ਗਿਆ ਵੀ ਮੈਂ ਕਿਸੇ ਸਿੰਘ ਨੂੰ ਦੱਸ ਚੁੱਕਾ। ਅਗਿਆਨੀਆਂ ਵਾਂਗੂ ਨੱਠੇ ਫਿਰਨ, ਭਾਈ ਜਲਦੀ ਕਰੋ ਗੱਡਾ ਮੰਗਾਓ, ਕਿਤੇ ਸਿੰਘ ਦਾ ਨੁਕਸਾਨ ਨਾ ਹੋ ਜਾਵੇ। ਸੱਸ ਪੁਰਸ਼ ਜਾਣਦੇ ਹੋਏ ਅਣਜਾਣ ਬਣ ਕੇ ਰਹਿੰਦੇ ਨੇ ਅਣਜਾਣ ਲੋਕਾਂ ਚ। ਉਹਨੂੰ ਗੱਡੇ ਤੇ ਪਾਇਆ ਹਸਪਤਾਲ ਲੈਣ ਵਾਸਤੇ, ਲਿਜਾਣ ਵਾਸਤੇ ਛੇਤੀ ਛੇਤੀ, ਉਹ ਰਸਤੇ ਚ ਫਤਿਹ ਜਾ ਗਿਆ ਚੜਾਈ ਕਰਕੇ। ਮੋੜ ਲਿਆ ਕਹਿੰਦੇ ਮਹਾਂਪੁਰਖ ਕਹਿੰਦੇ ਕਿਉਂ ਭਾਈ? ਕਹਿੰਦੇ ਜੀ ਪਾਣਾ ਵਰਤ। ਅੱਛਾ ਭਾਈ ਵਾਹਿਗੁਰੂ ਦਾ ਪਾਣਾ। ਸਿੰਘ ਦਾ ਸੰਸਕਾਰ ਕੀਤਾ, ਸੰਸਕਾਰ ਕਰਨ ਤੋਂ ਬਾਅਦ ਫਿਰ ਕਿਤੇ ਮਹਾਂਪੁਰਖਾਂ ਨੂੰ ਚੇਤਾ ਆਇਆ ਵੀ ਮੈਂ ਤਾਂ ਪਹਿਲੀ ਦੱਸ ਚੁੱਕਾ ਸੀ। ਉਹਨੂੰ ਕਹਿੰਦੇ ਪਹਿਲਾਂ ਤਾਂ ਬੜੇ ਪਿਆਰ ਨਾਲ ਦੱਸਿਆ ਸੀ, ਫਿਰ ਉਹਨੂੰ ਗੁੱਸੇ ਚ ਬੋਲਿਆ ਕਹਿੰਦੇ ਗੁਰਮੁਖਾ ਕਹਿੰਦੇ ਦੱਸਿਆ ਤਾਂ ਨੀ ਕਿਸੇ ਨੂੰ? ਕਹਿੰਦਾ ਨਹੀਂ ਜੀ ਟਾਈਮ ਹੀ ਨੀ ਲੱਗਿਆ ਦੱਸਣ ਦਾ, ਤਾਂ ਵੀ ਮੈਂ ਹੁਣ ਦੱਸੂ। ਕਹਿੰਦੇ ਗੱਲ ਸੁਣ ਲੈ ਧਿਆਨ ਨਾਲ। ਕਹਿੰਦਾ ਹਾਂਜੀ। ਕਹਿੰਦੇ ਜਦੋਂ ਤੈਨੂੰ ਦੱਸ ਦਿੱਤਾ ਨਾ ਵੀ ਸੰਤਾਂ ਨੇ ਪਹਿਲੀ ਦੱਸਤਾ ਸੀ, ਜਦੇ ਹੀ ਤੈਨੂੰ ਮਰ ਜਾਣਾ ਉਸੇ ਵੇਲੇ। ਲੱਗ ਗਿਆ ਕੰਬਣ। ਉਹਨੇ ਕਿਹਾ ਜੀ ਜਾਣ ਕੇ ਕਿਹਾ ਸੰਤਾਂ ਨੇ। ਉਹ ਡਰ ਗਿਆ ਵਿਚਾਰਾ, ਅੰਦਰ ਤੇ ਗੋਲਾ ਉੱਠੇ, ਜਵਾਨ ਤੇ ਆਵੇ ਸੰਤਾਂ ਦਾ ਵਚਨ, ਮੂਹਰੇ ਖੜਾ ਹੋਵੇ ਮੇਰੀ ਮੌਤ ਆ ਜਾਣੀ, ਜਦੇ ਆਪਣੇ ਸਵਾਰਥ ਵਾਸਤੇ ਨਹੀਂ ਦੱਸਿਆ, ਪਰ ਤੰਗ ਬੜਾ ਹੋ ਗਿਆ। ਇੱਕ ਤਾਂ ਮਹਾਂਪੁਰਸ਼ਾਂ ਨੂੰ ਕਹਿੰਦਾ ਮਹਾਰਾਜ ਮੈਂ ਤਾਂ ਬੜਾ ਤੰਗ ਹੋ ਗਿਆ, ਮੈਨੂੰ ਤਾਂ ਤੁਸੀਂ ਕਹੀ ਦੀ ਮੁਸੀਬਤ ਪਾ ਦਿੱਤਾ, ਤੁਸੀਂ ਕਾਹਨੂੰ ਦੱਸਣਾ ਸੀ ਵੀ ਸਿੰਘ ਨੇ ਚੜਾਈ ਕਰਨੀ ਆ, ਚੜਾਈ ਕਰ ਦਿੰਦਾ ਕੋਈ ਗੱਲ ਨਹੀਂ ਨਾ ਹੋਰ, ਵੀ ਹੁਣ ਮੇਰੇ ਤੇ ਬੈਨ ਲਾ ਤਾ ਵੀ ਦੱਸ ਨਹੀਂ ਸਕਦਾ, ਮੇਰੇ ਤਾਂ ਅੰਦਰ ਗੋਲਾ ਹੋਇਆ ਪਿਆ, ਉਹਨਾਂ ਚਿਰ ਢਿੱਡ ਹੌਲਾ ਨਹੀਂ ਹੋਣਾ ਜਿਹੜੇ ਚ ਦੱਸ ਨਹੀਂ ਦਿੰਦਾ ਕਿਸੇ ਨੂੰ, ਵੀ ਹੁਣ ਸਾਰੀ ਉਮਰ ਇੱਕ ਨੀ ਰਹੂਗਾ ਹੈ ਵੀ ਮੈਂ ਦੱਸ ਨਹੀਂ ਸਕੂ ਕਿਸੇ ਨੂੰ, ਮੈਨੂੰ ਮਹਾਰਾਜ ਤੁਸੀਂ ਕਿਰਪਾ ਕਰੋ ਵੀ ਦੱਸ ਲੈਣ ਦੋ। ਕਹਿੰਦੇ ਚੰਗਾ ਐਂ ਕਰੀ, ਸੰਤ ਕਹਿੰਦੇ ਮੇਰੀ ਪਲਾਲ ਤੇ ਤੋਂ ਪਹਿਲਾਂ, ਮੈਂ ਤੇ ਤੋਂ ਪਹਿਲਾਂ ਸੰਸਾਰ ਤੋਂ ਚਲਿਆ ਜਾਣਾ, ਜਦੋਂ ਮੈਂ ਸੰਸਾਰ ਤੋਂ ਚਲਿਆ ਜਾ ਮੈਂ ਉਦੋਂ ਬਾਅਦ ਦੱਸਦੀ, ਮੇਰੇ ਸਰੀਰ ਦੇ ਹੁੰਦੇ ਨਾ ਦੱਸੀ। ਕਹਿੰਦੇ ਗੁਰਮੁਖਾ ਲੋਕ ਦੇਹਾਂ ਦੀ ਪੂਜਾ ਕਰਨ ਲੱਗ ਜਾਂਦੇ ਆ ਵੀ ਸੰਤ ਜੀ ਅੰਤਰ ਜਾਮੀ ਨਾ, ਇਸ ਕਰਕੇ ਕਹਿੰਦੇ ਤਾਂ ਮੈਂ ਬਚਣਾ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿਚ, ਪੂਜਾ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਆ ਜਿਹੜਾ ਗੁਰਤਾ ਗੱਦੀ ਤੇ ਗੁਰੂ ਬਿਰਾਜਮਾਨ ਹੈ। ਦੇਖੋ ਕਿਹਾ ਜਾ ਮਹਾਂਪੁਰਖਾਂ ਦਾ। ਤੇ ਫਿਰ ਉਹ ਸਿੰਘ ਪੁੱਛਦਾ ਵੀ ਮਹਾਰਾਜ ਜਰੂਰ ਪੁੱਛਿਆ ਹੋਵੇ, ਇਹ ਤਾਂ ਹੋ ਨਹੀਂ ਸਕਦਾ ਵੀ ਇੱਥੇ ਕਹਾਣੀ ਖਤਮ ਹੋਈ, ਮਹਾਰਾਜ ਜੀ ਇਹ ਜਾਂ ਤੁਹਾਨੂੰ ਪਹਿਲਾਂ ਹੀ ਪਤਾ ਸੀ। ਉਹ ਕਹਿੰਦੇ ਗੁਰਮੁਖਾ ਪਤੇ ਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਕਰਮ ਦੇ ਵਿਚ ਕੋਈ ਦਖਲ ਦੇਈਏ, ਭਾਣੇ ਚ ਰਹਿੰਦਾ ਹੁੰਦਾ ਸਿੱਖ, ਕਰਮ ਚ ਦਖਲ ਨਹੀਂ ਦਿੰਦਾ ਹੁੰਦਾ। ਬਾਤ ਸਮਝ ਆ ਜਾਏ, ਝਗੜੇ ਝੇਟੇ ਸਾਰੇ ਖਤਮ ਹੋ ਜਾਂਦੇ। ਪੁਰਾਤਨ ਗ੍ਰੰਥਾਂ ਦੇ ਵਿਚ ਇਸ ਵਿਸ਼ੇ ਦੀਆਂ ਬੜੀਆਂ ਉਦਾਹਰਣਾਂ ਮਿਲਦੀਆਂ ਹਨ। ਮੇਰੇ ਇੱਕ ਵਚਨ ਉਹਨਾਂ ਮਹਾਂਪੁਰਸ਼ਾਂ ਦਾ ਯਾਦ ਆ ਗਿਆ ਜਿਹੜੇ ਮਹਾਂਪੁਰਸ਼ਾਂ ਦੇ ਮਾਤਾ ਪਿਤਾ ਹਰਿਮੰਦਰ ਸਾਹਿਬ ਦੇ ਅੰਦਰ ਸਾਰੀ ਜ਼ਿੰਦਗੀ ਸੇਵਾ ਨਿਭਾਈ, ਜਿਨ੍ਹਾਂ ਨੇ ਹੈੱਡ ਗ੍ਰੰਥੀ ਸੀ ਉੱਥੇ, ਸੰਤਾਨ ਨਾ ਹੋਈ ਕੁਦਰਤੀ ਤੌਰ ਤੇ, ਲੋਕਾਂ ਦੀਆਂ ਅਰਦਾਸਾਂ ਕੀਤੀਆਂ, ਕਈਆਂ ਦੇ ਸੰਤਾਨ ਹੋਈ ਪਰ ਸਿੰਘ ਸਾਹਿਬ ਦੇ ਸੰਤਾਨ ਘਰੋਂ ਬੀਬੀ ਬਹੁਤ ਕਿਹਾ ਕਰੇ ਕਿ ਜੀ ਗੁਰੂ ਰਾਮਦਾਸ ਨੂੰ ਅਰਦਾਸ ਕਰੋ, ਬੇਨਤੀ ਕਰੋ। ਕਹਿੰਦੇ ਬਿਨ ਬੋਲਿਆ ਸਭ ਕੁਝ ਜਾਣਦਾ, ਜਪ ਤਪ ਕਰਦੀ ਰਹੇ ਜੇ ਕਰਮਾਂ ਚ ਹੋਊਗਾ, ਮਹਾਰਾਜ ਨੂੰ ਪਤਾ ਹੀ ਹੈ। ਸਿਮਰਨ ਕਰਦਿਆਂ ਕਰਦਿਆਂ ਅਵਸਥਾ ਮਾਤਾ ਦੀ ਵੀ ਉਸ ਤਰ੍ਹਾਂ ਦੀ ਬਣ ਗਈ, ਸਿੰਘ ਸਾਹਿਬ ਬਣ ਗਈ। ਇਹ ਪੋਥੀ ਦੇ ਵਿਚ ਲਿਖਤ ਹੈ ਵੀ ਕੋਈ ਇਹ ਨੀ ਮੈਂ ਕਲਪਨਾ ਕਰ ਰਿਹਾ, ਜਿਹੜੀ ਪਰੂਫ ਹੈ ਇਹ ਵੀ ਦੋਨੋਂ ਇਸ ਤਰ੍ਹਾਂ ਸਮਾਧੀ ਲਾ ਕੇ ਪੈਂਦੇ, ਪਤੀ ਪਤਨੀ ਦੋਨੋਂ ਬਹਿ ਕੇ ਸਿਮਰਨ ਕਰਦੇ ਸੀ ਇਕੱਠੇ। ਸਿੱਖ ਸਿੱਖਣੀ ਮਿਲਵ ਹੈ, ਐ ਮਹਾਰਾਜ ਦਾ ਵਚਨ ਵੀ ਹੈ ਵੀ ਮਿਲ ਕੇ ਬੈਠ ਕੇ ਬੱਚਿਆਂ ਤੇ ਵੀ ਤਾਂ ਹੀ ਪ੍ਰਭਾਵ ਪੈਂਦਾ, ਮਿਲ ਕੇ ਨਿਤਨੇਮ ਕਰਦੇ ਸੀ। ਬਾਅਦ ਚ ਜੋ ਮੂਲ ਮੰਤਰ ਦਾ ਅਭਿਆਸ ਕਰਨਾ ਦੋਨਾਂ ਨੇ ਸਮਾਧੀ ਲਾ ਕੇ ਕਰਨਾ, ਗੁਰੂ ਸਾਹਿਬ ਨੂੰ ਉਹਨਾਂ ਦਾ ਸਿਮਰਨ, ਕੋਈ ਪਿਛਲੇ ਜਨਮ ਦਾ ਵੀ ਦੇਖੋ ਹਿਸਾਬ ਕਿਤਾਬ ਕਰਮ ਦਾ ਹੁੰਦਾ, ਤੇ ਉਹਨਾਂ ਦੀ ਤਪੱਸਿਆ ਮਨਜ਼ੂਰ ਹੋ ਗਈ, ਉਹਨਾਂ ਦੀ ਘਾਲਣਾ ਥਾਂ ਪੈ ਗਈ ਤੇ ਗੁਰੂ ਸਾਹਿਬ ਜੀ ਉਹਨਾਂ ਦੇ ਨੇਤਰ ਬੰਧਨ, ਗੁਰੂ ਨਾਨਕ ਸਾਹਿਬ ਪ੍ਰਤੱਖ ਪ੍ਰਗਟ ਹੋ ਕੇ ਉਹਨਾਂ ਦੋਨਾਂ ਦੇ ਸਿਰ ਦੇ ਉੱਤੇ ਹੱਥ ਰੱਖ ਦਿੱਤਾ, ਖੱਬਾ ਹੱਥ ਬੀਬੀ ਦੇ ਸਿਰ ਤੇ, ਸੱਜਾ ਹੱਥ ਸਿੰਘ ਦੇ ਸਿਰ ਦੇ ਉੱਤੇ। ਤੇ ਜਿਹੜੇ ਵਚਨ ਕੀਤੇ ਉਹ ਮੋਟਿਆਂ ਅੱਖਰਾਂ ਚ ਲਿਖੇ ਹੋਏ ਪੋਥੀ ਚ ਵਿਆਹ ਆ ਵਚਨ ਕੀਤੇ, ਕਹਿੰਦੇ ਤੁਹਾਡੀ ਤਪੱਸਿਆ ਮਨਜ਼ੂਰ ਹੋ ਗਈ, ਹੁਣ ਤੁਹਾਡੀ ਇੱਛਾ ਪੂਰੀ ਹੋਏਗੀ। ਮਹਾਰਾਜ ਸਾਹਿਬ ਨੇ ਵਚਨ ਕੀਤਾ ਵੀ ਤੁਹਾਡੇ ਘਰ ਬ੍ਰਹਮ ਗਿਆਨੀ ਸੰਤ ਆਏਗਾ, ਦੇਰ ਦਾ ਕਾਰਨ ਇਹੀ ਸੀ ਵੀ ਤੁਹਾਡੇ ਪੁੰਨ ਫਲ ਇਹ ਜਿਹੜੇ ਤੁਹਾਡੇ ਕੋਲ ਥੋੜੇ ਕਰਮਾਂ ਵਾਲਾ ਜੰਮ ਨਹੀਂ ਸੀ ਸਕਦਾ, ਤੁਹਾਡੇ ਚੰਗੇ ਜਿਹੜੇ ਕਰਮਾਂ ਵਾਲੇ ਨੇ ਉਹ ਘੱਟ ਹੋਣ ਕਰਕੇ ਚੰਗੀਆਂ ਥਾਵਾਂ ਤੇ ਕਈ ਵਾਰੀ ਤੇ ਹੁਣ ਉਹ ਹੈ ਨਹੀਂ ਬਹੁਤੇ, ਇਸ ਕਰਕੇ ਕਹਿੰਦੇ ਹੁਣ ਅਕਾਲ ਪੁਰਖ ਨੂੰ ਇਹ ਮਨਜ਼ੂਰ, ਗੁਰੂ ਆਪ ਹੀ ਸਭ ਕੁਝ ਹੈ, ਤੁਹਾਡੇ ਘਰ ਬ੍ਰਹਮ ਗਿਆਨੀ ਪੁੱਤਰ ਹੋਊਗਾ। ਕਹਿੰਦੇ ਇੱਕ ਗੱਲ ਦਾ ਚੇਤਾ ਰੱਖਿਓ, 20 ਸਾਲ ਤੋਂ ਬਾਅਦ ਉਹ ਘਰ ਨਹੀਂ ਰਹੇਗਾ, ਮੋਹ ਨਾ ਕਰੇ ਉਹਦੇ ਨਾਲ, ਉਹ ਤਾਂ ਰੱਬੀ ਹੁਕਮ ਵਜਾਉਣ ਵਾਸਤੇ ਬ੍ਰਹਮ ਗਿਆਨੀ ਆਊਗਾ, ਨਾ ਉਹਨੇ ਸ਼ਾਦੀ ਕਰਾਉਣੀ ਹੈ, ਨਾ ਉਹਨੇ ਗ੍ਰਸਤ ਚ ਪੈਣਾ, ਉਹਦੀ ਡਿਊਟੀ ਕੇਵਲ ਹਿੰਦੁਸਤਾਨ ਵਿਚ ਭਰਮਣ ਕਰਕੇ ਲੋਕਾਂ ਨੂੰ ਪਰਮਾਤਮਾ ਨਾਲ ਜੋੜਨ ਦੀ ਹੋਏਗੀ। ਤੁਸੀਂ ਇੱਕ ਸੰਤ ਸਮਝ ਕੇ ਆਪਣੇ ਪੁੱਤਰ ਦੀ 20 ਸਾਲ ਸੇਵਾ ਕਰ ਲਓ, ਤੁਹਾਨੂੰ ਮੌਕਾ ਦੇ ਦਿੱਤਾ, 20 ਸਾਲ ਸੇਵਾ ਕੀਤੀ, ਜਦੋਂ 20 ਸਾਲ ਲੱਗਿਆ ਉਹਦਾ ਸਾਹਸੀ ਨਾਮ ਸਿੰਘ ਸਾਹਿਬ ਨੇ ਜਿਹੜਾ ਪੁੱਤਰ ਦਾ ਰੱਖਿਆ, ਨੰਨਾ ਅੱਖਰ ਆਇਆ ਸੀ, ਨੰਨੇ ਅੱਖਰ ਤੇ ਉਹਨਾਂ ਨੇ ਨਾਰਾਇਣ ਸਿੰਘ ਨਾਮ ਰੱਖਿਆ ਆਪਣੇ ਪੁੱਤਰ ਦਾ। ਜਦੋਂ 20 ਸਾਲ ਦੇ ਹੋਏ, ਬੜੇ ਉਪਰਾਂਤ ਪਹਿਲੀ ਰਹਿੰਦੇ ਸੀ, ਬੱਚਿਆਂ ਵਰਗੀ ਆਦਤ ਨਹੀਂ ਸੀ, ਵਿਦਵਾਨ ਬਣ ਗਏ, ਗੁਰਮਤਿ ਦੀ ਵਿਦਿਆ ਪੜ੍ਹੀ ਪਿਤਾ ਤੋਂ ਹੀ। ਜਦੋਂ 20 ਸਾਲ ਲੱਗਿਆ, ਮਾਤਾ ਪਿਤਾ ਨੇ ਨੀ ਦੱਸਿਆ ਵੀ ਇਹ ਬਚਨ ਹੋਇਆ ਹੋਇਆ, ਤੂੰ 20 ਸਾਲ ਜਦੋਂ ਹੋ ਗਏ, ਕਹਿਣ ਲੱਗੇ ਪਿਤਾ ਜੀ ਮੇਰਾ ਸਮਾਂ ਤੁਹਾਡੇ ਕੋਲ ਰਹਿਣ ਦਾ ਪੂਰਾ ਹੋ ਗਿਆ, ਮੈਨੂੰ ਮੇਰੇ ਮਾਲਕ ਦਾ ਹੁਕਮ 20 ਸਾਲ ਤੱਕ ਤੁਹਾਡੇ ਘਰ ਰਹਿਣ ਦਾ ਸੀ, ਤੁਹਾਡੇ ਪਿਛਲੇ ਜਨਮ ਦਾ ਹਿਸਾਬ ਸੀ ਪੂਰਾ ਹੋ ਗਿਆ, ਵੀ ਮੈਨੂੰ ਹੁਣ ਆ ਗਿਆ ਜੀ। ਕਹਿੰਦੇ ਪੁੱਤਰ ਦੋ ਤਿੰਨ ਗੱਲਾਂ ਲੜਵਣ ਲੈ। ਕਹਿੰਦੇ ਤੁਸੀਂ ਮੇਰੇ ਪਿਤਾ ਹੋ, ਮੇਰੇ ਜੀਵਨ ਚ ਕੰਮ ਆਉਣ ਵਾਲੀ ਗੱਲ ਦੱਸੋ। ਕਹਿੰਦੇ ਬੇਟਾ, ਇੱਕ ਤਾਂ ਤੰਬਾਕੂ ਪੀਣ ਵਾਲੇ ਦਾ ਸੇਵਕ ਨਾ ਬਣ ਜੀ ਕਿਸੇ ਸੰਤ ਦਾ, ਹੋਰ ਜਿੱਥੇ ਮਰਜ਼ੀ ਜਾ। ਇੱਕ ਬੇਟਾ ਰੋਮ ਨੀ ਕੱਟਣਾ, ਕੋਈ ਵੀ ਇੱਕ ਰੋਮ ਨੀ ਕੱਟਣਾ, ਇਹ ਯਾਦ ਰੱਖਣਾ। ਗੁਰੂ ਗ੍ਰੰਥ ਸਾਹਿਬ ਸਾਡਾ ਜੋ ਗੁਰੂ ਨਾਨਕ ਦਾ ਸਰੂਪ ਹੈ, ਗੁਰਬਾਣੀ ਦੇ ਸਿਧਾਂਤ ਤੋਂ ਬੇਟਾ ਪਰੇ ਨਹੀਂ ਜਾਣਾ। ਇਹ ਤਿੰਨੇ ਬਚਨ ਪਿਤਾ ਦੀ ਸਾਰੀ ਜ਼ਿੰਦਗੀ ਕਮਾਏ ਤੇ ਉਹਨਾਂ ਦਾ ਨਾਮ ਨਾਰਾਇਣ ਸਿੰਘ, ਉਹਨਾਂ ਦੇ ਨਾਂ ਤੇ ਨਾਰਾਇਣ ਹਰੀ ਉਪਦੇਸ਼ਕ ਗ੍ਰੰਥ ਬਣਿਆ ਹੋਇਆ। ਉਹਦੇ ਵਿਚ ਇੱਕ ਬੜੇ ਗ੍ਰੰਥਾਂ ਦੇ ਸੁਰਤੀਆਂ, ਸਿਮਰਤੀਆਂ, ਵੇਦਾਂ ਦੇ ਬੜੀਆਂ ਉਦਾਹਰਣਾਂ ਦਿੱਤੀਆਂ ਗਈਆਂ। ਉਹ ਗ੍ਰੰਥ ਕਈ ਵਾਰ ਪੜ੍ਹਨ ਦਾ ਮੈਨੂੰ ਮੌਕਾ ਮਿਲਿਆ। ਰਾੜੇ ਵਾਲੇ ਮਹਾਂਪੁਰਸ਼ ਵਿਸ਼ੇਸ਼ ਕਰਕੇ ਪੜ੍ਹਦੇ ਰਹਿੰਦੇ ਸੀ ਇਹ ਗ੍ਰੰਥ, ਬਹੁਤ ਕੁਛ ਉਹਦੇ ਚ ਲਿਖਿਆ ਕਰਮਾਂ ਦੇ ਬਾਰੇ। ਕਰਮ ਪ੍ਰਕਰਨ ਚ ਇੱਕ ਉਹਦੇ ਵਿੱਚੋਂ ਗੱਲ ਯਾਦ ਆ ਗਈ ਵੀ ਉਹ ਗੱਲ ਸਮਝਣ ਵਾਲੀ ਹੈ। ਇੱਕ ਕੋਈ ਬਾਦਸ਼ਾਹ ਸੀ ਜਿਹਦਾ ਮਹਾਂਪੁਰਖਾਂ ਨੇ ਹਵਾਲਾ ਦਿੱਤਾ, ਉਹਦੇ ਵਿੱਚ ਧਰਮੀ ਬਾਦਸ਼ਾਹ, ਤੇ ਉਸ ਧਰਮੀ ਬਾਦਸ਼ਾਹ ਨੇ ਆਪਣੇ ਨਿਵਾਸ ਅਸਥਾਨ ਦੇ ਨੇੜੇ, ਮਹਿਲਾਂ ਦੇ ਨੇੜੇ ਇੱਕ ਮੰਦਰ ਬਣਾਇਆ ਹੋਇਆ ਸੀ ਭਗਵਾਨ ਦੀ ਪੂਜਾ ਵਾਸਤੇ, ਜੈਸਾ ਉਸ ਸਮੇਂ ਦਾ ਦੇਸ਼ ਦਾ ਰਿਵਾਜ ਸੀ ਉਹਦੇ ਅਨੁਸਾਰ। ਉਹ ਮੰਦਰ ਦੇ ਵਿੱਚ ਜਿਹੜਾ ਪੁਜਾਰੀ ਰੱਖਿਆ ਤਾਂ ਉਹ ਪੁਜਾਰੀ ਕੋਈ ਮਾਮੂਲੀ ਨਹੀਂ, ਕਿਉਂਕਿ ਪਟਿਆਲੇ ਅੱਜ ਤੱਕ ਬਾਬਾ ਆਲਾ ਸਿੰਘ ਦੇ ਘਰਾਣੇ ਚ ਜਿਹੜਾ ਪਟਿਆਲੇ ਵਾਲਾ ਖਾਨਦਾਨ ਹੈ, ਤੇ ਇਹਦੇ ਵਿੱਚ ਗ੍ਰੰਥੀ ਜਿਹੜਾ ਰੱਖਿਆ ਜਾਂਦਾ ਉਹਦਾ ਬਹੁਤ ਬੜਾ ਸਤਿਕਾਰ ਹੈ। ਅੱਜ ਵੀ ਗ੍ਰੰਥੀ ਸਿੰਘ ਹੈ ਜਿਹੜਾ ਉੱਥੇ, ਉਹਦਾ ਅਮਰਿੰਦਰ ਸਿੰਘ, ਉਹਨਾਂ ਦੇ ਘਰੋਂ ਬੀਬੀ ਪ੍ਰਨੀਤ ਕੌਰ, ਸਾਰੇ ਪੂਰਨ ਰੂਪ ਦੇ ਸਤਿਕਾਰ ਕਰਦੇ। ਪਰੰਪਰਾ ਜਿਵੇਂ ਆਪਾਂ ਗ੍ਰੰਥੀ ਸਿੰਘ ਦਾ ਸਤਿਕਾਰ ਕਰਨ ਦੀ ਪ੍ਰਥਾ ਹੈ ਜੋ ਬਹੁਤ ਕਮਜ਼ੋਰ ਹੁੰਦੀ ਜਾ ਰਹੀ ਹੈ, ਤੇ ਉਧਰ ਪੁਜਾਰੀ ਦਾ ਬੜਾ ਸਤਿਕਾਰ ਜਿਹੜਾ ਭਗਵਾਨ ਦਾ ਪੁਜਾਰੀ। 20 ਸਾਲ ਥੋੜੇ ਨਹੀਂ ਹੁੰਦੇ। ਉਹ ਤਪਸਵੀ ਬ੍ਰਾਹਮਣ ਨੇ, ਬੜਾ ਤਪਸਵੀ ਬ੍ਰਾਹਮਣ ਸੀ ਜਿਹੜਾ ਉੱਥੇ ਮੰਦਰ ਦੇ ਵਿੱਚ ਪੁਜਾਰੀ ਲੱਗਿਆ ਹੋਇਆ ਸੀ, ਉੱਚੇ ਜੀਵਨ ਵਾਲਾ ਜਿਹਦਾ ਪ੍ਰਭਾਵ ਦੂਸਰਿਆਂ ਤੇ ਵੀ ਪੈਂਦਾ ਸੀ। ਬਾਦਸ਼ਾਹ ਦੇ ਇੱਕ ਸ਼ਹਿਜ਼ਾਦਾ ਸੀ, ਜਦੋਂ ਬੱਚਾ ਵੱਡਾ ਹੋਇਆ, ਇੱਕ ਹੋਰ ਕਿਸੇ ਰਾਜੇ ਦੀ ਲੜਕੀ ਵੇਖ ਕੇ ਉਹਦੇ ਨਾਲ ਉਹਦੀ ਸਗਾਈ ਹੋ ਗਈ। ਥੋੜੇ ਸਮੇਂ ਤੋਂ ਬਾਅਦ ਰਾਜਾ ਬਰਾਤ ਲੈ ਕੇ ਗਿਆ, ਪੁਜਾਰੀ ਸਾਹਿਬ ਨੂੰ ਵੀ ਨਾਲ ਲੈ ਕੇ ਗਿਆ, ਤੇ ਵਿਆਹ ਕੇ ਵਾਪਸ ਆਇਆ। ਰਾਜੇ ਦੀ ਧੀ ਇੱਕ ਰਾਜੇ ਦੀ ਨੂੰਹ ਬਣ ਗਈ, ਤੇ ਹੁਣ ਬਾਦਸ਼ਾਹ ਕੋਲ ਕੋਈ ਪੈਸੇ ਦੀ ਕਮੀ ਤਾਂ ਹੈ ਨਹੀਂ ਸੀ। ਉਹਨੇ ਆਪਣੇ ਪੁੱਤਰ ਵਾਸਤੇ ਇੱਕ ਸੁੰਦਰ ਮਹਿਲ ਪਹਿਲਾਂ ਹੀ ਬਣਾਇਆ ਸੀ ਵੀ ਜਿਸ ਦਿਨ ਮੇਰੀ ਨੂੰਹ ਰਾਣੀ ਆਏਗੀ, ਇਹ ਨਵੇਂ ਮਹਿਲ ਵਿੱਚ ਪ੍ਰਵੇਸ਼ ਕਰਨਗੇ ਮੇਰੇ ਧੀ ਪੁੱਤਰ, ਮੇਰਾ ਪੁੱਤਰ ਤੇ ਮੇਰੀ ਨੂੰਹ, ਉਹ ਮੇਰੀ ਧੀ ਹੋ ਗਈ ਜਿਹੜੀ ਨੂੰਹ ਬਣ ਕੇ ਆਏਗੀ। ਰਾਜਾ ਬੜਾ ਨੇਕ ਰਾਜਾ ਸੀ, ਉਸ ਮਹਿਲ ਦੇ ਵਿੱਚ ਨਿਵਾਸ ਦਿੱਤਾ ਗਿਆ, ਤੇ ਬਾਦਸ਼ਾਹ ਦਾ ਪੁੱਤਰ ਜਿਹੜਾ ਸੀ ਵਿਆਹ ਦੇ ਦਿਨਾਂ ਦੇ ਅੰਦਰ ਕੁਝ ਪਰੇਸ਼ਾਨੀ ਰਹਿਣ ਕਰਕੇ ਥਕੇਵਾ ਹੋਇਆ, ਤੇ ਜਦੋਂ ਸ਼ਾਮ ਦੇ ਵਕਤ ਰਾਤ ਦੇ ਸਮੇਂ ਉਹਨੂੰ ਆਲਸ ਆਈ, ਤੇ ਉਹ ਪਲੰਘੇ ਤੇ ਸੁੱਤਾ, ਗੂੜੀ ਨੀਂਦ ਆ ਗਈ। ਤੇ ਉਹ ਬੇਟੀ ਨੂੰ ਨੀਂਦ ਨਾ ਆਵੇ, ਕਈਆਂ ਨੂੰ ਉਪਰੀ ਥਾਂ ਜਾ ਕੇ ਪਹਿਲੇ ਦਿਨ ਕਿਤੇ ਵੀ ਜਾਣ ਉੱਥੇ ਨੀਂਦ ਨਹੀਂ ਆਉਂਦੀ, ਕਈਆਂ ਨੂੰ ਸੁਭਾਅ ਹੁੰਦਾ ਕੁਦਰਤੀ, ਉਹ ਬੱਚੀ ਨੂੰ ਨੀਂਦ ਨਾ ਆਵੇ। ਰਾਜੇ ਦੀ ਧੀ ਸੀ, ਸ਼ਸਤਰਾਂ ਦੇ ਨਾਲ ਪਿਆਰ ਸੀ, ਪਤੀ ਦੀ ਤਲਵਾਰ ਲਟਕਦੀ ਸੀ ਸਾਹਮਣੇ। ਉਹਨੇ ਕਿਹਾ ਵੀ ਮੈਂ ਦੇਖਾਂ ਸੀ ਮੇਰੇ ਪਤੀ ਨੂੰ ਸ਼ਸਤਰ ਕੈਸੇ ਵਧੀਆ ਰੱਖੇ ਹੋਏ ਨੇ। ਤੂੰ ਨੀਂਦ ਤਾਂ ਆ ਰਹੀ ਸੀ, ਪਲੰਘੇ ਦੇ ਉੱਤੇ ਖੜੀ ਨਹੀਂ, ਤੇ ਉਹਨੂੰ ਮਿਆਨ ਤੋਂ ਜਦੋਂ ਕੁਰਬਾਨ ਨੂੰ ਕੱਢਿਆ, ਮਿਆਨ ਕੁਛ ਟੈਟ ਸੀ, ਜਦੋਂ ਜ਼ੋਰ ਦੀਆਂ ਕੱਢਣ ਲੱਗੀ, ਐਸਾ ਭਾਣਾ ਵਰਤਿਆ, ਮਿਆਨ ਤਾਂ ਨਿਕਲ ਗਿਆ ਪਰ ਉਹਦੀ ਤੇਗ ਵਾਲਾ ਜਿਹੜਾ ਹੱਥ ਸੀ, ਹੱਥ ਐਸਾ ਤਿਲ ਗਿਆ ਵੀ ਤੇਗ ਉਹਦੇ ਭਜੰਗੀ ਦੇ ਇੱਥੇ ਲੱਗੀ, ਸ਼ਾਹ ਰਗ ਵੱਢ ਕੇ ਰੱਖ ਦਿੱਤੀ, ਗਰਦਨ ਵੱਢੀ ਗਈ ਉਹਦੀ, ਲਹੂ ਲੁਹਾਨ ਹੋ ਗਈ। ਸਿੰਘ ਨੇ ਕਿਹਾ ਵਿਦਾਤਾ, ਇਹ ਪਤੀ ਪਤਨੀ ਦੀ ਮੇਲ ਦੀ ਉਹ ਰਾਤ ਸੀ, ਪਹਿਲੇ ਦਿਨ ਮੈਂ ਆਪਣੇ ਪਤੀ ਨੂੰ ਤੱਕਿਆ, ਉਹਦੇ ਨਾਲ ਮਿਲਾਪ ਹੋਇਆ, ਤੇ ਮੇਰਾ ਪਤੀ ਮੇਰੇ ਹੱਥ ਤੋਂ ਵੱਢਿਆ ਗਿਆ। ਮੇਰੇ ਪਤੀ ਦਾ ਕਤਲ ਮੇਰੇ ਤੋਂ ਔਰ ਨਾ ਚਾਹੁਣ ਤੋਂ। ਇਸ ਸਚਾਈ ਨੂੰ ਕਿਸੇ ਵੀ ਸੰਸਾਰ ਦੇ ਬੰਦੇ ਨੇ ਮੰਨਣਾ ਨਹੀਂ। ਕੌਣ ਮੰਨੇਗਾ ਇਸ ਸਚਾਈ ਨੂੰ ਕਿ ਅਚਨਚੇਤ ਤਲਵਾਰ ਲੱਗੀ ਮੇਰੇ ਕੋਲ? ਇਹ ਹੋ ਨਹੀਂ ਸਕਣਾ। ਤੇ ਹੁਣ ਜਿਸ ਬਾਪ ਦੀ ਬੇਟੀ ਆ ਉਹਦੀ ਇੱਜ਼ਤ ਵੀ ਬਚਾਉਣੀ ਪਏਗੀ ਤੇ ਆਪਣੇ ਆਪ ਦੀ ਵੀ ਬਚਾਉਣੀ ਪਏਗੀ, ਕਿਵੇਂ ਬਚਾਵਾਂ? ਰੋਈ ਨਹੀਂ, ਉਹਨੇ ਕਿਹਾ ਵੀ ਜਿਵੇਂ ਰੋਈ ਫਿਰ ਤਾਂ ਪਤਾ ਚੱਲ ਜਾਣਾ। ਕਦੇ ਡੁੱਲਦੇ ਹੋਏ ਪਤੀ ਦੇ ਖੂਨ ਵੱਲ ਵੇਖਦੀ ਆ ਤੇ ਕਦੇ ਉਹ ਹੱਥੋਂ ਛੁੱਟੀ ਕੁਰਬਾਨ ਵੱਲ ਦੇਖਦੀ ਹੈ ਵੀ ਬਣਿਆ ਕੀ ਇਹ, ਕਿਤੇ ਹੱਥ ਤੇ ਲੱਗ ਜਾਂਦੀ, ਬਾਂਹ ਤੇ ਲੱਗ ਜਾਂਦੀ, ਹੋਰ ਥਾਂ ਲੱਗ ਜਾਂਦੀ, ਇਹ ਬਣਿਆ ਕੀ? ਪਾਗਲਾਂ ਵਰਗੀ ਹਾਲਤ ਹੋ ਗਈ, ਮਹਿਲਾਂ ਦੇ ਵਿੱਚ ਤੁਰਦੀ ਫਿਰਦੀ ਹੈ, ਕੀ ਕਰਾਂ, ਸੋਚਦੀ ਹੈ ਵੀ ਕੀ ਕੀਤਾ ਜਾਏ। ਰਾਤ ਦੇ 2 ਵੱਜ ਗਏ, ਰਾਤ ਦੇ 2 ਵਜੇ ਪੁਜਾਰੀ ਸਾਹਿਬ ਰਾਤ ਦੇ 2 ਵਜੇ ਬਹਿ ਕੇ ਮੰਦਰ ਚ ਤਪੱਸਿਆ ਕਰਦਾ ਸੀ। ਜਦ ਉਹਨੇ ਦੇਖਿਆ ਪੁਜਾਰੀ ਜਾਂਦਾ, ਉਹਨੇ ਕਿਹਾ ਜੇ ਹੋਵੇ ਨਾ, ਹੁਣ ਝੂਠ ਦਾ ਸਹਾਰਾ ਲੈ ਕੇ ਇਹ ਕਤਲ ਇਹ ਵਿਅਕਤੀ ਦੇ ਜੁੰਮੇ ਵੜ ਦਿੱਤਾ ਜਾਏ, ਮੈਨੂੰ ਮੌਕਾ ਮਿਲ ਗਿਆ। ਇਹ ਹੁਣ ਦੇਖਿਓ ਵੀ ਕਰਮ ਕੀ ਕਰਦਾ ਹੁੰਦਾ, ਆਪਣੇ ਕਰਮ ਕੀ ਗੱਤ, ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ। ਪੁਜਾਰੀ ਸਾਹਿਬ ਜਾ ਕੇ ਸਮਾਧੀ ਲਾ ਕੇ ਬਹਿ ਕੇ ਮੰਦਰ ਦੇ ਭਗਵਾਨ ਦੀ ਪੂਜਾ ਕਰਦੇ ਹੈ, ਤੇ ਇਹਨੇ ਬੱਚੀ ਨੇ ਮਹਿਲਾਂ ਦੇ ਦਰਵਾਜੇ ਖੋਲ ਦਿੱਤੇ, ਮਲਕ ਮਲਕ ਦਰਵਾਜਾ ਖੋਲ ਕੇ ਤੇ ਉੱਚੇ ਉੱਚੇ ਰੋਣਾ ਸ਼ੁਰੂ ਕਰ ਦਿੱਤਾ। ਜਿਹੜੇ ਦਰਬਾਰ ਚ ਸੀ ਨੱਠ ਕੇ ਆਏ, ਪੁੱਛਿਆ ਉਹਨੇ ਕਿਹਾ ਵੀ ਕਤਲ ਹੋ ਗਿਆ, ਮੇਰੇ ਪਤੀ ਨੂੰ ਮਾਰ ਗਿਆ ਕੋਈ। ਖਤਰੇ ਦੀਆਂ ਘੰਟਿਆਂ ਖੜਕ ਗਈਆਂ, ਫੌਜਾਂ ਆ ਗਈਆਂ, ਰਾਜਾ ਅੱਧੀ ਰਾਤ ਦੌੜਿਆ, ਕੀ ਹੋਇਆ ਕੀ ਦੇਖਿਆ, ਲੱਤ ਪੁੱਤ ਹੋਇਆ ਪਿਆ, ਰੋਵੇ ਕੁਰਲਾਵੇ। ਉਹਨੇ ਕਿਹਾ ਬੇਟਾ, ਜੇ ਤੇਰਾ ਪਤੀ ਹੈ, ਮੇਰਾ ਪੁੱਤਰ ਹੈ, ਮੇਰੇ ਖੂਨ ਦਾ ਰਿਸ਼ਤਾ ਹੈ, ਮਹਿਲਾਂ ਚ ਕਤਲ ਹੋਇਆ, ਮੈਂ ਕੇਵਲ ਇੱਕ ਪਿਤਾ ਨਹੀਂ, ਮੈਂ ਪ੍ਰਜਾ ਦਾ ਇੱਕ ਜ਼ਿੰਮੇਦਾਰ ਉਹ ਬੰਦਾ, ਜੇ ਮੇਰੇ ਮਹਿਲਾਂ ਚ ਕਤਲ ਕਰ ਸਕਦਾ ਕੋਈ ਆ ਕੇ, ਤਾਂ ਮੇਰੀ ਪ੍ਰਜਾ ਦੀ ਸੁਰੱਖਿਆ ਕੌਣ ਕਰੂਗਾ? ਮੇਰੀ ਜ਼ਿੰਮੇਦਾਰੀ ਇਦੋਂ ਉੱਪਰ ਉੱਠ ਗਿਆ, ਮੈਨੂੰ ਦੱਸ ਇਹ ਦਰਵਾਜ਼ਾ ਕਿਵੇਂ ਖੋਲਿਆ, ਕਿਵੇਂ ਦਰਵਾਜ਼ਾ? ਕਹਿਣ ਲੱਗੀ, ਪਿਤਾ ਜੀ ਮੈਨੂੰ ਤਾਂ ਪਤਾ ਨਹੀਂ, ਦਰਵਾਜ਼ਾ ਆਪ ਖੋਲਿਆ। ਦਰਵਾਜ਼ਾ ਖੁੱਲਾ ਸੀ? ਕਹਿੰਦੀ ਹਾਂ ਦਰਵਾਜ਼ਾ ਖੁੱਲਾ ਸੀ, ਤੇ ਤੁਹਾਡੇ ਪੁੱਤ ਨੇ ਲਾਉਣਾ ਸੀ, ਹੁਣ ਪੁੱਤ ਨੇ ਕਿਹੜਾ ਬੋਲਣ ਤਾਂ ਵੱਢਿਆ ਪਿਆ। ਅੱਛਾ, ਬੜੀ ਇਨਗੇਰੀ ਕੀਤੀ ਪੁੱਤਰ ਨੇ, ਦਰਵਾਜ਼ਾ ਖੁੱਲਾ ਰੱਖਿਆ। ਕੋਈ ਬੰਦਾ ਆਇਆ ਸੀ ਬਾਹਰੋਂ? ਕਹਿੰਦੀ ਹਾਂ ਪਿਤਾ ਜੀ ਆਇਆ ਸੀ ਬੰਦਾ। ਤੂੰ ਵੇਖਿਆ? ਕਹਿੰਦੀ ਹਾਂ ਮੈਂ ਦੇਖਿਆ। ਉਹਨੇ ਗਰਦਨ ਵੱਢ ਦਿੱਤੀ ਇਹਦੀ। ਤੂੰ ਪਛਾਣ ਸਕਦੀ ਹੈ? ਕਹਿੰਦੀ ਨਾ ਪਿਤਾ ਜੀ, ਮੈਨੂੰ ਕਿਹੜਾ, ਹੁਣ ਸਿਆਣਾ, ਮੈਂ ਤਾਂ ਪਹਿਲੇ ਦਿਨ ਆਈ ਹਾਂ, ਮੈਂ ਤਾਂ ਉਹ ਬੰਦੇ ਦੀ ਜਦੋਂ ਕਤਲ ਕਰਕੇ ਜਾਂਦਾ ਪਿੱਠ ਪਿੱਠ ਦੇਖੀ ਆ ਉਹਦੀ। ਚੱਲ ਤੂੰ ਬੇਟਾ ਇਹ ਦੱਸ ਜਲਦੀ ਦੇ ਕੇ ਵੀ ਗਿਆ ਕਿੱਧਰ ਨੂੰ? ਕਹਿੰਦੀ ਹੈ ਮੰਦਰ ਚ ਵੜਿਆ ਮੇਰੇ ਸਾਹਮਣੇ, ਮੰਦਰ ਨੂੰ ਘੇਰਾ ਪਿਆ ਸੀ, ਪੁਜਾਰੀ ਸਾਹਿਬ ਬੈਠੇ ਨੇ, ਰਾਜ ਨੇ ਬਾਂਹ ਤੋਂ ਧੂਗੇ ਬਾਹਰ ਕੱਢਿਆ, ਦੁਸ਼ਟਾ ਮੇਰੇ ਪੁੱਤ ਨੂੰ ਕਤਲ ਕਰਨ ਵਾਲਿਆ, ਤੇ ਅੱਜ ਭਾਂਡਾ ਫੁੱਟਿਆ ਤੇਰਾ। ਉਹ ਬਜ਼ਾਰੀ ਕਹਿਣ ਲੱਗਾ, ਰਾਜਾ ਸਾਹਿਬ ਤੁਹਾਡੇ ਪੁੱਤਰ ਦਾ ਕਤਲ ਹੋ ਗਿਆ। ਬੜੀ ਮੰਦਭਾਗੀ ਬਾਤ ਹੈ, ਤੇਰੇ ਉਹ ਸਹਿਜਾਦੇ ਦਾ ਕਤਲ ਹੋ ਗਿਆ ਜਿਹਨੂੰ ਮੈਂ ਆਪਣੇ ਹੱਥੀ ਕਢਾਉਂਦਾ ਰਿਹਾ। ਉਹ ਕਹਿੰਦਾ ਇਹ ਇਹ ਗੱਲਾਂ ਕਰਨ ਦਾ ਹੁਣ ਸਮਾਂ ਨਹੀਂ। ਚਲ ਦੁਰਗਤ ਉਹਦੇ ਹੱਥ ਵੀ ਲਾ ਦਿੱਤੀ, ਬੱਚੇ ਦੀ ਲਾਸ਼ ਸਾਂਭੀ, ਉਹਦਾ ਸੰਸਕਾਰ ਕਰਨਾ ਸੀ, ਕਿਰਿਆਕਰਮ ਕਰਨਾ ਸੀ। ਪਰ ਰਾਜਾ ਕਹਿਣ ਲੱਗਾ ਪੁੱਤਰ ਦੀ ਲਾਸ਼ ਚੱਕਣ ਤੋਂ ਪਹਿਲਾਂ ਇਹ ਦੁਸ਼ਟ ਬ੍ਰਾਹਮਣ ਦਾ ਕਤਲ ਹੋਏਗਾ। ਕਚਹਿਰੀ ਲਾਓ, ਕਚਹਿਰੀ ਲਾਈ, ਪੁੱਤਰ ਦੀ ਲਾਸ਼ ਤਿਆਰ ਕੀਤੀ ਹੈ, ਕਫਨ ਤਿਆਰ ਕੀਤਾ। ਕਹਿਣ ਲੱਗੇ ਵੀ ਤਖ਼ਤ ਤੇ ਬਹਿ ਕੇ ਨਿਆਂ ਕਰਨ ਵਾਸਤੇ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਕਹਿੰਦਾ ਸਜਾਏ ਮੌਤ। ਵਜ਼ੀਰ ਉੱਠ ਕੇ ਖੜਾ ਹੋ ਗਿਆ, ਰਾਜਨ ਮੈਂ ਤੁਹਾਡੇ ਫੈਸਲੇ ਨਾਲ ਸਹਿਮਤ ਨਹੀਂ ਹਾਂ। ਹੁਣ ਵਜ਼ੀਰ ਸਹਿਮਤ ਨਾ ਹੋਵੇ, ਰਾਜੇ ਦਾ ਫੈਸਲਾ ਕਿਸੇ ਕੰਮ ਦਾ ਨਹੀਂ ਸੀ ਰਹਿੰਦਾ ਹੁੰਦਾ। ਕਹਿਣ ਲੱਗੇ ਕਿਉਂ? ਕਹਿੰਦੇ ਜੀ ਬਾਤ ਇਹ ਹੈ, ਮੈਨੂੰ ਇਹਦੇ ਵਿੱਚ ਬੜਾ ਸ਼ੱਕ ਹੈ, ਮੈਨੂੰ ਮੌਕਾ ਦਿਓ। ਹਾਂ ਵੀ ਬ੍ਰਾਹਮਣ, ਤੇਰੇ ਤੇ ਰਾਜੇ ਦੀ ਨੂੰਹ ਨੇ ਇਹ ਕਿਹਾ ਵੀ ਮੈਂ ਜਾਂਦਾ ਦੇਖਿਆ ਤੇ ਬਜ਼ਾਰੀ ਉਹਦੇ ਵਿੱਚ ਮੰਦਰ ਵਿੱਚ ਵੜਿਆ, ਤੇਰੀ ਪਿੱਠ ਦੇਖੀ, ਤੂੰ ਮਹਿਲਾਂ ਚੋਂ ਨਿਕਲਿਆ। ਕਹਿੰਦਾ ਮੰਦਰ ਚ ਮੈਂ ਵੜਿਆ, ਹਰ ਰੋਜ਼ ਵੜਦਾ, ਲੇਕਿਨ ਮਹਿਲਾਂ ਦੇ ਵਿੱਚ ਮੈਂ ਇਹੋ ਜਿਹਾ ਡਿੱਗਿਆ ਹੋਇਆ ਇਨਸਾਨ ਤੁਸੀਂ ਸਮਝ ਲਿਆ ਕਿ ਸਹਿਜਾਦੇ ਦਾ ਹੋਵੇ ਮਹਿਲ ਬਣਿਆ ਹੋਇਆ ਤੇ ਰਾਜੇ ਨੇ ਸਦਰ ਨਾਲ ਬਣਾਇਆ ਵੀ ਜਿਸ ਦਿਨ ਨੂੰ ਆਏਗੀ ਤੇ ਮੇਰਾ ਨੂੰਹ ਪੁੱਤ ਰਹਿਣਗੇ, ਮੈਂ ਉਹਦੇ ਚ ਮੰਦਰ ਚ ਵੜ ਗਿਆ, ਮੈਂ ਇਹਨਾਂ ਮਹਿਲਾਂ ਚ ਨਹੀਂ ਗਿਆ। ਔਰ ਮੈਨੂੰ ਵਜ਼ੀਰ ਸਾਹਿਬ ਇੱਕ ਗੱਲ ਮੈਂ ਪੁੱਛਣੀ ਚਾਹੁੰਦਾ ਰਾਜੇ ਨੂੰ ਕਿ ਰਾਜਨ, ਕਿਆ ਤੇਰੇ ਪੁੱਤ ਦੇ ਮਾਰਨ ਤੋਂ ਬਾਅਦ ਤੇਰਾ ਰਾਜ ਮੈਨੂੰ ਮਿਲੇਗਾ? ਮੈਨੂੰ ਜਵਾਬ ਦੇ ਇਹਨਾਂ ਗੱਲਾਂ ਦਾ। ਕਹਿੰਦਾ ਨਹੀਂ, ਤੇਰੇ ਪੁੱਤ ਨੇ ਜ਼ਿੰਦਗੀ ਚ ਮੇਰਾ ਕੁਛ ਵਿਗਾੜਿਆ, ਮੇਰੇ ਪਰਿਵਾਰ ਦਾ ਕੁਛ ਵਿਗਾੜਿਆ, ਬਲਕਿ ਤੇਰਾ ਪੁੱਤਰ ਤੇਰੇ ਨਾਲੋਂ ਵੱਧ ਮੇਰੀ ਪੂਜਾ ਕਰਦਾ ਸੀ, ਮੈਨੂੰ ਦੱਸ ਵੀ ਮੈਂ ਤੇਰੇ ਪੁੱਤਰ ਨੂੰ ਕਿਉਂ ਮਾਰਿਆ? ਰਾਜੇ ਕੋਲ ਜਵਾਬ ਕੋਈ ਨਹੀਂ। ਜਦੋਂ ਤਾਂ ਪੁਜ਼ਾਰੀ ਦੀਆਂ ਗੱਲਾਂ ਸੁਣੇ, ਰਾਜਾ ਸੋਚੇ ਵੀ ਬੇਗੁਨਾਹ ਹੈ, ਜਦੋਂ ਨੂੰਹ ਦੀਆਂ ਗੱਲਾਂ ਸੁਣੇ ਕਹੇ ਗੁਨਾਹਗਾਰ ਹੈ। ਇਹ ਕਿਸੇ ਨੂੰ ਕੀ ਪਤਾ ਵੀ ਨੂੰ ਝੂਠ ਬੋਲਦੀ ਹੈ। ਰਾਜਾ ਕਹਿਣ ਲੱਗਾ ਦੇਖ, ਇਹ ਤਾਂ ਮੈਂ ਸਮਝਦਾ। ਪੁਜ਼ਾਰੀ ਕਹਿੰਦਾ ਮੈਂ ਇੱਕ ਗੱਲ ਅਖੀਰਲੀ ਕਹਿਣੀ ਚਾਹੁੰਦਾ, ਉਦੋਂ ਬਾਅਦ ਤੂੰ ਆਪਣਾ ਫੈਸਲਾ ਸੁਣਾ, ਮੈਨੂੰ ਸਵੀਕਾਰ ਹੈ। ਕਹਿੰਦਾ 20 ਸਾਲ ਦੇ ਚ ਅੱਜ ਤੱਕ ਕਦੇ ਕੋਈ ਤੇਰੇ ਕੋਲੋਂ ਪਦਾਰਥ ਮੰਗਿਆ? ਬ੍ਰਾਹਮਣ ਮੰਗਦੇ ਹੁੰਦੇ ਨੇ ਕਿਸਮ ਦੇ। ਕਹਿੰਦਾ ਨਹੀਂ। ਕਹਿੰਦਾ ਫਿਰ ਮੇਰੇ ਸਬਰ ਦਾ ਫਲ ਆ ਦੇਣ ਲੱਗੇ ਕੁਝ? ਰਾਜਨ ਇੱਕ ਤੇਰਾ ਪੁੱਤ ਮਰਿਆ, ਮੈਨੂੰ ਅਫਸੋਸ ਹੈ, ਤੇਰਾ ਪੁੱਤਰ ਹੀ ਨਹੀਂ ਪਰਜਾ ਦਾ ਆਉਣ ਵਾਲਾ ਬਾਦਸ਼ਾਹ ਮਰ ਗਿਆ, ਮੈਨੂੰ ਅਫਸੋਸ ਹੈ। ਪਰ ਇੱਕ ਕਤਲ ਹੋਰ ਕਰਕੇ, ਮੇਰਾ ਕਤਲ ਕਰਕੇ ਜੋ ਕਲੰਕ ਤੇਰੇ ਜੰਮੇ ਲੱਗੇਗਾ ਨਾ, ਇਹ ਲੈਣਾ ਨਹੀਂ। ਵਜ਼ੀਰ ਕਹਿਣ ਲੱਗਾ ਰਾਜਨ ਮੈਨੂੰ ਇੱਕ ਗੱਲ ਦੱਸ, ਜੇ ਇਹੋ ਜੇ 100 ਬ੍ਰਾਹਮਣ ਵੀ ਕਤਲ ਕਰ ਦੇਵੇ, 1000 ਵੀ ਮਾਰ ਦੇਵੇ, ਪੂਰੀ ਆਪਣੀ ਪਰਜਾ ਚੋਂ ਬ੍ਰਾਹਮਣਾਂ ਦੀ ਕੁੱਲ ਵੀ ਨਸ਼ਟ ਕਰ ਦੇਵੇ, ਪਰਸ਼ੁਰਾਮ ਮਾਂਗ ਜਿਵੇਂ ਛਤਰੀ ਮਾਰੇ ਸੀ ਉਹਨਾਂ ਨੇ, ਕਿਆ ਤੇਰਾ ਪੁੱਤਰ ਜਿਉਂਦਾ ਹੋਜੂਗਾ? ਕਹਿਣ ਲੱਗੇ ਨਹੀਂ। ਕਹਿਣ ਲੱਗੇ ਫਿਰ ਰਾਜਨ, ਜੇ ਇਹਨੇ ਕਤਲ ਵੀ ਕੀਤਾ, ਪਰ ਮੈਂ ਨਹੀਂ ਕਹਿੰਦਾ ਵੀ ਇਹਨੇ ਕਤਲ ਕੀਤਾ, ਜੇ ਇਹਨੇ ਕਤਲ ਵੀ ਕੀਤਾ ਤਾਂ ਇਹਦਾ ਇੱਕ ਹੱਥ ਵੱਢ ਦਿਓ, ਇਹਨੂੰ ਇਹ ਸਜ਼ਾ ਦੇ ਕੇ ਛੱਡ ਦਿਓ। ਬ੍ਰਾਹਮਣ ਫੇਰ ਕੁਰਲਾਇਆ ਕਿ ਮੈਂ ਜੇ ਗੁਨਾਹ ਹੀ ਨਹੀਂ ਕੀਤਾ, ਮੇਰਾ ਹੱਥ ਕਿਉਂ ਕੱਟ ਹੋ? ਕਹਿੰਦੇ ਵੀ ਨਹੀਂ। ਰਾਜਾ ਸਹਿਮਤ ਹੋ ਗਿਆ ਪੂਰੀ ਪਰਜਾ ਦੇ ਸਾਹਮਣੇ, ਤੇ ਉਹਦਾ ਟੇਬਲ ਦੇ ਉੱਤੇ ਧਰ ਕੇ ਇਸ ਤਰ੍ਹਾਂ ਬਾਂਹ ਧਰਾ ਲਈ, ਜਲਾਦ ਨੂੰ ਬੁਲਾਇਆ ਤੇ ਉਹਦੀ ਬਾਂਹ ਵੱਢ ਕੇ ਉਹ ਮਰ ਗਈ। ਬ੍ਰਾਹਮਣ ਕਹਿਣ ਲੱਗਾ ਰਾਜਨ ਇੱਕ ਸਜ਼ਾ ਤੂੰ ਦਿੱਤੀ ਮੈਨੂੰ ਬੇਗੁਨਾਹ ਨੂੰ, ਤੇ ਦੂਸਰੀ ਸਜ਼ਾ ਮੈਂ ਆਪਣੇ ਆਪ ਨੂੰ ਆਪ ਦੇਵਾਂਗਾ ਕਿ ਮੈਂ ਪ੍ਰਣ ਕਰਦਾ ਕਿ ਜਿਸ ਰਾਜੇ ਦੇ ਰਾਜ ਮਹਿਲਾਂ ਦੇ ਅੰਦਰ, ਜਿਸ ਰਾਜੇ ਦੀ ਪਰਜਾ ਦੇ ਅੰਦਰ ਪਰਜਾ ਸੁਰੱਖਿਅਤ ਨਹੀਂ, ਕਿਸੇ ਪਰਜਾ ਜਨ ਨੂੰ ਨਿਆਂ ਨਹੀਂ ਮਿਲਦਾ ਤੇ ਪਰਜਾ ਨੂੰ ਐਸੇ ਰਾਜੇ ਦੀ ਰਾਜ ਦੇ ਵਿੱਚ ਨਹੀਂ ਰਹਿਣਾ ਚਾਹੀਦਾ, मैं प्रण करदा अज तो बाद तेरे राज विच पानी भी नहीं पीऊंगा, मैं इस राज नूं छोड़ के देश नकाला लै रहा, मैं चला जाऊंगा, इतो मुड़ के कदी नहीं आवांगा मैं। ਇਹ ਕਹਿ ਕੇ ਬ੍ਰਾਹਮਣ ਚਲਾ ਗਿਆ। ਰਾਜੇ ਦੇ ਮਨ ਤੇ ਬੜਾ ਅਸਰ ਹੋਇਆ। ਇਸ ਵਾਰ ਚਲੋ ਪੁੱਤਰ ਦੀ ਲਾਸ਼ ਚੱਕੀ, ਉਹਦਾ ਸੰਸਕਾਰ ਕੀਤਾ, ਖੂਨ ਚੋਂਦਾ ਜਾਂਦਾ। ਕੋਈ ਦਇਆਵਾਨ ਪੁਰਸ਼ ਮਿਲਿਆ, ਉਹਨੇ ਪੱਟੀ ਬੰਨ ਦਿੱਤੀ। ਅੱਗੇ ਕੋਈ ਮਹਾਤਮਾ ਮਿਲਿਆ, ਜੜੀਆਂ ਬੂਟੀਆਂ ਲਾ ਕੇ ਉਹਨੂੰ ਉਹਦਾ ਇਲਾਜ ਕੀਤਾ। ਜੰਗਲ ਵਿਚ ਉਹਦਾ ਰਾਜ ਛੱਡ ਕੇ ਅਗਲੇ ਰਾਜ ਵਿਚ ਚਲਾ ਗਿਆ। ਬ੍ਰਾਹਮਣ ਸੋਚਦਾ ਵੀ 20 ਸਾਲ ਰੱਬ ਦੀ ਬੰਦਗੀ ਕੀਤੀ, ਫਲ ਹੀ ਮਿਲਿਆ, ਬਾਂਹ ਵੱਡੀ ਪਈ। ਜੇ ਪਰਮਾਤਮਾ ਹੁੰਦਾ ਤਾਂ ਮੇਰੀ ਬਾਂਹ ਨਹੀਂ ਸੀ ਕੱਟ ਹੁੰਦੀ। ਇਹਦਾ ਮਤਲਬ ਵੀ ਐਵੀਂ ਗੱਲਾਂ ਬਣਾਈਆਂ। ਰਾਜੇ ਦਾ ਇਹ ਪ੍ਰੋਹਤ ਇਸ ਘਟਨਾ ਵਿਚ ਬ੍ਰਾਹਮਣ ਨਾਸਤਕ ਭਾਵਨਾ ਵਾਲੇ ਮਾਰਗ ਤੇ ਤੁਰ ਪਿਆ। ਰੱਬ ਹੈ ਹੀ ਨਹੀਂ, ਜੇ ਹੁੰਦਾ ਇਹ ਕੁਛ ਮੇਰੇ ਨਾਲ ਨਾ ਹੁੰਦਾ। ਜਦੋਂ ਕੋਈ ਤੇ ਕੋਈ ਸਾਡੇ ਤੇ ਮੁਸੀਬਤ, ਅਸੀਂ ਇਹੀ ਕੁਛ ਕਰਦੇ, ਰੱਬ ਨੇ ਆ ਕੁਛ ਕਿਉਂ ਕੀਤਾ। ਇੱਕ ਮਹਾਤਮਾ ਨੂੰ ਮਿਲਿਆ, ਸਾਰੀ ਕਹਾਣੀ ਦੱਸੀ। ਮਹਾਤਮਾ ਜੀ ਪਤਾ ਨਹੀਂ ਕਿਉਂ ਅੰਦਰ ਤੋਂ ਰੱਬ ਦਾ ਪਿਆਰ ਵੀ ਜਾਗਦਾ ਹੈ। 20 ਸਾਲ ਸਾਰੀ ਜ਼ਿੰਦਗੀ ਜਿਹੜੇ ਰੱਬ ਨੂੰ ਜਪਿਆ, ਛੱਡ ਵੀ ਨਹੀਂ ਹੋ ਰਿਹਾ ਉਹਨੂੰ, ਪਰ ਹੁਣ ਰੱਬ ਦਾ ਨਾਮ ਲੈਣ ਨੂੰ ਜੀ ਵੀ ਨਹੀਂ ਕਰਦਾ। ਮੈਂ ਦੋਹਦਾ ਵਿਚ ਵਸ ਗਿਆ, ਮੇਰੀ ਬੇਗੁਨਾਹ ਦੀ ਬਾਂਹ ਕੱਟੀ ਗਈ, ਤੇ ਮੈਂ ਇਹਦਾ ਜੋ ਮੇਰੇ ਜੀਵਨ ਕਾਲ ਵਿਚ ਹੋਇਆ ਇਹਦਾ ਮੈਂ ਕੋਈ ਉੱਤਰ ਲੱਭਦਾ, ਮੈਨੂੰ ਉੱਤਰ ਨਹੀਂ ਲੱਭ ਰਿਹਾ। ਉਹ ਕਹਿਣ ਲੱਗੇ ਤੇਰਾ ਇਹਦਾ ਪੁੱਤਰ ਦੇਣ ਵਾਲਾ ਇੱਥੇ ਨਹੀਂ ਹੈ, ਤੈਨੂੰ ਬੜੀ ਦੂਰ ਜਾਣਾ ਪਏਗਾ, ਉੱਤਰ ਮਿਲ ਜਾਏਗਾ। ਕਹਿੰਦਾ ਕਿੱਥੇ? ਕਹਿੰਦਾ ਕੰਸ਼ੀ ਦੇ ਵਿਚ ਤੈਨੂੰ ਉੱਤਰ ਦੇਣ ਵਾਲਾ ਇੱਕ ਬ੍ਰਹਮ ਗਿਆਨੀ, ਬਹੁਤ ਵੱਡਾ ਪਹੁੰਚਿਆ ਹੋਇਆ ਸਤਪੁਰਸ਼ ਹੈ, ਵੇਦਾਂ ਦਾ ਵਕਤਾ ਵੀ ਹੈ, ਬੜਾ ਵਿਦਵਾਨ ਵੀ ਹੈ, ਕਮਾਈ ਹੈ ਉਹਦੇ ਕੋਲ, ਇੱਧਰ ਹੈ, ਅਸੀਂ ਤੇਰੇ ਸਵਾਲ ਦਾ ਉੱਤਰ ਦੇ ਸਕਦੇ। ਬਾਂਹ ਤਾਂ ਠੀਕ ਹੋ ਚੁੱਕੀ ਸੀ, ਜ਼ਖਮ ਥੋੜੇ ਸਮੇਂ ਤੋਂ ਬਾਅਦ ਠੀਕ ਹੋ ਗਿਆ, ਪਰ ਜਿਹੜਾ ਦਿਲ ਦਾ ਤੱਕ ਜ਼ਖਮ ਹੈ ਉਹ ਠੀਕ ਨਹੀਂ ਹੋ ਰਿਹਾ, ਬਾਂਹ ਵਾਲਾ ਤਾਂ ਹੋ ਗਿਆ। ਡਿੱਗਦਾ ਪੈਂਦਾ ਕੰਸ਼ੀ ਪਹੁੰਚਿਆ ਤੇ ਉਸ ਮਹਾਤਮਾ ਗ੍ਰਿਸ਼ਤੀ ਸੀ ਉਹ, ਜਦੋਂ ਮਹਾਤਮਾ ਦੇ ਘਰ ਪਹੁੰਚਿਆ, ਮਹਾਤਮਾ ਤਾਂ ਕਿਤੇ ਬਾਹਰ ਤੀਸਰੇ ਪਹਿਰ ਫਿਰਨ ਤੁਰਨ ਵਾਸਤੇ ਗਿਆ ਹੋਇਆ ਸੀ, ਤੇ ਭਾਗਾਂ ਵਾਲੀ ਉਹਦੇ ਘਰ ਵਾਲੀ ਸੀ। ਇਹਨੇ ਜਾ ਕੇ ਕਿਹਾ ਮਾਤਾ ਜੀ ਨਮਸਕਾਰ, ਉਹ ਉਕੜੇ ਕੁਹਾੜੇ ਵਾਂਗੂ ਪੈ ਗਈ। ਕਹਿਣ ਲੱਗੀ ਕੌਣ ਹੈ ਤੂੰ? ਪਾਣੀ ਨੀ ਪੁੱਛਿਆ, ਰੋਟੀ ਨੀ ਪੁੱਛੀ, ਦੁੱਧ ਨੀ ਪੁੱਛਿਆ, ਦੁੱਖ ਸੁੱਖ ਨੀ ਪੁੱਛਿਆ, ਕੌਣ ਹੈ ਤੂੰ ਮੂੰਹ ਚੱਕੀ ਆ ਰਿਹਾ? ਮਾਤਾ ਮੈਂ ਕੋਈ ਚੋਰ ਚੱਕਾ ਨਹੀਂ, ਮੈਂ ਇੱਕ ਬ੍ਰਾਹਮਣ ਪੁਜ਼ਾਰੀਆਂ। ਕਹਿੰਦੇ ਇੱਥੇ ਕੀ ਉਹਨੇ ਮੂੰਹ ਚੱਕੀ? ਤੇਰੇ ਵਰਗੇ ਸੁਬਹਾ ਤੇ ਸ਼ਾਮ ਦੀ ਪਤਾ ਨੀ ਕਿੰਨੇ ਕਿੱਥੇ ਗੁਰੂ ਤੁਰੇ ਫਿਰਦੇ ਆ, ਇੱਥੇ ਲੈਣ ਲੱਗੀ ਰਹਿੰਦੀਆਂ, ਰੋਟੀਆਂ ਹੀ ਪਕਾਉਂਦੀ ਰਹਿੰਦੀ ਹਰ ਵੇ, ਜਿਉਂ ਲੱਗੀ ਗਾਲਾਂ ਕੱਢਣ ਵਿੱਚ ਆਪਣੇ ਘਰ ਵਾਲੇ ਨੂੰ ਗਾਲਾਂ ਕੱਢਣ ਲੱਗ ਗਈ। ਕਹਿੰਦੀ ਬੇੜਾ ਤਾਂ ਇਹਦੇ ਮੇਰੇ ਘਰ ਵਾਲੇ ਦਾ ਬੈਠਿਆ ਹੋਇਆ, ਤੇਰੇ ਵਰਗੇ ਇੱਥੇ ਆਉਂਦੇ ਰਹੇ। ਜਦੋਂ ਗਾਲਾਂ ਛਾਣ ਕੇ ਉਹ ਕਹਿਣ ਲੱਗਿਆ ਮੈਂ ਕਿੱਥੇ ਆ ਗਿਆ, ਮੈਂ ਤਾਂ ਗਲਤ ਜਗ੍ਹਾ ਆ ਗਿਆ, ਜਿਨ੍ਹਾਂ ਦੇ ਘਰ ਵਿਚ ਐਡਾ ਵੱਡਾ ਕਲੇਸ਼ ਹੈ ਮੇਰਾ ਕੀ ਨਿਬੇੜ ਦੂਗਾ, ਮੇਰਾ ਤਾਂ ਛੋਟਾ ਜਿਹਾ, ਇਹਨਾਂ ਦਾ ਘਰ ਦਾ ਉਦੋਂ ਵੀ ਵੱਡਾ ਕਲੇਸ਼ ਹੈ, ਤਾਂ ਬਹੁਤ ਗਲਤਾਂ ਤੇ ਆ ਗਿਆ। ਨਿਰਾਸ਼ ਹੋ ਕੇ ਮੁੜਨ ਲੱਗਾ ਤੇ ਸਾਹਮਣੇ ਤੋਂ ਮਹਾਤਮਾ ਆਵੇ, ਕੋਈ ਬੰਦਾ ਖੜਾ ਸੀ, ਕਹਿੰਦੇ ਬ੍ਰਾਹਮਣ ਦੇਵਤਾ ਜਿਹਨੂੰ ਮਿਲਣਾ ਉਹ ਆ ਰਹੇ ਨੇ। ਮਹਾਤਮਾ ਕਹਿੰਦਾ ਚਲੋ ਅਚਾਨਕ ਮਿਲ ਗਏ, ਨਹੀਂ ਤਾਂ ਮੈਂ ਤਾਂ ਵਾਪਸ ਹੀ। ਉਹਨੂੰ ਨਮਸਕਾਰ ਕੀਤੀ, ਸ਼ਾਂਤ ਹਿਰਦਾ ਦਗ ਦਗ ਚਿਹਰਾ ਕਰਦਾ ਤੇ ਮਹਾਤਮਾ ਜੀ ਬਹੁਤ ਪਿਆਰ ਨਾਲ ਬੋਲੇ, ਮਾਨੋ ਜ਼ਖਮੀ ਦਿਲ ਦੇ ਉੱਤੇ ਮਲਮ ਲਾ ਦਿੱਤੀ। ਕਹਿਣ ਲੱਗੇ ਮਹਾਤਮਾ ਜੀ, ਬ੍ਰਾਹਮਣ ਜੀ ਕੀ ਗੱਲ, ਮੇਰੇ ਘਰ ਚਰਨ ਪਾਉਣ ਤੋਂ ਬਿਨਾਂ ਹੀ ਵਾਪਸ ਮੁੜ ਗਏ ਤੇ ਤੁਸੀਂ ਆਏ ਮੈਨੂੰ ਮਿਲਣ ਵਾਸਤੇ, ਚੱਲ ਕਿਉਂ ਗਏ? ਕਹਿੰਦੇ ਜੀ ਤੁਹਾਡੇ ਘਰ ਵਾਲੀ ਨੇ ਸਵਾਗਤ ਹੀ ਇੰਨਾ ਕਰ ਦਿੱਤਾ ਮੇਰਾ। ਉਹ ਕਹਿੰਦੇ ਭਾਈ ਉਹ ਤਾਂ ਮੇਰਾ ਨੀਤੀ ਕਰਦੀ ਹੈ, ਉਹਦੀ ਤਾਂ ਬਾਤ ਛੱਡ ਦੂ, ਜਿੱਥੇ ਤੇਰਾ ਸਵਾਗਤ ਕਰਦੀ ਹੈ, ਤੇਰਾ ਤਾਂ ਇੱਕ ਦਿਨ ਕੀਤਾ ਹੈ, ਮੇਰਾ ਤਾਂ ਰੋਜ਼ ਹੀ ਹੁੰਦਾ ਹੈ ਸਵਾਗਤ, ਇਸ ਕਰਕੇ ਇਹਦੀ ਨਾ ਪਰਵਾਹ ਕਰ ਤੂੰ ਆ ਮੇਰੇ ਨਾਲ। ਅਰੇ ਇੱਕ ਧਿਆਨ ਰੱਖੀ, ਵਿਚਾਰੀ ਬੜੀ ਚੰਗੀ ਹੈ ਇਸ ਗੱਲੋਂ, ਉਹ ਮੇਰਾ ਹੋਰ ਕੁਛ ਨੀ ਵਿਗਾੜਦੀ, ਜ਼ਬਾਨ ਨਾਲ ਹੀ ਵਿਗਾੜਦੀ, ਜਿਹੜਾ ਕੁਛ ਵਿਗਾੜਦੀ ਜ਼ਬਾਨ ਨਾਲ ਹੀ ਮਾੜੀਆਂ ਗੱਲਾਂ ਕਹਿੰਦੀ ਹੈ, ਬਾਕੀ ਉਹ ਨੀ ਕੁਛ ਵੀ ਵਿਗਾੜਦੀ, ਉਹ ਰੋਟੀਆਂ ਵੀ ਪਕਾਉਂਦੀ ਹੈ ਪਰ ਗਾਲਾਂ ਕੱਢ ਕੱਢ ਕੇ ਪਕਾਉਂਦੀ ਹੈ। ਘੈਂਟ ਕੇ ਬੜੀ ਅਜੀਬ ਕਿਸਮ ਦੀ ਬਾਤ ਹੈ, ਮਹਾਤਮਾ ਇੰਨੇ ਸ਼ਾਂਤ ਸਰੂਪ ਦੇ ਘਰ ਵਾਲੀ ਹੋਈ ਜੀ, ਕਿਤੇ ਜੀ ਕੁਲੈਣੀ ਨਾਲ ਉਹਨੂੰ ਕਹਿੰਦੇ ਨੇ ਗੁਰਬਾਣੀ ਦੇ ਕੁਲੱਖਣੀ ਲਿਖਿਆ ਹੋਇਆ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹਨੂੰ ਕਿਹਾ ਹੈ, ਪਾਨੀ ਕੇ ਮਾਗਤ ਪਾਥਰ ਮਾਰੇ ਨਾਰ ਕਿਦੋ ਕਰ ਨਾਰ ਆਨੇ, ਬਿਠਾਇਆ ਦੁੱਧ ਛਕਾਇਆ ਪ੍ਰਸ਼ਾਦਾ ਤਿਆਰ ਕੀਤਾ, ਬੁੜ ਬੁੜ ਕਰਦੀ ਨੇ ਕਰਿਆ ਸਭ ਕੁਛ ਛਕਾਇਆ ਮਹਾਤਮਾ ਨੇ। ਕਹਿੰਦੇ ਵੀ ਦੱਸ ਹੁਣ ਦੱਸ ਕਿਵੇਂ ਆਇਆ ਸੀ, ਹੁਣ ਮੇਰਾ ਹਿਰਦਾ ਸ਼ਾਂਤ ਹੈ ਵੀ ਮੈਂ ਅਤਿਥੀ ਦੀ ਪੂਜਾ ਕਰ ਲਈ, ਮੈਂ ਭੋਜਨ ਛਕਾਇਆ। ਜੇ ਗ੍ਰਿਸ਼ਤੀ ਦੇ ਦੁਆਰੇ ਤੇ ਕੋਈ ਸਤਪੁਰਸ਼ ਕੋਈ ਨੰਗਾ ਭੁੱਖਾ ਉਹ ਵਾਪਸ ਮੁੜ ਜਾਏ, ਉਹਦਾ ਸਵਾਗਤ ਨਾ ਕੀਤਾ ਜਾਏ ਤੇ ਉਹਨੂੰ ਭੁੱਖੇ ਨੂੰ ਰੋਟੀ ਨਾ ਦਿੱਤੀ ਜਾਏ, ਗ੍ਰਿਸ਼ਤੀ ਦੇ ਪੁੰਨ ਸੜ ਜਾਂਦੇ ਨੇ, ਇਹ ਸ਼ਾਸਤਰਾਂ ਚ ਲਿਖਿਆ ਹੋਇਆ। ਇਸ ਕਰਕੇ ਹੁਣ ਮੈਂ ਸ਼ਾਂਤ ਹਾਂ, ਦੱਸੋ ਹੁਣ ਕਿਵੇਂ ਮਹਾਤਮਾ ਜੀ ਆਏ। ਕਹਿੰਦਾ ਜੀ ਮੈਂ ਤਾਂ ਆਪਣੀ ਗੱਲ ਦੱਸੂ ਬਾਅਦ ਚ, ਪਹਿਲਾਂ ਤਾਂ ਤੁਹਾਡੇ ਵਾਲੀ ਪੁੱਛਣ ਦੀ ਲੋੜ ਹੈ ਹੁਣ ਦੱਸੋ। ਕਹਿੰਦੇ ਮੈਨੂੰ ਇਉਂ ਦੱਸੋ ਵੀ ਅਹੀ ਜੀ ਘਰ ਵਾਲੀ ਰਹਿ ਗਈ ਸੀ ਤੁਹਾਡੇ ਕਰਮਾਂ ਚ, ਇਹ ਛੱਡ ਨੀ ਹੁੰਦੀ, ਤੁਹਾਡੇ ਕਿਹੜੀ ਗੱਲ ਦਾ ਘੱਟ ਹੈ? ਧਨ ਪਦਾਰਥ ਤੇਰੇ ਕੋਲ, ਵਿਦਿਆ ਤੇਰੇ ਕੋਲ, ਤੂੰ ਇਹਦਾ ਫਾਹਾਵਟ ਪਰ ਕੱਲ ਲਈ ਰੱਖੀ ਗਈ ਥਾ। ਉਹ ਕਹਿੰਦਾ ਦੇਖ ਲੈ, ਇਹ ਇਹ ਸ਼ਬਦ ਨਾ ਕਹਿ ਵਿਚਾਰੀ ਨੂੰ, ਇਹ ਇਹ ਨੀ ਕਹਿਣੇ, ਇਹਦਾ ਕਸੂਰ ਹੀ ਕੋਈ ਨੀ, ਕਸੂਰ ਕੋਈ ਨੀ। ਕਹਿੰਦਾ ਨਹੀਂ ਕੋਈ ਕਸੂਰ ਨੀ, ਫਿਰ ਇਹ ਗਾਲਾਂ, ਇਹਦਾ ਮਤਲਬ ਫਿਰ ਤੇਰੇ ਚ ਕਸੂਰ ਹੈ ਕੋਈ, ਤਾਂ ਵੀ ਠੀਕ ਕਰਦੀ ਗਾਲਾਂ ਹੈ। ਕਹਿੰਦਾ ਹਾਂ ਮੇਰੇ ਵਿੱਚ ਕਸੂਰ ਹੈ, ਐਸ ਜਨਮ ਦਾ ਨਹੀਂ ਪਿਛਲੇ ਜਨਮ ਦਾ ਕਸੂਰ ਹੈ, ਇਹ ਜਨਮ ਦਾ ਤਾਂ ਮੈਂ ਕੋਈ ਕਰਮ ਨਹੀਂ ਕਰਿਆ ਇਹਦਾ। ਕਹਿੰਦੇ ਜੀ ਫਿਰ ਮੈਨੂੰ ਖੋਲ ਕੇ ਦੱਸੋ। ਕਹਿਣ ਲੱਗੇ ਇੱਕ ਤਾਂ ਬਾਤ ਇਹ ਸਮਝ ਲੈ ਵੀ ਦੁਨੀਆਂ ਚ ਕੋਈ ਕਿਸੇ ਦੀ ਪਤਨੀ ਨਹੀਂ ਹੈ, ਕੋਈ ਕਿਸੇ ਦਾ ਪਤੀ ਨਹੀਂ ਹੈ, ਕੋਈ ਕਿਸੇ ਦੀ ਮਾਂ ਬਾਪ, ਕੋਈ ਭੈਣ ਭਰਾ, ਕੁਛ ਵੀ ਨਹੀਂ। ਸਭ ਕੁਛ ਕਰਮ ਨੇ ਇਹ ਸਾਰੇ ਸਰੀਰ ਧਾਰਨ ਕੀਤੇ ਹੋਏ ਫਲ ਦੇਣ ਵਾਸਤੇ, ਜਿੱਥੇ ਚੰਗਾ ਰਲਿਆ ਚੰਗਾ, ਜਿੱਥੇ ਮੰਦਾ ਰਲਿਆ ਮੰਦਾ। ਭਾਈਆਂ ਨੇ ਵੀ ਧਿਆਨ ਨਾਲ ਸੁਣਨੀ ਹੈ ਗੱਲ ਮੇਰੀ, ਤੇ ਬੀਬੀਆਂ ਨੇ ਵੀ ਧਿਆਨ ਨਾਲ ਸੁਣਨੀ ਹੈ, ਖੜਕੇ ਦੜਕੇ ਤੁਹਾਡੇ ਘਰਾਂ ਚ ਵੀ ਹੋ ਜਾਂਦੇ ਨੇ। ਤੇ ਜਿਸ ਵੇਲੇ ਉਹਨੇ ਕਥਾ ਸੁਣਾਈ, ਕਹਿਣ ਲੱਗਾ ਵੀ ਦੇਖ ਬਾਤ ਇਹ ਹੈ ਵੀ ਪਿਛਲੇ ਜਨਮ ਦੀ ਮੈਨੂੰ ਸਿਮਰਤੀ ਹੈ ਹੁਣ ਇਸ ਜਨਮ ਵਿਚ, ਪਿਛਲੇ ਜਨਮ ਵਿਚ ਮੇਰੀ ਜੂਨ ਜਿਹੜੀ ਸੀ ਬੜੀ ਨਿਖਿਤ ਸੀ, ਮੈਂ ਕਾਂ ਦੀ ਜੂਨ ਚ ਪਿਆ ਹੋਇਆ ਸੀ। ਹੁਣ ਤਾਂ ਤੈਨੂੰ ਵਿਦਵਾਨ ਦਿਖਦਾ ਨਾ, ਮੈਂ ਪਿਛਲੇ ਜਨਮ ਚ ਮੈਂ ਕਾਂ ਸੀ ਬਣਿਆ ਹੋਇਆ। ਇਹ ਮੇਰੇ ਘਰ ਵਾਲੀ ਹੈ ਜਿਹੜੀ, ਇਹ ਗਧੀ ਸੀ ਖੋਤੀ ਸੀ ਪਿਛਲੇ ਜਨਮ ਚ ਬਣੀ ਹੋਈ। ਕਹਿੰਦਾ ਘੁਮਿਆਰਾਂ ਨੇ ਛੱਡ ਦਿੱਤੀ ਵੱਡੀ ਉਮਰ ਵਿਚ, ਤੇ ਇਹਦੇ ਲਹੂ ਪੀਕ ਜਿਸਮ ਤੇ ਵੱਜਦਾ। ਕਹਿੰਦੇ ਕਾਂ ਦਾ ਸੁਭਾਅ ਹੁੰਦਾ ਜਿੱਥੇ ਜ਼ਖਮ ਹੋਵੇ ਉੱਥੇ ਠੁੰਗਾ ਮਾਰਦਾ। ਕਹਿੰਦਾ ਮੈਂ ਤਾਂ ਨੋਚ ਨੋਚ ਕੇ ਮਾਸ ਖਾਂਦਾ ਰਿਹਾ, ਜਿਹੜੀ ਚੁੰਝ ਦੇ ਨਾਲ ਮੈਂ ਤਾਂ ਮਾਸ ਨੋਚ ਨੋਚ ਕੇ ਖਾਂਦਾ ਰਿਹਾ, ਤੇ ਅਖੀਰ ਨੂੰ ਕਹਿੰਦੇ ਚੁੰਝ ਇਹਦੀ ਹੱਡ ਵਿਚ ਫਸ ਗਈ ਮੇਰੀ, ਇਹ ਘਬਰਾ ਕੇ ਜਾ ਕੇ ਦੇਵ ਨਦੀ ਵਿਚ ਜਾ ਕੇ ਡਿੱਗ ਪਈ ਗੰਗਾ ਵਿਚ, ਤੇ ਦੋਨਾਂ ਦੇ ਪ੍ਰਾਣ ਨਿਕਲ ਗਏ। ਵਿਧਾਤਾ ਨੇ ਕਰਮ ਫਲ ਭੁਗਤਾਉਣ ਵਾਸਤੇ ਮੈਨੂੰ ਇਹਦਾ ਪਤੀ ਬਣਾ ਦਿੱਤਾ ਤੇ ਇਹ ਮੇਰੀ ਪਤਨੀ ਬਣਾ ਦਿੱਤੀ। ਕਹਿੰਦਾ ਹੈ ਇਹ ਗਧੀ ਤੇ ਮੈਂ ਕਾਂ ਪਿਛਲੇ ਜਨਮ ਦਾ, ਹੁਣ ਤੇਰੀ ਤਸੱਲੀ ਹੋ ਗਈ, ਜਿਹੜੀ ਚੁੰਝ ਦੇ ਨਾਲ ਮੈਂ ਇਹਦਾ ਮਾਸ ਲੋਚਿਆ, ਹੁਣ ਕਹਿੰਦਾ ਇਹ ਚੁੰਝੇ ਦੀ ਜੀਵ ਰੂਪ ਦੇ ਵਿਚ ਬਦਲ ਗਈ, ਮੇਰਾ ਬਦਲਾ ਲੈ ਰਹੀ ਹੈ ਹੁਣ, ਇਹ ਮੇਰਾ ਹੀ ਆਪਣਾ ਕੀਤਾ ਕਰਮ ਹੈ। ਦੁੱਖ ਸੁਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਿਨ ਦਾਤੇ ਦੀਏ, ਕਿਸ ਕੋ ਦੋਸ ਦੇਹੇ ਤੂੰ ਪ੍ਰਾਣੀ, ਸਭ ਆਪਣਾ ਕੀਆ ਕਰਾਰਾ ਹੈ। ਗੁਰੂ ਗ੍ਰੰਥ ਸਾਹਿਬ ਉਹਨੇ ਮੱਥਾ ਟੇਕਿਆ, ਕਹਿੰਦਾ ਮਹਾਤਮਾ ਜੀ ਮੈਂ ਤੇਰੇ ਚਰਨਾਂ ਚ ਨਮਸਕਾਰ ਕਰਦਾ, ਮੇਰੀ ਤਸੱਲੀ ਹੋ ਗਈ ਬਈ ਪਾ ਹੁਣ ਪਾ ਤੇ ਦੱਸ ਵੀ ਮੇਰੀ ਬਾਂਹ ਕਿਉਂ ਵੱਢ ਹੋਈ ਹੈ। ਕਹਿੰਦਾ ਤੇਰਾ ਵੀ ਇਸੇ ਤਰ੍ਹਾਂ ਦਾ ਟੰਟਾ ਬੰਟਾ ਪਿਛਲੇ ਜਨਮ ਦਾ ਕੀ? ਕਹਿੰਦਾ ਤੂੰ ਪਿਛਲੇ ਜਨਮ ਚ ਸੰਤ ਸੀ, ਸੀ ਅਨਪੜ੍ਹ, ਸੰਤ ਨੂੰ ਅਨਪੜ੍ਹ ਨਹੀਂ ਰਹਿਣਾ ਚਾਹੀਦਾ, ਕਿਉਂ ਫਰੀਦ ਦਾ ਗੁਰੂ ਜਿਹੜਾ ਮੁਰਸ਼ਿਦ ਦਾ 36 ਵਰੇ ਦੀ ਤਪੱਸਿਆ ਤੋਂ ਬਾਅਦ ਜਿਹੜਾ ਮੁਰਸ਼ਿਦ ਮਿਲਦਾ ਫਰੀਦ ਨੂੰ ਪਹਿਲਾ ਸਵਾਲ ਕਰਦਾ, ਕਹਿੰਦੇ ਫਰੀਦਾ ਕੁਛ ਇਲਮ ਪੜ੍ਹੇ? ਕਹਿੰਦਾ ਜੀ ਨਹੀਂ। ਇੱਕ ਬੜਬੁੱਲੀ ਗੱਲ ਕਹਿੰਦਾ ਮਹਾਤਮਾ, ਕਹਿੰਦਾ ਅਨਪੜ੍ਹ ਫਕੀਰ ਸ਼ੈਤਾਨ ਦੀ ਨਾਨੀ ਹੋਇਆ ਕਰਦੀ ਹੈ, ਇਸ ਕਰਕੇ ਫਕੀਰ ਨੂੰ ਅਨਪੜ੍ਹ ਨਹੀਂ ਰਹਿਣਾ ਚਾਹੀਦਾ, ਪੜ੍ਹਨਾ ਚਾਹੀਦਾ। ਤੂੰ ਸੀ ਅਨਪੜ੍ਹ, ਤਾਂ ਇੱਕੋ ਹੀ ਗੱਲ ਸੁਣੀ ਸੀ ਵੀ ਜ਼ਿੰਦਗੀ ਚ ਝੂਠ ਬੋਲਣਾ ਪਾਪ ਹੈ, ਤੈਨੂੰ ਇਹ ਨਹੀਂ ਸੀ ਪਤਾ ਵੀ ਕਿਤੇ ਝੂਠ ਬੋਲਣ ਦਾ ਪੁੰਨ ਵੀ ਬਣਦਾ ਹੈ, ਕਿਤੇ ਸੱਚ ਬੋਲਣ ਤੋਂ ਵੀ ਪਾਪ ਲੱਗਦਾ, ਇਹ ਤਾਂ ਇਸਤੇਮਾਲ ਕਰਨ ਤੇ ਹੈ। ਦੇਖੋ ਤੁਹਾਡੇ ਸਾਹਮਣੇ ਇਤਿਹਾਸ ਹੈ ਕਿ ਗੰਗੂ ਨੇ ਝੂਠ ਬੋਲਿਆ ਸੀ ਜਿਹੜਾ ਮੋਰਿੰਡੇ ਜਾ ਕੇ ਕਿਹਾ ਸੀ ਵੀ ਮਾਤਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤੇ ਜੋੜੇ ਛੋਟੇ ਸਾਹਿਬਜ਼ਾਦੇ ਮੇਰੇ ਘਰ, ਸੱਚੀ ਬੋਲਿਆ ਸੀ ਨਾ ਕਿ ਇਹ ਸੱਚ ਬੋਲਣ ਦਾ ਪੁੰਨ ਲੱਗਿਆ ਗੰਗੂ ਨੂੰ, ਸਾਰਾ ਪਿੰਡ ਉੱਜੜ ਗਿਆ। ਤੇ ਗਨੀ ਖਾਨ ਨਵੀ ਖਾਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਲੰਘਾ ਚੁੱਕਿਆ ਤੇ ਪੁੱਛਿਆ ਕੌਣ ਹੈ ਝੂਠ ਬੋਲਿਆ, ਕਹਿੰਦੇ ਉੱਚ ਦਾ ਪੀਰ ਹੈ ਸੀ ਤਾਂ ਗੁਰੂ ਗੋਬਿੰਦ ਸਿੰਘ, ਕੀ ਝੂਠ ਬੋਲਣ ਦਾ ਪਾਪ ਲੱਗਿਆ ਉਹਨਾਂ ਨੂੰ, ਭਾਈ ਦਾ ਖਿਤਾਬ ਤੇ ਹੁਣ ਤੱਕ ਸਾਰੀ ਸਿੱਖ ਕੌਮ ਉਹਨਾਂ ਦੀ ਪੂਜਾ ਕਰਦੀ ਹੈ, ਇਹ ਹੈ ਇਸਤੇਮਾਲ ਕਰਨ ਤੇ। ਇਸ ਕਰਕੇ ਕਹਿੰਦੇ ਤੂੰ ਸੀ ਅਨਪੜ੍ਹ, ਤੈਂ ਸੁਣਿਆ ਸੀ ਵੀ ਝੂਠ ਬੋਲਣਾ ਪਾਪ ਹੈ। ਕਹਿੰਦੇ ਇੱਕ ਕਸਾਈ ਲੱਗਿਆ ਗਊ ਵੱਢਣ, ਗਊ ਡਰਦੀ ਮਾਰੀ ਭੱਜੀ ਤੇਰੀ ਕੁੱਟੀਆਂ ਦੇ ਮੂਹਰੇ ਦੀ ਲੰਘੀ, ਕਸਾਈ ਨੂੰ ਪਤਾ ਨੀ ਚੱਲਿਆ ਵੀ ਕਿੱਧਰ ਨੂੰ ਗਈ ਹੈ, ਤੈਨੂੰ ਆ ਕੇ ਪੁੱਛਿਆ ਮਹਾਤਮਾ ਜੀ ਇੱਕ ਗਾਂ ਮੇਰੇ ਕੋਲੋਂ ਛੁੱਟ ਕੇ ਇਧਰ ਨੂੰ ਤੈਂ ਕਿਤੇ ਦੇਖੀ ਹੋਵੇ, ਤੈਂ ਕਿਹਾ ਵੀ ਜੇ ਮੈਂ ਦੱਸ ਦਿੱਤੀ ਵੀ ਇਧਰੋਂ ਗਈ ਹੈ ਮੈਨੂੰ ਤਾਂ ਪਾਪ ਲੱਗੂਗਾ, ਤੇ ਜੇ ਹੁਣ ਮੈਂ ਝੂਠ ਬੋਲਦਾ ਵੀ ਨਹੀਂ ਗਈ ਤਾਂ ਵੀ ਪਾਪ ਲੱਗਦਾ, ਜੇ ਮੈਂ ਦੱਸਦਾ ਤਾਂ ਵੀ ਪਾਪ ਲੱਗਦਾ। ਕਹਿੰਦਾ ਵੀ ਬੋਲੋ ਹੀ ਨਾ। ਕਹਿੰਦਾ ਫਿਰ ਉਹਨੇ ਪੁੱਛਿਆ, ਕਹਿੰਦਾ ਜ਼ਬਾਨ ਤੋਂ ਬੋਲਿਆ ਨੀ, ਹੱਥ ਕਰਦਾ ਵੀ ਇਧਰ ਨੂੰ ਗਈ ਹੈ। ਕਹਿੰਦਾ ਉਹੀ ਵੱਢ ਹੋਇਆ ਤੇਰਾ ਜਿਹੜਾ ਹੱਥ ਕੀਤਾ ਸੀ। ਕਹਿੰਦਾ ਇਹ ਰਾਜੇ ਦੇ ਘਰ ਜਿਹੜਾ ਪੁਆੜਾ ਖੜਾ ਹੋਇਆ ਅੱਜ, ਜਿਹੜਾ ਸ਼ੋਕ ਗਮ ਪੈ ਰਿਹਾ। ਕਹਿਣਗੇ ਗੁਰਮੁਖਾ ਉਹ ਗਾਂ ਮੁੜ ਕੇ ਇਸਤਰੀ ਬਣੀ, ਉਹ ਕਸਾਈ ਰਾਜੇ ਦਾ ਪੁੱਤਰ ਬਣਿਆ, ਪੂਛਲਾ ਕਰਮ ਪਿਛਲਾ ਕਰਮ ਸੀ, ਉਹ ਬੇਟੀ ਨੂੰ ਵਿਚਾਰੀ ਨੂੰ ਪਤਾ ਨੀ ਵੀ ਮੈਂ ਉਹੀ ਹਾਂ। ਉਹਦੇ ਹੱਥੋਂ ਤਲਵਾਰ ਛੁੱਟ ਕੇ ਉਹਦੀ ਗਰਦਨ ਵੱਢ ਹੋਈ, ਕਿਉਂਕਿ ਪਿਛਲੇ ਜਨਮ ਚ ਜਦੋਂ ਗਾਂ ਸੀ ਇਹਨੇ ਵੱਢਿਆ ਸੀ ਉਹਨੂੰ, ਹਿਸਾਬ ਨਿਬੜ ਗਿਆ। ਇਸ ਕਰਕੇ ਤੂੰ ਹੋ ਜਿਹੜਾ ਤੇਰਾ ਹੱਥ ਐ ਕਰ ਕਰੇ ਸੋ ਐ ਕਰ ਪਾਏ, ਉਹੀ ਹੱਥ ਵੱਢ ਹੋਇਆ ਤੇਰਾ। ਕਹਿਣਗਾ ਮਹਾਤਮਾ ਜੀ ਮੇਰੀ ਤਸੱਲੀ ਹੋ ਗਈ, ਸੰਸਾਰ ਵਿਚ ਕੋਈ ਕੁਛ ਨਹੀਂ, ਸਭ ਕਰਮ ਦੀ ਖੇਡ ਹੈ। ਇਤਿਹਾਸ ਦੇ ਪੰਨਿਆਂ ਤੇ ਬੜਮੁੱਲੀ ਸਾਖੀ ਹੈ ਜਿਹੜੀ ਲਗਭਗ ਅੱਧੀ ਕੁ ਸਾਖੀ ਤਾਂ ਤੁਸੀਂ ਸਾਰੇ ਜਾਣਦੇ ਹੋ, ਪਰ ਉਸ ਸਾਖੀ ਦਾ ਜਿਹੜਾ ਅਹਿਮ ਹਿੱਸਾ ਹੈ ਉਹਦੇ ਲਈ ਇਸ ਕਰਕੇ ਕਿ ਉਹਦਾ ਪ੍ਰਚਾਰ ਜਿਹੜਾ ਉਹ ਨਹੀਂ ਬਹੁਤਾ ਹੋਇਆ, ਐਨ ਜਿਹੜਾ ਅਹਿਮ ਹਿੱਸਾ ਹੈ ਉੱਥੇ ਆ ਕੇ ਉਹ ਸਾਖੀ ਜਿਹੜੀ ਹੈ ਅਸੀਂ ਛੱਡ ਦਿੰਦੇ। ਇਹ ਵੀ ਨਹੀਂ ਹੈ ਵੀ ਮੈਂ ਆਪਣੇ ਕੋਲੋਂ ਕਲਪਨਾ ਕਰਾ ਕੇ ਤੁਹਾਨੂੰ ਕੋਈ ਇਹ ਦੱਸ ਦਿਆਂ ਵੀ ਬੜੀ ਮਹਾਨ ਗੱਲ ਮੈਨੂੰ ਪ੍ਰਾਪਤ ਹੋ ਗਈ, ਹੋਵੇ ਮੇਰੀ ਕਲਪਨਾ, ਐਸਾ ਵੀ ਨਹੀਂ ਹੈ। ਜੋ ਲਿਖਤੀ ਪ੍ਰੂਫ ਹੈ ਮੈਂ ਉਹਦੇ ਚਾਨਣੇ ਚ ਆਪ ਜੀ ਦੇ ਨਾਲ ਗੱਲ ਕਰਨੀ ਚਾਹੁੰਦਾ। ਕੁਝ ਇਹਦਾ ਹਿੱਸਾ ਲਗਭਗ ਜਦੋਂ ਵੀ ਕਿਸੇ ਘਰ ਵਿਚ ਐਸੀ ਘਟਨਾ ਵਾਪਰਦੀ ਹੈ, ਕਿਸੇ ਦਾ ਜਵਾਨ ਪੁੱਤਰ ਮਰ ਜਾਏ, ਕਿਸੇ ਦਾ ਜਵਾਨ ਜਵਾਈ ਸੰਸਾਰ ਤੋਂ ਚਲਾ ਜਾਏ, ਤੇ ਕਿਸੇ ਦਾ ਪਤਨੀ ਚਲੀ ਜਾਏ, ਕਿਸੇ ਦੀ ਪਤਨੀ ਚਲੀ ਜਾਏ, ਕਿਸੇ ਦੇ ਬੱਚੇ ਚਲੇ ਜਾਣ, ਉਸ ਵੇਲੇ ਅਕਸਰ ਉਹ ਸਾਖੀ ਇਤਿਹਾਸ ਦੀ ਸਾਰੇ ਥਾਂ ਤੇ ਸੁਣਾਈ ਜਾਂਦੀ। ਫਿਰ ਵੀ ਆਪਾਂ ਥੋੜਾ ਜਿਹਾ ਉਹਦਾ ਹਿੱਸਾ ਜਾਣਦੇ ਹੋਏ ਵੀ ਉਹਦਾ ਇੱਕ ਥੋੜਾ ਜਿਹਾ ਪਾਠ ਪੁੰਨ ਕਰਨਾ ਪਏਗਾ। ਗੁਜਰਾਤ ਦੇ ਰਹਿਣ ਵਾਲਾ ਭਾਈ ਬਿਹਾਰੀ ਨਾਮ ਦਾ ਇੱਕ ਸਿੱਖ ਜਿਸ ਨੇ ਗੁਰੂ ਤੋਂ ਸਿੱਖੀ ਧਾਰਨ ਕੀਤੀ। ਸਿੱਖੀ ਕੀ ਹੈ? ਇੱਕ ਸਿੱਖੀ ਇੱਕ ਸਿੱਖੀ ਦਾ ਲਿਬਾਸ। ਲਿਬਾਸ ਵੀ ਬੜਾ ਜ਼ਰੂਰੀ ਹੈ, ਪਰ ਜੇ ਸਿੱਖੀ ਨਾ ਹੋਵੇ ਕੇਵਲ ਲਿਬਾਸ ਹੋਵੇ ਤਾਂ ਲਿਬਾਸ ਦਾ ਅਪਮਾਨ ਹੋਏਗਾ, ਕਿਉਂਕਿ ਗੁਰੂ ਦਾ ਲਿਬਾਸ ਹੈ। ਇਸ ਕਰਕੇ ਨਾ ਉਹਦੇ ਕੋਲ ਦੋਨੇ ਗੱਲਾਂ ਸੀ, ਕਿਰਤੀ ਸਿੱਖ ਹੈ, ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀਆਂ ਵਿਚਾਰਾਂ ਨੂੰ ਆਪਣੇ ਤੇ ਹੰਡਾਇਆ, ਤੇ ਗੁਰੂ ਨੇ ਐਸੀ ਕਿਰਪਾ ਕੀਤੀ ਉਸ ਸਿੱਖ ਨੂੰ ਸਿਮਰਨ ਕਰਦਿਆਂ ਕਰਦਿਆਂ ਉੱਚੀ ਅਵਸਥਾ ਤੇ ਪਹੁੰਚਾ ਦਿੱਤਾ। ਤਿੰਨ ਅਵਸਥਾ ਵਿਚ ਸਾਰਾ ਸੰਸਾਰ ਹੈ, ਜਾਗਰਤ ਸੁਪਨ ਸੁਖੋਵਤੀ। ਉਹ ਗੁਰਸਿੱਖ ਜਿਹੜੀ ਅਵਸਥਾ ਦੇ ਗੁਰੂ ਸਾਹਿਬ ਆਪ ਮਾਲਕ ਨੇ, ਸਿੱਖ ਨੂੰ ਉਹਦਾ ਮਾਲਕ ਬਣਾ ਦਿੱਤਾ। ਤੁਰੀ ਅਵਸਥਾ ਸਤਿਗੁਰ ਤੇ ਹਰ ਜਾਣ, ਇਹ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਤੀਨ ਵਿਆਪੈ ਜਗਤ ਕੋ, ਕਿਹੜੀ ਜਾਗਰਤ ਸੁਪਨ ਸੁਕੋਪ ਤੁਰੀਆ ਆਤਮ ਭੁਗਤ ਕੀ ਹੈ ਪੁਰੀਆ। ਚੌਥੇ ਪਦ ਵਿਚ ਰਹਿਣ ਵਾਲਾ ਸਿੱਖ ਸੀ ਉਹ ਅਵਸਥਾ ਹੈ, ਦੁੱਖ ਸੁਖ ਤਿੱਥੇ ਵਿਆਪਤ ਨਹੀਂ ਜਿੱਥੇ ਦੁੱਖ ਹਰ ਸੁੱਖ ਦੀ ਪਹੁੰਚ ਮੁੱਕ ਜਾਂਦੀ ਹੈ। ਉੱਥੇ ਦੁੱਖ ਔਰ ਸੁੱਖ ਦੋਨੇ ਨਹੀਂ ਪਹੁੰਚ ਸਕਦੇ। ਜਿੱਥੇ ਆਤਮ ਰਾਮ ਪ੍ਰਕਾਸ਼, ਜਿੱਥੇ ਆਤਮਾ ਦੇ ਪ੍ਰਕਾਸ਼ ਦੀ ਬਾਤ ਹੈ, ਇੱਥੇ ਉਂਗ ਨਾ ਭੁੱਖ ਹੈ, ਮਨ ਚੜਿਆ ਦਸਵੇਂ ਆਕਾਸ਼, ਉਂਗ ਭੁੱਖ ਵੀ ਨਹੀਂ ਹੈ ਉੱਥੇ। ਦੁੱਖ ਸੁੱਖ ਤਿੱਥੇ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਕਾਸ਼। ਕਿਸੇ ਕਿਸੇ ਸਿੱਖ ਦੀ ਅਵਸਥਾ ਇਸ ਬਦਲੀ ਹੈ, ਭਾਈ ਭਿਖਾਰੀ ਦੀ ਅਵਸਥਾ ਹੈ। ਇਕਲੌਤਾ ਬੇਟਾ ਹੈ ਭਾਈ ਭਿਖਾਰੀ ਦੇ, ਜਿਵੇਂ ਅਸੀਂ ਬੱਚਿਆਂ ਨੂੰ ਪਿਆਰ ਵਿਚ ਪਾਲਦੇ ਹਾਂ, ਭਾਈ ਸਾਹਿਬ ਨੇ ਵੀ ਪਾਲਿਆ, ਗੁਰਮਤ ਦੀਆਂ ਲੋਰੀਆਂ ਦੇ ਦੇ ਕੇ ਪਾਲਿਆ, ਗੁਰੂ ਕਾ ਸਿੱਖ ਸਜਾਇਆ, ਚਾਵਾਂ ਲਾਉਣ ਵਾਲਾ ਵੱਡਾ ਕੀਤਾ, ਤੇ ਉਸ ਬੱਚੇ ਦਾ ਜਦੋਂ ਵੱਡਾ ਹੋ ਗਿਆ, ਸੰਸਾਰ ਕਰੀਤ ਪੂਰੀ ਕਰਨ ਵਾਸਤੇ ਉਹਦੀ ਸਗਾਈ ਕਰ ਦਿੱਤੀ। ਸਗਾਈ ਤੋਂ ਬਾਅਦ ਸਮਾਂ ਆਇਆ, ਵਿਵਾਹ ਦਾ ਸਵਾ ਰੱਖ ਦਿੱਤਾ। ਉਨ੍ਹੀਂ ਸਮਿਆਂ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇੱਕ ਗੁਰਮੁਖ ਨਾਮੀ ਸਿੱਖ ਪੁੱਛਦਾ ਹੈ, ਪਾਤਸ਼ਾਹ ਜੀ ਮੈਂ ਸੁਖਮਨੀ ਸਾਹਿਬ ਦਾ ਪਾਠ ਹਰ ਰੋਜ਼ ਕਰਦਾ। ਪਰ ਕਹਿੰਦੇ ਭਾਈ ਬੜੀ ਅਪਾਰ ਬਖਸ਼ਿਸ਼ ਹੈ ਗੁਰੂ ਦੀ, ਸੁਖਮਨੀ ਸਾਹਿਬ ਜੀ ਨੂੰ ਪ੍ਰਾਪਤ ਹੋ ਜਾਵੇ। ਬਾਬਾ ਉੱਤਮ ਸਿੰਘ ਜੀ ਤਾਂ ਇਹ ਕਿਹਾ ਕਰਦੇ ਸੀ, ਗਲੀ ਸੱਤੋ ਵਾਲੀ ਸੁਖਮਨੀ ਸੁੱਖਾਂ ਦੀ ਨਿੱਧ, ਪੜ੍ਹਦਿਆਂ ਸੁਣਦਿਆਂ ਦੇ ਕਾਰਜ ਸਿੱਧ। ਇਕੋ ਹੀ ਐਸੀ ਬਾਣੀ ਹੈ ਜਿਸ ਬਾਣੀ ਦਾ ਮਹਾਤਮ ਵੀ ਬਾਣੀ ਵਿਚ ਲਿਖਿਆ ਹੋਇਆ, ਨਹੀਂ ਬਾਣੀ ਦਾ ਮਹਾਤਮ ਕਿਤੇ ਇਤਿਹਾਸ ਚ ਲਿਖਿਆ ਹੁੰਦਾ। ਇਕੋ ਹੀ ਬਾਣੀ ਐਸੀ ਹੈ ਜਿਹਦਾ ਮਹਾਤਮ ਵੀ ਬਾਣੀ ਦੇ ਵਿਚ ਲਿਖਿਆ। ਚੌਵੀਵੀਂ ਅਸ਼ਟਪਦੀ ਦੇ ਅੰਦਰ ਸੁਖਮਨੀ ਸਾਹਿਬ ਦੇ ਪਿਛਲੀਆਂ ਪੌੜੀਆਂ ਪੜ੍ਹ ਕੇ ਦੇਖੋ ਵੀ ਸੁਖਮਨੀ ਸਾਹਿਬ ਬਾਰੇ ਕੀ ਕੀ ਪ੍ਰਾਪਤੀ ਹੁੰਦੀ ਹੈ। ਪਰ ਸ਼ਰਧਾ ਚਾਹੀਦੀ ਹੈ, ਸ਼ਰਧਾ ਤੋਂ ਬਿਨਾਂ ਤਾਂ ਕੁਛ ਨਹੀਂ ਮਿਲਦਾ। ਕਹਿਣ ਲੱਗਾ ਮਹਾਰਾਜ ਮੈਂ ਸੁਖਮਨੀ ਦਾ ਪਾਠ ਕਰਦਾ, ਉਹਦੇ ਵਿਚ ਮੈਨੂੰ ਇੱਕ ਪ੍ਰਸ਼ਨ ਪੈਦਾ ਹੋ ਗਿਆ ਜਿਹਦਾ ਮੈਨੂੰ ਉੱਤਰ ਨਹੀਂ ਮਿਲ ਰਿਹਾ। ਠੀਕ, ਮਹਾਰਾਜ ਕਹਿੰਦੇ ਦੱਸੋ। ਕਹਿਣ ਲੱਗੇ ਪਾਤਸ਼ਾਹ ਤੁਹਾਡੀ ਇਸ ਬਾਣੀ ਦੇ ਅੰਦਰ ਐਸੇ ਵਚਨ ਆਉਂਦੇ ਨੇ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਾਹੇ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਭਿੱਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਰੀਏ ਜੀਵਨ ਮੁਕਤ। ਇਹ ਮੈਂ ਪੜ੍ਹਦਾ ਹਰ ਰੋਜ਼। ਸ਼ੰਕਾ ਇਹ ਪੈਦਾ ਹੋ ਗਈ ਵੀ ਇਹੋ ਜਿਹਾ ਤਾਂ ਕੋਈ ਸਿੱਖ ਦੇਖੇ ਨੀ ਜ਼ਿੰਦਗੀ। ਪ੍ਰਭ ਕੀ ਆ ਗਿਆ ਆਤਮਿਕ ਕਹਾਵ ਹੈ, ਜੀਵਨ ਮੁਕਤ ਸੋਹੂ ਕਹਾਵ, ਤੈਸਾ ਹਰਕ ਤੈਸਾ ਸੋ, ਇੱਥੋਂ ਫਿਰ ਸ਼ੁਰੂ ਹੁੰਦੀ ਹੈ। ਕਿਆ ਸਤਿਗੁਰੂ ਇਹੋ ਜਿਹੀ ਅਵਸਥਾ ਜੋ ਤੁਸੀਂ ਬਾਣੀ ਵਿਚ ਲਿਖੀ ਹੈ ਵੀ ਮੈਂ ਤਾਂ ਇਸ ਸਿੱਟੇ ਤੇ ਪਹੁੰਚਿਆ, ਬ੍ਰਹਮ ਗਿਆਨੀਆਂ ਦੀ ਅਸ਼ਟਪਦੀ ਪੜ੍ਹਦਾ ਤੇ ਇਹ ਪੜ੍ਹਦਾ ਤੇ ਮੈਂ ਤਾਂ ਇਹ ਸਮਝਿਆ ਵੀ ਇਹੋ ਜਿਹੀ ਅਵਸਥਾ ਕੇਵਲ ਗੁਰੂ ਦੀ ਹੋ ਸਕਦੀ ਹੈ, ਹੋਰ ਕਿਸੇ ਦੀ ਨਹੀਂ ਹੋ ਸਕਦੀ। ਬ੍ਰਹਮ ਗਿਆਨੀ ਗੁਰੂ ਇਹ ਹੋ ਸਕਦਾ। ਸਤਿਗੁਰੂ ਮਹਾਰਾਜ ਕਹਿੰਦੇ ਸਿੱਖਾ ਗੁਰੂ ਤਾਂ ਬ੍ਰਹਮ ਗਿਆਨੀਆਂ ਨੂੰ ਪੈਦਾ ਕਰਨ ਵਾਲੀ ਸ਼ਕਤੀ ਹੈ। ਗੁਰੂ ਬ੍ਰਹਮ ਗਿਆਨੀ ਵੀ ਹੈ ਪਰ ਬ੍ਰਹਮ ਗਿਆਨੀਆਂ ਤੋਂ ਹੋਰ ਕੁਛ ਵੀ ਹੈ। ਗੁਰੂ ਸੰਤ ਰੂਪ ਵੀ ਹੈ, ਗੁਰੂ ਸੰਤਾਂ ਨੂੰ ਪੈਦਾ ਕਰਨ ਵਾਲੀ ਸ਼ਕਤੀ ਵੀ ਹੈ। ਦੇਖੋ ਅਸੀਂ ਆਪਣੀ ਗਲਤੀ ਦਾ ਖਮਿਆਜ਼ਾ ਭੁਗਤ ਰਹੇ ਹਾਂ ਅੱਜ ਦੀ ਤਾਰੀਖ ਵਿਚ ਕਿ ਸਾਡੇ ਕੁਝ ਭਾਈਆਂ ਨੇ ਕੁਝ ਸਾਲਾਂ ਤੋਂ ਪ੍ਰਚਾਰ ਕਰਨਾ ਆਰੰਭ ਕਰ ਦਿੱਤਾ ਕਿ ਦੁਨੀਆਂ ਚ ਕੋਈ ਸੰਤ ਨਹੀਂ ਹੈ, ਗੁਰੂ ਸਾਹਿਬ ਹੀ ਸੰਤ ਨੇ। ਇਹ ਪ੍ਰਚਾਰ ਨੇ ਸਿੱਟਾ ਕੀ ਨਿਕਲਿਆ ਕਿ ਗੁਰੂ ਘਰ ਦੇ ਦੋਖੀਆਂ ਨੇ ਕਿਤਾਬਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਤੇ ਹੁਣ ਜਿਹੜੀ ਗੱਲ ਦਾ ਰੌਲਾ ਪੈਂਦਾ ਅਡਵਾਨੀ ਨੇ ਹੋਰ ਕੀ ਲਿਖਿਆ, ਤੁਹਾਡੀ ਸੁਣੀ ਹੋਈ ਗੱਲ ਲਿਖੀ ਆ ਉਹਨੇ ਵੀ ਤੁਸੀਂ ਗੁਰੂ ਨੂੰ ਸੰਤ ਕਹਿੰਦੇ ਹੋ, ਮੈਂ ਵੀ ਸੰਤ ਹੀ ਮੰਨਦਾ ਤੇ ਹੁਣ ਇਹ ਕਲੇਸ਼ ਕਿਉਂ ਸ਼ੁਰੂ ਹੋ ਗਿਆ। ਹੁਣ ਇਹ ਸਾਡਾ ਹੀ ਤਾਂ ਬੀਜ ਬੀਜਿਆ ਫਲਿਆ, ਇਹਦਾ ਸਿੱਟਾ ਜੇ ਨਿਕਲਿਆ ਨਾ ਤਾਂ ਸਾਡੀ ਭੁੱਲ ਦਾ ਸਿੱਟਾ ਨਿਕਲਿਆ ਹੈ। ਅਸੀਂ ਹੁਣ ਤਾਂ ਕਹਿੰਦੇ ਨਹੀਂ ਗੁਰੂ, ਹੋਰ ਸੰਤ ਕੋਈ ਨੀ ਜੀ ਹੁੰਦਾ, ਗੁਰੂ ਹੈ ਸੰਤ ਨੇ, ਉਹਨੇ ਕਹਿ ਦਿੱਤਾ ਵੀ ਗੁਰੂ ਸੰਤ ਹੈ, ਹੋਰ ਕੁਛ ਨੀ ਹੈ ਗੁਰੂ। गुरु एक ओ शक्ति है जिदी अमृत दृष्टि विच ऐसी कला है पूरा गुर अख्यो जाका मंत्र अमृत दृष्ट पेख है होए संत अमृत दृष्टि जिदे वल वेख अगे संत पैदा हो जाता है गुरु की दृष्टि संत पैदा कर दी है संत गुरु नहीं पैदा कर सकता बहुत छोटी शक्ति है गुरु दे अगे संत इस करके महाराज साहब कहंदे सिखा ए नहीं गल भी गुरु ही वर्म ज्ञानी है गुरु भी वर्म ज्ञानी है पर गुरु तो बिना गुरु दे सिख भी वर्म ज्ञानी है गुरु शांत आत्मा होने करके संत रूप है मेरे सिख भी संत पदवी रख दे संत भगत गुर सिख है जगतारण आए ए जीवन मुक्त मेरे गुर सिखां दी अवस्था सिखां दी भी हैगी है कहणगे महाराज जी दा हर सोग विच इको जा रहे कहिंदे हां किड्डी मुसीबत आ जावे महाराज कहिंदे बिल्कुल जिड्डी मर्जी मुसीबत आ जाए उन्हां दी अवस्था उच्ची है उत्थे तक बात पहुंचदी नहीं जिवें जिस वेले संडौरे वाले पीर बुद्धू शाह दे पुत्र शहीद हो गए ना इतिहास पढ़ते भी रहिंदे सुनते भी रहिंदे हो करीम खां दा सेवक सी ਉਹ ਪੁੱਤਰਾਂ ਦੇ ਮਰੇ ਹੋਏ ਪੁੱਤਰਾਂ ਦੀ ਖਬਰ ਦੱਸਣ ਵਾਸਤੇ ਆਪਣੇ ਪੀਰ ਕੋਲ ਜਾਂਦਾ ਹੈ ਇਹਦਾ ਜਿਹੜਾ ਨਕਸ਼ਾ ਭਾਈ ਵੀਰ ਸਿੰਘ ਨੇ ਬੰਨਿਆ ਕਿਤੇ ਪੜ੍ਹ ਕੇ ਦੇਖੋ ਭਾਈ ਵੀਰ ਸਿੰਘ ਨੂੰ ਉਹ ਕਹਿੰਦਾ ਬੁੱਧੂ ਸ਼ਾਹ ਫਕੀਰ ਸਾਈ ਦਾ ਆਤਮ ਰੰਗ ਵਿਚ ਮੱਤਾ ਬੈਠਾ ਸੀ ਇਕ ਨੇ ਸੰਡੋਰੇ ਸਾਰੀ ਕਹਾਣੀ ਲਿਖਦੇ ਨੇ ਭਾਈ ਸਾਹਿਬ ਕਹਿੰਦੇ ਫਿਰ ਇਕ ਉਹਦਾ ਸੇਵਕ ਆਇਆ ਕਰਮ ਦੇਣ ਤੇ ਉਹਦਾ ਸਰੂਪ ਵੇਖ ਕੇ ਉਹਦਾ ਪੱਥਾ ਦੇਖ ਕੇ ਤੇ ਬੁੱਧੂ ਸ਼ਾਹ ਬੋਲਿਆ ਕਹਿੰਦੇ ਆ ਭਾਈ ਰਾਜੀ ਤਾਂ ਹੈ ਤੂੰ ਪਤਾ ਹੈ ਵੀ ਮੈਦਾਨੇ ਜੰਗ ਚੋਂ ਆਇਆ ਜਿੱਥੇ ਮੇਰੇ ਪੁੱਤ ਗਏ ਹੋਏ ਨੇ ਇਹ ਨਹੀਂ ਪੁੱਛਿਆ ਵੀ ਮੇਰੇ ਪੁੱਤ ਠੀਕ ਨੇ ਕਹਿੰਦੇ ਸੇਵਕ ਨੂੰ ਤੂੰ ਠੀਕ ਹੈ ਆ ਭਾਈ ਰਾਜੀ ਤਾਂ ਹੈ ਤੂੰ ਡਿੱਗ ਡਿੱਗ ਪੈਂਦਾ ਪੱਥਾ ਉਹ ਸੂਰਿਆਂ ਵਾਲਾ ਭੇਸ ਨਹੀਂ ਦਿਖਦਾ ਹੋਇਆ ਕੀ ਹੈ ਤੈਨੂੰ ਕਹਿਣ ਲੱਗਾ ਪੀਰ ਜੀ ਮੈਂ ਬਹੁਤ ਬੁਰੀ ਖਬਰ ਲੈ ਕੇ ਆਇਆ ਤੁਹਾਡੇ ਪਾਸ ਮੈਨੂੰ ਮਾਫ਼ ਕਰ ਦਿਓ ਏਦੋਂ ਵੱਡੀ ਦੁਖਦਾਇਕ ਖਬਰ ਕੋਈ ਮਾਂ ਬਾਪ ਲਈ ਨਹੀਂ ਹੋ ਸਕਦੀ ਜਿਹੜੀ ਮੈਂ ਲੈ ਕੇ ਆਇਆ ਮੇਰੇ ਕਰਮਾਂ ਦੇ ਜੇ ਮਾੜੀ ਖਬਰ ਦੇਣੀ ਆਪਣੇ ਪੀਰ ਨੂੰ ਲਿਖੀ ਹੋਈ ਸੀ ਮੈਂ ਬਹੁਤ ਬੁਰੀ ਖਬਰ ਲੈ ਕੇ ਆਇਆ ਬੁੱਧੂ ਸ਼ਾਹ ਕਹਿੰਦੇ ਕਹਿਤਾ ਸੀ ਭਾਈ ਤੂੰ ਬੜੀ ਸਿਆਣਪ ਨਾਲ ਕਹਿੰਦਾ ਕਹਿੰਦਾ ਮੈਂ ਸੁਣਿਆ ਫਰਜੰਦ ਆਪ ਦੇ ਗਏ ਜੋ ਵਿੱਚ ਲੜਾਈ ਤੁਹਾਡੇ ਫਰਜੰਦ ਤੁਹਾਡੇ ਬੇਟੇ ਲੜਾਈ ਚ ਗਏ ਭਗਾਣੀ ਦੇ ਯੁੱਧ ਵਿਚ ਕਲੰਗੀ ਧਰ ਦੀ ਕੁੰਮਕ ਤਾਂ ਹੀ ਭੇਜੇ ਆਪ ਤੁਸਾਂ ਹੀ ਤੁਸੀਂ ਭੇਜੇ ਸੀ ਕਹਿੰਦੇ ਹਾਂ ਭੇਜੇ ਸੀ ਕਹਿੰਦੇ ਪੀਰ ਜੀ ਬਹੁਤ ਸੁੰਦਰ ਲੜਾਈ ਕੀਤੀ ਉਨ੍ਹਾਂ ਨੇ ਕਲੰਗੀ ਧਰ ਪਾਤਸ਼ਾਹ ਦੇ ਸਾਹਮਣੇ ਬਹੁਤੇ ਮਾਰੇ ਬਹੁਤ ਭਜਾਏ ਬੜਿਆਂ ਦੇ ਆਹੂ ਲਾਹੇ ਉਨ੍ਹਾਂ ਨੇ ਪਰ ਅਖੀਰ ਦੇ ਵਿਚ ਆ ਕੇ ਕਹਿੰਦਾ ਪੀਰ ਜੀ ਰਣ ਤੱਤੇ ਵਿਚ ਉਹ ਬਹੁਤੀ ਦੇਰ ਨਾ ਜੀਵੇ ਇਹ ਗੱਲ ਕਹਿ ਦਿੱਤੀ ਫਿਰ ਰੋ ਕੇ ਧਾ ਮਾਰ ਕੇ ਕਹਿੰਦਾ ਮਰ ਗਏ ਆਪ ਮਾਰ ਗਏ ਮਾਪੇ ਜਵਾਨ ਪੁੱਤੇ ਨਹੀਂ ਮਰਦਾ ਮਾਂ ਬਾਪਾਂ ਨੂੰ ਵੀ ਮਾਰ ਜਾਂਦਾ ਇੱਕ ਕਿਸਮ ਦਾ ਉਨ੍ਹਾਂ ਦੀਆਂ ਲਾਸ਼ਾਂ ਖੜੀਆਂ ਦਿਖਦੀਆਂ ਮਰ ਗਏ ਆਪ ਮਾਰ ਗਏ ਮਾਪੇ ਲਾਗੇ ਸਲ ਅਵੱਲਾ ਪੁੱਤਰਾਂ ਦਾ ਸੰਤਾਪ ਸ਼ਾਹ ਜੀ ਪਾ ਗਿਆ ਜਗਤ ਰਥੱਲਾ ਇਹ ਖਬਰ ਸੁਣਾਈ ਭਾਈ ਵੀਰ ਸਿੰਘ ਕਹਿੰਦੇ ਗੱਲ ਸੁਣ ਕੇ ਕਹਿੰਦੇ ਬੁੱਧੂ ਸ਼ਾਹ ਹੱਸਿਆ ਮੁਸਕਰਾਇਆ ਕਹਿੰਦਾ ਓਏ ਬੁਰੀ ਖਬਰ ਹੈ ਇਹ ਮੇਰੇ ਪੁੱਤਾਂ ਨੇ ਕਲੰਗੀ ਵਾਲੇ ਸਤਿਗੁਰੂ ਦੇ ਸਾਹਮਣੇ ਸ਼ਹਾਦਤ ਪਾਈ ਤੇ ਗੁਰੂ ਉਸ ਵੇਲੇ ਦੇਖਦਾ ਹੋਏਗਾ ਮੇਰੇ ਪੁੱਤਰ ਸੰਸਾਰ ਤੋਂ ਵਿਦਾ ਹੋਣ ਵੇਲੇ ਮੇਰੇ ਗੁਰੂ ਦੀ ਦ੍ਰਿਸ਼ਟੀ ਮੇਰੇ ਜੁਲਫਾਂ ਵਾਲੇ ਪੀਰ ਦੀ ਉੱਥੇ ਪੈ ਰਹੀ ਸੀ ਉਹ ਮਰੇ ਨਹੀਂ ਉਹ ਤਾਂ ਅਮਰ ਹੋ ਗਏ ਤੂੰ ਕੋਈ ਹੋਰ ਗੱਲ ਕਰ ਕਹਿਣ ਲੱਗੇ ਪੀਰ ਜੀ ਤੁਹਾਨੂੰ ਕੋਈ ਫਰਕ ਨਹੀਂ ਪਿਆ ਉਹ ਕਹਿੰਦੇ ਦਿਸ ਦਿਲ ਦੇ ਵਿਚ ਸਾਈ ਵਸੇ ਉਹ ਦਿਲ ਚ ਪਾਕ ਅਜ਼ਾਬੋ ਕਹਿੰਦੇ ਉਹ ਇੰਨਾ ਪਵਿੱਤਰ ਹੈ ਦੁਨੀਆਂ ਦਾ ਦੁੱਖ ਫਕਰਾਂ ਦੇ ਦਿਲ ਤੱਕ ਪਹੁੰਚਦਾ ਨਹੀਂ, ਪਿੱਛੇ ਪਿੱਛੇ ਰਹਿ ਜਾਂਦਾ। ਮੇਰੀ ਅਵਸਥਾ ਮੇਰੇ ਕਲਗੀ ਵਾਲੇ ਨੇ ਉੱਥੇ ਪਹੁੰਚਾ ਦਿੱਤੀ, ਉੱਥੇ ਹੁਣ ਪੁੱਤਰਾਂ ਦਾ ਦੁੱਖ ਵੀ ਨਹੀਂ ਪਹੁੰਚਦਾ ਜਿੱਥੇ ਮੈਨੂੰ ਪਹੁੰਚਾ ਦਿੱਤਾ ਮਹਾਰਾਜ ਨੇ। ਇਹ ਅਵਸਥਾ ਦੀ ਬਾਤ ਹੈ, ਉੱਥੇ ਜਾ ਕੇ ਚੱਲਣਾ ਤਾਂ ਹੈ ਸੌਖਾ। ਮਹਾਰਾਜ ਕਹਿੰਦੇ ਮੇਰੇ ਸਿੱਖਾਂ ਦੀ ਵੀ ਇਹੀ ਅਵਸਥਾ ਹੈ, ਉੱਥੇ ਧਿਆਨ ਰੱਖਣਾ। ਗੁਰੂ ਅਰਜਨ ਸਾਹਿਬ ਗੁਰਮੁਖ ਨਾਮੀ ਸਿੱਖ ਨੂੰ ਕਹਿੰਦੇ ਤੂੰ ਸ਼ੰਕਾ ਕੀਤੀ ਹੈ, ਤੈਨੂੰ ਸਿੱਖ ਦਿਖਾ ਦਈਏ ਐਸਾ? ਕਹਿੰਦਾ ਹਾਂ ਮਹਾਰਾਜ। ਕਹਿੰਦੇ ਗੁਜਰਾਤ ਵਿੱਚ ਚਲਾ ਜਾ, ਭਾਈ ਭਿਖਾਰੀ ਹੈ। ਪਹੁੰਚਿਆ, ਤੁਰਦਾ ਗਿਆ ਤੁਰਦਾ ਗਿਆ, ਰਸਤੇ ਪੜਾ ਕਰਦਾ ਪਹੁੰਚਿਆ ਭਾਈ ਭਿਖਾਰੀ ਦਾ ਘਰ, ਪੁੱਛਿਆ। ਸਿੱਖ ਦੀ ਸ਼ਕਲ ਦੇਖ ਕੇ ਭਾਈ ਸਾਹਿਬ ਉੱਠ ਕੇ ਖੜੇ ਹੋ ਗਏ, ਹੱਥ ਜੋੜ ਕੇ। ਤੁਹਾਨੂੰ ਭਾਗ ਮੇਰੇ ਘਰ ਸਿੱਖ ਆਇਆ, ਇੱਕ ਤਰ੍ਹਾਂ ਮੇਰੇ ਘਰ ਮੇਰਾ ਗੁਰੂ ਹੀ ਆ ਗਿਆ, ਕਿਉਂਕਿ ਗੁਰਸਿੱਖਾਂ ਅੰਦਰ ਮੇਰਾ ਗੁਰੂ ਵਸਦਾ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ, ਜੋ ਸਿੱਖਾਂ ਨੂੰ ਲੋਚਾ ਸੋ ਗੁਰੂ ਖੁਸ਼ੀ ਆਵੇ। ਬੜਾ ਪਿਆਰ ਕੀਤਾ, ਬੜਾ ਸੁਨੇਹ ਕੀਤਾ ਉਹ ਗੁਰਮੁਖ ਨਾਮੀ ਸਿੱਖ ਨੇ ਆਪਣਾ, ਪਹਿਲਾਂ ਕਦੇ ਦੇਖਿਆ ਨਹੀਂ ਸੀ। ਪਰਿਚਾ ਦਿੱਤਾ, ਕਹਿੰਦਾ ਜੀ ਮੈਂ ਗੁਰੂ ਸਾਹਿਬ ਜੀ ਦੇ ਦੀਦਾਰ ਕਰਨ ਤੋਂ ਬਾਅਦ ਗੁਰੂ ਤੋਂ ਆਗਿਆ ਲੈ ਕੇ ਮੈਂ ਤੁਹਾਡੇ ਕੋਲ ਆਇਆ। ਮਹਾਰਾਜ ਕਹਿੰਦੇ ਉਹ ਤੇਰੇ ਉਹ ਸਿੱਖ ਭਾਈ ਭਿਖਾਰੀ ਕਹਿੰਦਾ ਤੇਰੇ ਚਰਨ ਚੁੰਮ ਲਵਾਂ, ਜਿਹੜੀਆਂ ਅੱਖਾਂ ਨਾਲ ਤੂੰ ਗੁਰੂ ਅਰਜਨ ਸਾਹਿਬ ਦੇ ਦੀਦਾਰ ਕੀਤੇ ਉਹ ਦ੍ਰਿਸ਼ਟੀ ਮੇਰੇ ਤੇ ਪਈ, ਮੇਰਾ ਤਾਂ ਸਭ ਕੁਛ ਪਵਿੱਤਰ ਕਰ ਦਿੱਤਾ। ਤਨ ਭਾਵ ਲੰਗਰ ਪਾਣੀ ਛਕਾਇਆ, ਦੁੱਧ ਛਕਾਇਆ। ਕਹਿੰਦਾ ਮਿੱਤਰਾ ਇੰਨੇ ਸਹੀ ਟਾਈਮ ਤੇ ਆਇਆ ਵੀ ਇਹੋ ਜਿਹੇ ਵਿਆਹਾਂ ਦੇ ਕਾਰਜਾਂ ਚ ਆਪਣੇ ਆਉਣੇ ਚਾਹੀਦੇ ਆ, ਤਾਂ ਕਾਰਜ ਸਫਲੇ ਹੁੰਦੇ ਆ। ਸਿੱਖਾਂ ਦੀ ਰਿਸ਼ਤੇਦਾਰੀ ਸਿੱਖਾਂ ਨਾਲ ਜਿਹੜੀ ਆ ਨਾ, ਇਹ ਇਹ ਸਾਕਾਦਾਰੀ ਦੂਸਰੀ ਸਾਕਾਦਾਰੀ ਨੂੰ ਪਵਿੱਤਰ ਹੈ, ਇਹਦੇ ਚ ਸਵਾਰਥ ਨਹੀਂ ਹੈ ਕੋਈ। ਤੂੰ ਮੇਰਾ ਗੁਰਸਿੱਖ ਭਰਾ ਏ, ਮੇਰੇ ਪੁੱਤਰ ਦਾ ਵਿਆਹ ਰੱਖਿਆ, ਤੂੰ ਹੁਣ ਵਿਆਹ ਤਾਂ ਕਈ ਧੀ ਰਹੀ ਮੇਰੇ ਨਾਲ ਰਹਿੰਦੇ, ਠੀਕ ਹੈ। ਭਾਈ ਸਾਹਿਬ ਵੀ ਉਸ ਵੇਲੇ ਜੋ ਕੁਝ ਕਾਰਜ ਕਰ ਰਹੇ ਸੀ ਉਹਦਾ ਸੰਬੰਧ ਮ੍ਰਿਤਕ ਸਰੀਰ ਨਾਲ ਹੈ। ਤੇ ਭਾਈ ਸਾਹਿਬ ਦੇਖ ਕੇ ਰਾਤ ਨੂੰ ਦੇਂਦੇ ਕੀ ਕਰ ਰਿਹਾ, ਪਰ ਪੁੱਛਿਆ ਨਹੀਂ। ਕਹਿਣ ਲੱਗਿਆ ਮਿੱਤਰ ਗੁਰਸਿੱਖ ਭਰਾਵਾ, ਦੇਖਿਆ ਦੇਖੋ ਲੰਗਰ ਵਾਸਤੇ ਹਲਵਾਈ ਲਿਆਂਦੇ ਨੇ, ਗੁਰਸਿੱਖ ਹਲਵਾਈ ਲੰਗਰ ਤਿਆਰ ਕਰਨ ਵਾਸਤੇ ਲਿਆਂਦੇ ਨੇ, ਤੇ ਬੇਅੰਤ ਸੰਗਤਾਂ ਨੇ ਆਉਣਾ, ਤੇ ਦਰਜੀ ਨੂੰ ਕੱਪੜੇ ਸੀ ਜਾ ਰਹੇ ਨੇ, ਸਾਰੀਆਂ ਤਿਆਰੀਆਂ ਸੰਗਤ ਨੂੰ ਸੰਭਾਲਦੀਆਂ, ਸਾਰੀਆਂ ਵਿਆਹ ਦੀਆਂ ਤਿਆਰੀਆਂ। ਸਿੱਖਾਂ ਦੇ ਵਿੱਚ ਰਹਿਤ ਮਰਿਆਦਾ ਦਸਮ ਪਾਤਸ਼ਾਹ ਤੱਕ ਕਈ ਗੱਲਾਂ ਦੀ ਢਿੱਲ ਵੀ ਸੀ, ਜਿਹੜੀ ਜਿਹੜੀ ਅੰਤਿਮ ਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤਾ। ਅੰਮ੍ਰਿਤ ਤੋਂ ਪਹਿਲਾਂ ਕੁਝ ਸਿੱਖ ਬੀਬੀਆਂ ਗਹਿਣੇ ਪਾ ਲੈਂਦੀਆਂ ਸੀ, ਤੇ ਅੰਮ੍ਰਿਤ ਛਕਾਉਣ ਵੇਲੇ ਪੰਜ ਕਕਾਰ ਹੀ ਗਹਿਣੇ ਕਰ ਦਿੱਤੇ ਮਹਾਰਾਜ ਨੇ, ਸ਼ੁਭ ਗੁਣਾਂ ਦੇ ਗਹਿਣੇ ਕਰ ਦਿੱਤੇ, ਸਾਰਾ ਕੁਝ ਦਿਖਾਇਆ। ਤੇ ਉਹ ਭਾਈ ਸਾਹਿਬ ਦੇ ਗੁਰਮੁਖ ਨਾਮੀ ਸਿੱਖ ਦੇ ਨਿਗਾਹ ਪੈ ਗਿਆ, ਕਹਿੰਦੇ ਜੀ ਆਹ ਕੀ ਇਕੱਠਾ ਕਰੀ ਕਰਦੇ ਹੋ ਤੁਸੀਂ, ਹੈ ਕੀ ਹੈ? ਕਹਿੰਦੇ ਜੀ ਕਫਨ ਹੈ, ਫੱਟਾ ਹੈ ਮ੍ਰਿਤਕ ਪਾਉਣ ਵਾਲਾ, ਪੱਲੀ ਹੈ ਹੇਠਾਂ ਵਿਛਾਉਣ ਵਾਲੀ, ਜਿਹੜੀ ਦਿਲ ਪਛਾਉਣੀ, ਆਹ ਕਾਹਦੇ ਨੀ, ਇਹ ਵਿਆਹ ਚ ਤਾਂ। ਕਹਿੰਦੇ ਚੁੱਪ ਚੁੱਪ ਬਸ, ਇਹਨੂੰ ਨਾ ਲੈ ਛੇੜ। ਇਹ ਸਾਰਾ ਕਾਸਾ ਕਿਉਂ ਹੈ? ਸਮੇਂ ਤੋਂ ਪਹਿਲਾਂ ਇਹਦੀ ਆਵਾਜ਼ ਖੜਨੀ, ਇਹਦੇ ਲਈ ਉੱਤਰ ਦੇ ਦਾ ਸਮਾਂ, ਉਹਦੀ ਉਡੀਕ ਕਰ, ਹਾਲੇ ਵਿਆਹ ਦੀ ਗੱਲ ਹੈ, ਬਸ ਇੱਥੇ ਤੱਕ ਹੀ ਸੀਮਤ ਹੈ। ਬੜਾ ਸੋਚਦਾ ਰਿਹਾ, ਬੜੀ ਹੈਰਾਨੀ ਦੀ ਬਾਤ ਹੈ, ਮ੍ਰਿਤਕ ਦਾ ਸਾਰਾ ਸਮਾਨ ਇਕੱਠਾ ਕੀਤਾ ਹੋਇਆ, ਦੱਸਿਆ ਕੁਛ ਨਹੀਂ। ਭਾਈ ਸਾਹਿਬ ਸਾਰਾ ਕਾਰਜ ਕਰ ਰਿਹਾ, ਪਰ ਸਾਰਾ ਕਾਰਜ ਕਰਦਾ ਹੋਇਆ ਇੱਕ ਪਲ ਗੁਰਮੰਤਰ ਦਾ ਜਾਪ ਬੰਦ ਨਹੀਂ ਹੋ ਰਿਹਾ, ਹਰ ਸਵਾਸ ਨਾਮ ਚੱਲ ਰਿਹਾ। ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਇਹ ਗੁਰੂ ਦੀ ਕਿਰਪਾ ਨਾਲ ਹੁੰਦਾ, ਸਾਨੂੰ ਕਾਹਲਿਆ ਨਹੀਂ ਪੈਣਾ ਚਾਹੀਦਾ, ਅਰਦਾਸ ਕਰਨੀ ਚਾਹੀਦੀ ਹੈ। ਜਿੰਨੀ ਦੇਰ ਤੱਕ ਮਨ ਦੇ ਵਿੱਚ ਥੋੜੀ ਬਹੁਤ ਵੀ ਮੈਲ ਹੈ, ਇਹ ਤਾਂ ਹਲੇ ਸਾਬਣ ਲਾ ਰਹੇ ਹਾਂ। ਦੇਖੋ ਇੱਕ ਗੱਲ ਬੜੀ ਸਿੱਧੀ ਸਾਧੀ ਹੈ ਔਰ ਠੋਸ ਹੈ ਸਮਝਣ ਵਾਸਤੇ, ਵੀ ਜਿੰਨੀ ਦੇਰ ਤੱਕ ਸੋਨੇ ਦੇ ਵਿੱਚ ਮੈਲ ਹੈ ਉਨੀ ਦੇਰ ਤੱਕ ਕੋਠਾਲੀ ਦੇ ਵਿੱਚ ਭੱਜਿਆ ਫਿਰਦਾ, ਜਦੋਂ ਸ਼ੁੱਧ ਹੋ ਜਾਂਦਾ ਟਿਕ ਜਾਂਦਾ। ਬਹੁਤ ਪ੍ਰੇਮੀ ਕਹਿੰਦੇ ਜਦੋਂ ਜਦੋਂ ਅਸੀਂ ਭਜਨ ਕਰਨ ਲੱਗਦੇ ਹਾਂ ਉਦੋਂ ਬੜੇ ਮਾੜੇ ਖਿਆਲ ਪੈਦਾ ਹੋ ਜਾਂਦੇ ਨੇ, ਸਿੱਟ ਬੜੀ ਦਿੱਕਤ ਆਉਂਦੀ ਹੈ। ਨਹੀਂ ਭਾਈ, ਇਹਨੂੰ ਸਮਝੋ ਕੀ ਹੈ, ਗੰਦੀ ਨਾਲੀ ਦੇ ਗੰਦ ਨੂੰ ਤੁਸੀਂ ਝਾੜੂ ਦੇ ਨਾਲ ਜਦੋਂ ਪਾਣੀ ਪਾ ਕੇ ਛੇੜੋਗੇ ਇੱਕ ਵਾਰੀ ਤਾਂ ਉੱਥੇ ਗੰਦੀ ਹੜ ਉੱਠੂਗੀ, ਇਹ ਸਭ ਗੰਦ ਦੇ ਕਚਰੇ ਨਿਕਲਦੇ ਜਾਣਗੇ। ਪਾਣੀ ਪਾਈ ਜਾਓ, ਝਾੜੂ ਫੇਰੀ ਜਾਓ, ਅਖੀਰ ਨੂੰ ਨਾਲੀ ਐਨ ਸ਼ੁੱਧ ਹੋ ਜਾਊਗੀ। ਪਵਿੱਤਰ ਪਾਣੀ ਜਿਹਾ ਜਿਹਾ ਨਲਕੇ ਚੋਂ ਨਿਕਲਦਾ ਉਹ ਜਿਹੀ ਨਾਲੀ ਦੇ ਵਿੱਚ ਜਾਣਾ ਸ਼ੁਰੂ ਹੋ ਜਾਊਗਾ। ਇਹ ਥੋੜਾ ਵੀ ਅੱਜ ਥੋੜਾ ਜਿਹਾ ਝਾੜੂ ਮਾਰਿਆ ਤੇ ਗੰਦ ਅਜੇ ਕਿੰਨਾ ਪਿਆ ਤੇ ਕਹੋ ਅੱਜ ਹੀ ਸਾਫ਼ ਹੋ ਜਾਏ, ਨਹੀਂ ਸਮਰ ਪੂਗਾ। ਵਸਤਰ ਦੀ ਮੈਲ ਸਾਬਣ ਕੱਢਦਾ ਪਰ ਪਾਣੀ ਤੋਂ ਬਿਨਾਂ ਨਹੀਂ। ਪਾਣੀ ਤੇ ਸਾਬਣ ਦੋਨੋਂ ਮਿਲ ਕੇ ਕਹਿੰਦੇ ਨੇ ਕੱਪੜੇ ਵਾਲਿਆ ਵੀ ਅਗਰ ਤੂੰ ਦੋਨਾਂ ਨੂੰ ਮਿਲਾ ਕੇ ਜਿੰਨੀ ਦੇਰ ਤੱਕ ਪਾਣੀ ਤੇ ਸਾਬਣ ਦੋਨੋਂ ਮਿਲ ਕੇ ਕੱਪੜੇ ਦੇ ਵਿੱਚ ਰਹਿਣਗੇ ਤੇ ਮੈਲ ਨੂੰ ਨੇੜੇ ਨਹੀਂ ਲੱਗਣ ਦਿੰਦੇ। ਮੈਲ ਦੀ ਕੀ ਮਜਾਲ ਹੈ, ਕਿਸੇ ਨੇੜੇ ਲੱਗ ਜਾਵੇ, ਸਾਬਣ ਹੈ ਉੱਥੇ ਕਹਾਂ, ਮੈਲ ਜਾਊ ਕਿੱਥੇ। ਪ੍ਰੇਮ ਦਾ ਪਾਣੀ ਨਾਮ ਦਾ ਸਾਬਣ ਜਦੋਂ ਦੋ ਇਕੱਠੇ ਹੋ ਕੇ ਹਿਰਦੇ ਚਲੇ ਜਾਣ ਮੈਲ ਨੇੜੇ ਵੀ ਨਹੀਂ ਲੱਗਦੇ। ਲੋੜ ਹੈ ਨਾ ਦੋ ਚੀਜ਼ਾਂ ਦੀ। ਗੁਰਮਨਾ ਗੋਮੀ ਸਿੱਖ ਦੀ ਬੜੀ ਅਵਸਥਾ ਸੀ ਇਹਦੀ, ਭਾਈ ਭਿਖਾਰੀ ਦੀ। ਬਰਾਤ ਗਈ, ਅੱਗੇ ਬਰਾਤਾਂ ਦਾ ਕੁਝ ਇਸ ਤਰ੍ਹਾਂ ਦਾ ਸੀ, ਤਿੰਨ ਤਿੰਨ ਦਿਨ ਦੀ ਤਾਂ ਮੈਨੂੰ ਵੀ ਸੋਝੀ ਹੈ, ਨਿਆਣਾ ਹੁੰਦਾ ਮੈਂ ਵੀ ਐਸੀ ਬਰਾਤ ਗਿਆ ਜਿਹੜੀ ਤਿੰਨ ਦਿਨ ਉੱਥੇ ਰਹੀ ਸੀ। ਪਟਿਆਲੇ ਦੇ ਕੋਲ ਪਿੰਡ ਹੈ, ਉੱਥੇ ਤਿੰਨ ਦਿਨ ਰਹੇ। ਪਰ ਮੇਰੇ ਤੋਂ ਵੱਡੀ ਉਮਰ ਦੇ ਦੱਸਦੇ ਸੀ, ਕਹਿੰਦੇ ਹੁਣ ਤਾਂ ਮੌਜ ਹੋ ਗਈ ਤਿੰਨ ਦਿਨ ਆ, ਕਹਿੰਦੇ ਅਸੀਂ ਤਾਂ ਅੱਠ ਅੱਠ ਦਿਨ ਬੈਠੇ ਰਹਿੰਦੇ ਸੀ ਅਗਲਿਆਂ ਦੇ, ਬਨੇਰੇ ਢਾਈ ਜਾਂਦੇ ਸੀ, ਗੱਡੇ ਮੁੱਤੇ ਮਾਰੀ ਜਾਂਦੇ ਸੀ, ਸ਼ਰਾਬਾਂ ਪੀ ਜਾਂਦੇ ਅੱਠ ਅੱਠ ਦਿਨ। ਤੇ ਹੁਣ ਤਾਂ ਸਵੇਰੇ ਸਵੇਰ ਕੀ ਜੀ, ਦੋ ਕੁ ਘੰਟੇ ਦਾ ਕੰਮ ਹੁਣ ਤਾਂ ਸਾਰਾ ਉਹਦੇ ਵਿੱਚ ਸਾਰਾ ਕੰਮ ਨਿਬੜ ਜਾਂਦਾ। ਭਾਈ ਸਾਹਿਬ ਗਏ, ਵਿਆਹ ਹੋਇਆ, ਦੋ ਤਿੰਨ ਦਿਨ ਬਰਾਤ ਰਹੀ, ਵਿਦਾ ਹੋ ਗਈ ਬੀਬੀ। ਇਹ ਲੜਕੀ ਵਾਲੇ ਨੇ ਕਹਿ ਦਿੱਤਾ, ਇਹ ਭਾਈ ਸਾਹਿਬ ਦੇਖੋ ਤੁਹਾਨੂੰ ਕੋਈ ਵਚਨ ਤਾਂ ਹੋਰ ਕਹਿਣ ਦੀ ਲੋੜ ਨਹੀਂ ਹੈ, ਤੁਸੀਂ ਗੁਰੂ ਕੇ ਪਿਆਰੇ ਹੋ, ਗੁਰੂ ਅਰਜਨ ਸਾਹਿਬ ਦੇ ਸਿੱਖ ਹੋ, ਤਿੰਨ ਕੋ ਕਿਆ ਉਪਦੇਸ਼ੀ ਹੈ ਜਿਹਨੂੰ ਗੁਰੂ ਨਾਨਕ ਦੇ ਹੋ। ਬਸ ਮੈਂ ਇਤਨਾ ਹੀ ਕਹਿਣਾ ਸੀ, ਮੈਂ ਆਪਣਾ ਫਰਜ਼ ਲਾ ਦਿੱਤਾ, ਅੱਜ ਤੱਕ ਇਹ ਮੇਰੀ ਬੇਟੀ ਸੀ, ਹੁਣ ਤੋਂ ਬਾਅਦ ਮੇਰੀ ਨਹੀਂ ਹੋਈ, ਹੁਣ ਇਹ ਬੇਟੀ ਤੁਹਾਡੀ ਹੋ ਗਈ ਭਾਈ ਬੁਖਾਰੀ ਜੀ। ਹਰ ਬੇਟੀ ਨੂੰ ਵੀ ਕਹਿ ਦਿੱਤਾ ਕਿ ਬੇਟੀ ਅੱਜ ਤੱਕ ਤੇਰੇ ਮਾਂ ਬਾਪ ਅਸੀਂ ਸੀ, ਅੱਜ ਤੋਂ ਬਾਅਦ ਭਾਈ ਭਿਖਾਰੀ ਤੇ ਇਹਦੇ ਘਰ ਵਾਲੀ ਇਹ ਤੇਰੇ ਮਾਂ ਬਾਪ। ਇਹ ਸਿੱਖਿਆ ਸ਼ੁਭ, ਪਰ ਫਿਰ ਵੀ ਜੋ ਮਾਂ ਬਾਪ ਹੁੰਦੇ ਨੇ ਮਾਂ ਬਾਪ ਹੀ ਹੁੰਦੇ ਨੇ। ਕਿਉਂ, ਸਹੁਰੇ ਘਰ ਤੋਂ ਧੱਕਾ ਮਿਲ ਜਾਏ ਤਾਂ ਫਿਰ ਲੜਕੀ ਕਿੱਥੇ ਜਾਂਦੀ ਹੈ। ਜਿਹੜੇ ਮਾਂ ਬਾਪ ਬਣੇ ਸੀ ਉਹਨਾਂ ਨੇ ਧੱਕਾ ਦੇ ਤਾਂ, ਅਸਲੀ ਤਾਂ ਨਹੀਂ ਛੱਡ ਸਕਦੇ, ਫਰਕ ਹੈ ਇਸ ਬਾਤ ਦਾ। ਤੇ ਭਾਈ ਭਿਖਾਰੀ ਕਹਿਣ ਲੱਗਾ, ਤੇ ਤੁਹਾਨੂੰ ਕਹਿਣ ਦੀ ਲੋੜ ਨਹੀਂ, ਇਹ ਕਹਿਣ ਦੀ ਲੋੜ ਨਹੀਂ, ਸਮਾਂ ਦੱਸੇਗਾ। ਮੇਰੀ ਧੀ ਹੈ, ਅੱਜ ਤੋਂ ਇਹਦਾ ਦੁੱਖ ਸੁੱਖ ਮੇਰਾ ਦੁੱਖ ਸੁੱਖ ਹੈ, ਤੁਰ ਪਏ। ਉਸ ਵੇਲੇ ਦੇ ਰਿਵਾਜ, ਗੁਰਸਿੱਖਾਂ ਦੇ ਘਰਾਂ ਦੇ ਅੰਦਰ ਤਾਂ ਸ਼ਬਦ ਗਾਵੇ ਜਾਂਦੇ ਸੀ। ਭਾਈ ਭਿਖਾਰੀ ਨੇ ਪੂਰੀ ਪਾਬੰਦੀ ਰੱਖੀ ਵੀ ਇੱਥੇ ਗੰਦਾ ਗੀਤ ਨਹੀਂ ਗਾਉਣਾ, ਕਿਸੇ ਨੇ ਸ਼ਬਦ ਪੜੋ, ਪੜੇ ਗਏ ਸ਼ਬਦ, ਘੋੜੀਆਂ ਪੜੋ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਲਿਖੀਆਂ, ਉਹ ਘੋੜੀਆਂ ਪੜੋ, ਵਿਆਹ ਦੀਆਂ ਗੰਦੀਆਂ ਘੋੜੀਆਂ ਨਹੀਂ ਪੜਨੀਆਂ। ਮਰੇ ਤੋਂ ਬਾਅਦ ਅਲਾਣੀਆਂ ਪੜਨੀਆਂ ਤਾਂ ਨੈਣ ਵਾਲੀਆਂ ਨੀ, ਮਹਾਰਾਜ ਨੇ ਬਾਣੀ ਹੋਈ ਜੀ ਉਚਾਰਨ ਕਰਤੀ, ਇਹ ਲਾਣੀਆਂ ਦਾ ਪਾਠ ਕਰ ਲੋ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਇਸ ਪਾਣਾ ਵਰਤਿਆ ਕਿ ਪਚੰਗੀ ਜਦੋਂ ਪਹੁੰਚਿਆ ਉਸੇ ਦਿਨ, ਤੇ ਭਾਈ ਭਿਖਾਰੀ ਦਾ ਪੁੱਤਰ ਕਹਿੰਦਾ, ਪਿਤਾ ਜੀ ਮੇਰੇ ਪੇਟ ਵਿਚ ਦਰਦ ਹੋਣਾ ਸ਼ੁਰੂ ਹੋ ਗਏ। ਉਪਚਾਰ ਕੀਤਾ, ਵੈਦ ਲਿਆਂਦਾ, ਦਰਦ ਹੋਰ ਤੇਜ਼ ਹੋ ਗਿਆ, ਬੀੜੇ ਦਾ ਦਰਦ ਕਹਿੰਦੇ ਸੀ, ਇਹ ਬੜਾ ਭਿਆਨਕ ਹੁੰਦਾ। ਸਮਾਂ ਐਸਾ ਆਇਆ, ਵੈਦ ਹਕੀਮ ਦੇ ਵੇਖਦਿਆਂ ਵੇਖਦਿਆਂ ਉਸੇ ਦਿਨ ਜਿਦਨ ਨੂੰਹ ਨੂੰ ਆਪਣੇ ਘਰ ਭਾਈ ਭਿਖਾਰੀ ਲੈ ਕੇ ਆਇਆ ਬੜੇ ਚਾਵਾਂ ਲਾੜਾਂ ਦੇ ਨਾਲ, ਉਹ ਗੁਰਮੁਖ ਵੀ ਨਾਲ ਆ, ਬਰਾਤ ਸੀ, ਭਾਈ ਭਿਖਾਰੀ ਦਾ ਪੁੱਤਰ ਚੜਾਈ ਕਰ ਗਿਆ ਉਸੇ ਰਾਤ। ਗੱਲ ਕਿਹਾ ਕੋ ਸਤਨਾਮ ਸ੍ਰੀ, ਬਹੁਤ ਔਖੀ ਬਾਤ ਹੁੰਦੀ, ਬਹੁਤ ਔਖੀ ਬਾਤ। ਜੀਵਨ ਕਾਲ ਵਿਚ ਜਦੋਂ ਇਹ ਦੁੱਖ ਹਟਾਉਣਾ ਪਵੇ, ਇਕੋ ਹੀ ਦਿਨ ਦੋ ਘਟਨਾ ਹੋਈਆਂ, ਮੇਰੇ ਭਰਾ ਦੀ ਅਰਥੀ ਤੇ ਮੇਰੇ ਭਾਣਜੇ ਦੀ ਬਰਾਤ, ਇਹੋ ਭਾਣਾ ਵਰਤਿਆ ਸਾਡੇ ਆਪਣੇ ਪਰਿਵਾਰ ਚ ਇੱਕੋ ਹੀ ਦਿਨ ਦੋ ਗੱਲਾਂ ਹੋਈਆਂ। ਭੈਣ ਮਮਤਾ ਦੀ ਮਾਰੀ ਪੁੱਤ ਨੂੰ ਵੀ ਤੋਰ ਕੇ ਆਈ ਤੇ ਭਰਾ ਦੀ ਲਾਸ਼ ਦੇ ਨਾਲ ਗਏ। ਸਮਝ ਐਸਾ ਬਣ ਗਿਆ ਕੀ ਕੀਤਾ ਜਾ। ਭਾਈ ਭਿਖਾਰੀ ਕਹਿਣ ਲੱਗੇ ਭਾਣਾ ਵਰਤ ਗਿਆ, ਕਹਿਣ ਲੱਗੇ ਮੇਰੇ ਪੁੱਤ ਦੇ ਮਰੇ ਤੋਂ ਕਿਸੇ ਨੇ ਰੋਣਾ ਨਹੀਂ, ਜਿਹਨੇ ਰੋਣਾ ਆਪਣੇ ਘਰ ਨੂੰ ਚਲਾ ਜਾਏ, ਜਿਹਨੇ ਬਾਣੀ ਪੜ੍ਹਨੀ ਹੈ ਸੁਖਣੀ ਸਾਹਿਬ ਦਾ ਪਾਠ ਕਰੋ, ਰੋਣਾ ਨਹੀਂ। ਇਹ ਗੁਰੂ ਦਾ ਭਾਣਾ ਸੀ ਹੋ ਗਿਆ। ਜਦੋਂ ਘਰ ਵਾਲਾ ਇੰਨਾ ਸਖ਼ਤ ਹੋਵੇ ਫਿਰ ਦੂਸਰੇ ਕਹਿੰਦੇ ਵੀ ਠੀਕ ਹੈ। ਸਾਰੀ ਰਾਤ ਬਾਣੀ ਦਾ ਪਾਠ ਚੱਲਦਾ ਰਿਹਾ ਚੱਲਦਾ ਰਿਹਾ। ਭਾਈ ਭਿਖਾਰੀ ਦੀ ਨੂੰਹ ਵੀ ਆਪਣੇ ਪਤੀ ਦੀ ਲਾਸ਼ ਕੋਲ ਬੈਠੀ ਬਾਣੀ ਪੜ੍ਹਦੀ ਰਹੀ ਪੜ੍ਹਦੀ ਰਹੀ, ਅੰਮ੍ਰਿਤ ਵੇਲੇ ਇਸ਼ਨਾਨ ਕਰੇ ਫਿਰ ਬਾਣੀ ਪੜ੍ਹਦੀ। ਇੱਕ ਹੰਝੂ ਨੇ ਸਿੱਟਿਆ ਉਸ ਬੇਟੀ ਨੇ, ਇਸ਼ਨਾਨ ਕਰਾਇਆ ਚੰਗੀ ਨੂੰ। ਭਾਈ ਭਿਖਾਰੀ ਨੇ ਅਰਦਾਸ ਕੀਤੀ, ਬੇਟਾ ਤੇਰਾ ਸਬੰਧ ਮੇਰੇ ਨਾਲ ਇਤਨਾ ਹੀ ਸੀ, ਤੇ ਹੁਣ ਮੈਂ ਤੇਰੇ ਲਈ ਗੁਰੂ ਦੇ ਚਰਨਾਂ ਚ ਅਰਦਾਸ ਕਰਦਾ ਤੇ ਤੂੰ ਕਦੇ ਜੰਮਣ ਮਰਨ ਵਿਚ ਨਾ ਆਵੇ, ਤੈਨੂੰ ਮੁੜ ਕੇ ਆਉਣ ਦੀ ਲੋੜ ਨਾ ਪਵੇ। ਤੂੰ ਇੱਕ ਵਾਰੀ ਭਿਖਾਰੀ ਦੇ ਘਰ ਆ ਗਿਆ, ਮੁੜ ਕੇ ਹੁਣ ਤੈਨੂੰ ਕਿਤੇ ਜਾਣ ਦੀ ਲੋੜ ਨੀ, ਤੂੰ ਸੱਚਖੰਡ ਜਾਵੇ ਸਿੱਧਾ। ਅਰਥੀ ਚੁੱਕੀ ਭਾਈ ਭਿਖਾਰੀ ਨੇ ਜਾ ਕੇ ਸੰਸਕਾਰ ਕਰ ਦਿੱਤਾ, ਵਾਪਸ ਆਏ, ਬੈਠੇ ਨੂੰ ਪ੍ਰਚੋਣੀ ਕਰਨ, ਲੋਕ ਆਪੋ ਆਪਣੇ ਘਰਾਂ ਨੂੰ ਚਲੇ ਗਏ। ਕਿੰਨੀ ਕੁ ਦੇਰ ਬੈਠਣਗੇ ਤੁਹਾਡੇ ਕੋਲ? ਆਪਣਾ ਭਾਰ ਆਪ ਹੀ ਚੱਕਣਾ ਪੈਣਾ ਹੈ। ਇਹ ਵਿਛੋੜੇ ਦੀ ਪੰਡ ਲੈ ਕੇ ਸਿਰ ਤੇ ਤੁਹਾਨੂੰ ਆਪ ਜੀਵਨ ਦੇ ਮਾਰਗ ਤੇ ਤੁਰਨਾ ਪੈਣਾ ਹੈ। ਲੋਕਾਂ ਨੂੰ ਹਸਾਉਣ ਦੀ ਲੋੜ ਨਹੀਂ, ਆਪਣੇ ਪੈਰਾਂ ਨੂੰ ਮਜ਼ਬੂਤ ਕਰਕੇ ਤੁਰਨਾ ਪੈਣਾ, ਕਿਉਂਕਿ ਅਜੇ ਪਰਾਂ ਦੁੱਧ ਰਹਿੰਦੀ ਹੈ। ਭਾਈ ਸਾਹਿਬ ਦੇ ਪ੍ਰਚੋਣੀ ਕਰਨ ਵਾਲੇ ਚਲੇ ਗਏ ਤੇ ਭਾਈ ਗੁਰਮੁਖ ਬੈਠਾ ਕਹਿਣ ਲੱਗਾ, ਭਾਈ ਭਿਖਾਰੀ ਮੈਂ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ, ਹੁਣ ਤੱਕ ਤਾਂ ਗੱਲ ਕਰਨ ਦਾ ਮੌਕਾ ਨਹੀਂ ਮਿਲਿਆ, ਲੋਕ ਚਲੇ ਗਏ ਸਾਰੇ। ਨਹੀਂ ਮੈਨੂੰ ਇੱਕ ਗੱਲ ਦੱਸ ਦੇ ਵੀ ਤੁਹਾਨੂੰ ਪਹਿਲਾਂ ਹੀ ਪਤਾ ਸੀ ਤੁਹਾਡੇ ਪੁੱਤਰ ਨੇ ਮਰ ਜਾਣਾ? ਕਹਿੰਦੇ ਹਾਂ, ਇਸੇ ਲਈ ਤਾਂ ਮ੍ਰਿਤਕ ਦਾ ਸਮਾਨ ਇਕੱਠਾ ਕੀਤਾ ਸੀ, ਤੂੰ ਦੇਖਿਆ ਨਹੀਂ ਸੀ? ਕਹਿੰਦੇ ਇਸੇ ਕਰਕੇ ਮੈਂ ਪੁੱਛਿਆ। ਮੇਰਾ ਦੂਸਰਾ ਸਵਾਲ, ਜਾਂ ਤੈਨੂੰ ਇਹ ਪਤਾ ਸੀ ਵੀ ਤੇਰੇ ਪੁੱਤਰ ਨੇ ਮਰ ਜਾਣਾ, ਇਹ ਬਗਾਨੀ ਧੀ ਕਿਉਂ ਕੱਠ ਮਾਰ ਦਿੱਤੀ? ਇਹਦਾ ਪਾਪ ਤੈਨੂੰ ਲੱਗੂਗਾ ਭਾਈ ਭਿਖਾਰੀ। ਉਹ ਸਿੱਖ ਥੋੜਾ ਜਿਹਾ ਗਰਮ ਹੋ ਗਿਆ। ਤੈਨੂੰ ਪਤਾ ਸੀ ਤੇਰੇ ਪੁੱਤ ਨੇ ਮਰ ਜਾਣਾ, ਤੂੰ ਕਿਉਂ ਵਿਆਹ ਕੇ ਲਿਆ? ਨਹੀਂ ਸੀ ਬਣਾ ਚਾਹੀਦਾ? ਕਹਿਣ ਲੱਗੇ ਇਹਦੀ ਬੱਚੇ ਦੀ ਉਮਰ ਇੰਨੀ ਸੀ, ਵਿਆਹ ਵੀ ਹੋਣਾ ਸੀ ਸਾਰਾ ਕੁਝ, ਉਹ ਪਰ ਉਹਦੇ ਸਮਝ। ਕਹਿੰਦੇ ਜੀ ਦੇਖੋ, ਬਾਤ ਇੱਕ ਹੈ, ਗੁਰੂ ਅਰਜਨ ਸਾਹਿਬ ਨੇ ਜੋ ਤੁਹਾਡੇ ਸਤਿਕਾਰ ਵਿੱਚ ਆਪਣੀ ਰਸਨਾ ਤੋਂ ਸ਼ਬਦ ਕਹੇ, ਵੀ ਦੂਸਰੀ ਬਾਤ ਇਹ ਹੈ ਵੀ ਜੇ ਤੁਸੀਂ ਆਪ ਇਹਨੂੰ ਸ਼ਕਤੀ ਦੇ ਨਾਲ ਜਿੰਦਾ ਨਹੀਂ ਸੀ ਰੱਖ ਸਕਦੇ, ਗੁਰੂ ਅਰਜਨ ਸਾਹਿਬ ਤਾਂ ਕਰ ਸਕਦੇ ਸੀ ਇਹ। ਤੂੰ ਜਾ ਕੇ ਗੁਰੂ ਅਰਜਨ ਸਾਹਿਬ ਕੋਲੋਂ ਆਪਣੇ ਪੁੱਤਰ ਦੀ ਉਮਰ ਵਧਾ ਲਿਆਉਂਦਾ, ਉਹ ਸਮਰੱਥ ਗੁਰੂ ਹੈ, ਫਿਰ ਤੂੰ ਵਿਆਹ ਵੀ ਕਰ ਲੈਂਦਾ, ਇਹ ਤਾਂ ਕਰ ਸਕਦਾ ਸੀ। ਕਹਿੰਦੇ ਹਾਂ, ਇਹ ਮੈਂ ਕਰ ਸਕਦਾ, ਫਿਰ ਕਿਉਂ ਨਹੀਂ ਕੀਤਾ? ਕਹਿੰਦਾ ਇਸ ਵਾਸਤੇ ਕਿ ਦੁਨੀਆਂ ਦੇ ਸਭ ਪਦਾਰਥ ਝੂਠੇ ਨੇ, ਗੁਰੂ ਦੇ ਕੋਲੋਂ ਕੇਵਲ ਸੱਚੀ ਚੀਜ਼ ਹੀ ਮੰਗਣੀ ਬਣਦੀ ਹੈ, ਉਹ ਸੱਚਾ ਪਾਤਸ਼ਾਹ, ਮੈਂ ਕਦੇ ਝੂਠੀਆਂ ਮੰਗਾਂ ਨਹੀਂ ਮੰਗੀਆਂ, ਸੰਸਾਰ ਝੂਠਾ, ਇਸ ਕਰਕੇ ਮੈਂ ਤਾਂ ਬਈ ਗੁਰੂ ਦੇ ਕੋਲੋਂ ਕੇਵਲ ਨਾਮ ਮੰਗਿਆ, ਮੰਗਣਾ ਤਾਂ ਸੱਚ ਨਾਮ ਜੇ ਤੁਸੀਂ ਦੇ ਬਸ, ਦਿਨ ਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੁੱਖਾਂ ਦੇ ਸਿਰ ਦੁੱਖ ਮੰਗਦਾ ਮੈਂ। ਕੱਲ ਵਿਚਾਰ ਜਿਉਂ ਦੇਖੀ ਹੈ ਵਿਧਾਨ ਦੇ ਅੰਦਰ, ਵਿਚਾਰ ਸਾਗਰ ਇੱਕ ਬੜਾ ਉਹ ਗ੍ਰੰਥ ਹੈ ਜਿਹਦੀ ਆਪਣੀ ਕਿਸਮ ਦੀ ਸਾਰੀਆਂ ਸੰਪਰਦਾਵਾਂ ਚ ਥਾਂ ਹੈ। ਉਹਦੇ ਚ ਲਿਖਦਾ ਹੈ ਨਿਚਲ ਦਾਸ ਪੰਡਿਤ, ਕਹਿੰਦੇ ਕਰ ਵਿਚਾਰ ਜਿਉਂ ਦੇਖੀ ਹੈ, ਪੁੱਤਰ ਸਦਾ ਦੁੱਖ ਰੂਪ, ਸੁਖ ਚਾਹਤ ਦੋ ਪੂਤ ਤੇ ਮੂੜਨ ਕੇ ਭੂਪ। ਉਹਦਾ 100 ਮੂਰਖਾਂ ਦਾ ਇੱਕ ਮੂਰਖ ਹੈ ਜਿਹੜਾ ਪੁੱਤਰ ਤੋਂ ਸੁਖ ਪਾਲੇ, ਸੁਖ ਤਾਂ ਨਾਮ ਨੇ ਦੇਣਾ, ਪੁੱਤਰ ਸੁਖ ਰੂਪ ਨਹੀਂ ਹੈ, ਸੁਖ ਦੁੱਖ ਰੂਪ ਹੈ, ਬਲਕਿ ਇਹ ਲਿਖਿਆ ਉੱਥੇ। ਉਹਦੇ ਵਿੱਚ ਦੁੱਖ ਗਿਣੇ ਨੀ ਵਿਆਹ ਹਨ। ਖੈਰ ਰੋ ਵਿਚਾਰ, ਭਾਈ ਸਾਹਿਬ ਕਹਿਣ ਲੱਗੇ ਮੈਂ ਭਾਣੇ ਵਿੱਚ ਰਹਿਣ ਵਾਲਾ, ਮੈਂ ਆਪਣੇ ਆਪ ਨੂੰ ਕਲੰਕਿਤ ਕਰ ਲੈਂਦਾ ਜੇ ਮੈਂ ਗੁਰੂ ਦੇ ਭਾਣੇ ਤੋਂ ਬਾਹਰ ਜਾਂਦਾ, ਇਸ ਕਰਕੇ ਸਭ ਕੁਛ ਹੀ ਹੋਣਾ ਸੀ। ਕਹਿਣ ਲੱਗਿਆ ਜੀ ਦੇਖੋ, ਮੇਰੀ ਤਸੱਲੀ ਨੀ ਵੀ ਆਹ ਜਿਹੜੀ ਲੜਕੀ ਹੈ, ਮੈਨੂੰ ਇਹ ਵਿਚਾਰੀ ਦੇ ਬੜਾ ਆਪਣੀਆਂ ਧੀਆਂ ਵਾਂਗੂ ਕਰ ਸੁਣਦਾ। ਫਿਰ ਵੀ ਗੁਰਮੁਖ ਸੀ ਗੁਰੂ ਕੀ ਸੰਗਤ ਦੇ ਵਿੱਚੋਂ, ਕਹਿਣ ਲੱਗੇ ਭਾਈ ਸਾਹਿਬ ਮੇਰੇ ਕੋਲੋਂ ਤਸੱਲੀ ਨੀ ਤੇਰੀ ਹੁੰਦੀ ਲੱਗਦੀ, ਫਿਰ ਜਾਂ ਤਾਂ ਪਹੁੰਚ ਗੁਰੂ ਅਰਜਨ ਸਾਹਿਬ ਕੋਲ, ਕਹਿੰਦਾ ਉੱਥੋਂ ਤਾਂ ਮੈਂ ਆਈ ਹਾਂ। ਕਹਿੰਦੇ ਫਿਰ ਤੂੰ ਐਂ ਕਰ ਵੀ ਮੇਰੀ ਨੂੰਹ ਦੇ ਕੋਲ ਜਾ ਕੇ ਬੈਠ ਤੇ ਮੇਰੀ ਇਹ ਧਰਮ ਦੀ ਧੀ ਨੂੰ ਪੁੱਛ ਜਾ ਕੇ, ਵਿਆਹ ਹੋਣਾ ਚਾਹੀਦਾ ਸੀ, ਕਿਆ ਮੇਰੀ ਗਲਤੀ ਹੈ ਇਹਦੇ ਵਿੱਚ ਜਾਂ ਨਹੀਂ। ਕਹਿਣ ਲੱਗਾ ਚਿੱਠੀ ਜਾ ਕੇ ਬੇਟੀ ਦੇ ਕੋਲ, ਬੇਟੀ ਦੀ ਸੱਸ ਮਾਂ ਬੈਠੀ ਹੈ, ਕੁਝ ਹੋਰ ਜਦੋਂ ਜਵਾਨ ਮੌਤ ਹੋਈ ਵੀ ਕੁਝ ਰਿਸ਼ਤੇਦਾਰ ਠਹਿਰ ਜਾਂਦੇ ਹਨ ਕੁਝ ਦਿਨਾਂ ਵਾਸਤੇ, ਪਿਤਾ ਦੇ ਸਮਕਾਲੀ ਜਾਣ ਕੇ ਗੁਰਮੁਖ ਨਾਮੇ ਸਿੱਖ ਦੇ ਚਰਨਾਂ ਤੇ ਮੱਥਾ ਟੇਕਿਆ, ਪਿਤਾ ਜੀ ਤੁਸੀਂ ਖੇਚਲ ਕੀਤੀ ਹੈ। ਕਹਿਣ ਲੱਗੇ ਬੇਟਾ ਦੇਖ, ਜਿਸ ਦਿਨ ਤੂੰ ਵਿਆਹ ਕੇ ਇਸ ਘਰ ਵਿੱਚ ਆਈ ਉਦਣੇ ਤੇਰਾ ਪਤੀ ਮਰ ਗਿਆ, ਬੜੇ ਅਫਸੋਸ ਦੀ ਬਾਤ ਹੈ। ਮੈਂ ਇਹ ਦੁੱਖ ਮਨਾਉਣ ਵਾਸਤੇ, ਤੇਰਾ ਮਨ ਹੌਲਾ ਕਰਨ ਵਾਸਤੇ ਤੇਰੇ ਨਾਲ ਚਾਰ ਗੱਲਾਂ ਕਰਨਾ ਹੈ ਧੀਏ। ਕਹਿਣਗੇ ਪਿਤਾ ਜੀ ਇੱਕ ਬਚਨ, ਵੀ ਤੁਸੀਂ ਵੱਡੇ ਹੋ, ਮੈਂ ਬੋਲਦੀ ਨਹੀਂ ਚੰਗੀ ਲੱਗਦੀ, ਪਰ ਜਿਹੜੀ ਭਾਸ਼ਾ ਬੋਲਦੇ ਹੋ ਇਹ ਗੁਰਮੁਖਾਂ ਵਾਲੀ ਨਹੀਂ ਲੱਗਦੀ, ਇਹ ਗੁਰਸਿੱਖਾਂ ਵਾਲੀ ਨਹੀਂ ਲੱਗਦੀ। ਕਿਉਂ? ਕਹਿੰਦੇ ਭਾਣਾ ਕੌਣ ਮੰਨੇਗਾ, ਜੇ ਗੁਰਸਿੱਖ ਨਹੀਂ ਮੰਨਣਗੇ ਕੌਣ ਮੰਨੇਗਾ ਪਿਤਾ ਜੀ ਭਾਣਾ, ਜੋ ਹੋਇਆ ਗੁਰੂ ਦੇ ਭਾਣੇ ਵਿੱਚ ਹੋਇਆ, ਭਾਣੇ ਜੇਵੜ ਹੋਰ ਦਾਤ ਨਹੀਂ, ਭਾਣਾ ਕਿਸੇ ਮਨਾਏ ਦਾ, ਭਾਣਾ ਹਰ ਇੱਕ ਨੂੰ ਨਹੀਂ ਮਨਾ ਸਕਦਾ। ਗੁਰੂ ਕਹਿਣ ਲੱਗਾ ਬੇਟੀ ਇੰਨਾ ਨਿਸ਼ਚਾ ਤੇਰਾ, ਪੁੱਤਰ ਤੈਨੂੰ ਦੁੱਖ ਨਹੀਂ? ਕਹਿੰਦੀ ਰਾਈ ਜਿੰਨਾ ਵੀ ਨਹੀਂ, ਪਤੀ ਮਰੇ ਦਾ। ਕਹਿਣ ਲੱਗੇ ਬਿਲਕੁਲ। ਕਿਉਂ? ਕਹਿੰਦੀ ਹੋਣਾ ਹੀ ਇਸ ਤਰ੍ਹਾਂ ਸੀ, ਚਿੰਤਾ ਤਾਂ ਕੀ ਕੀਜੇ ਜੋ ਅਣਹੋਣੀ ਹੋਏ, ਅਣਹੋਣੀ ਬਾਤ ਦੀ ਚਿੰਤਾ ਹੋਈ ਤਾਂ ਹੋਣੀ ਸੀ ਇਸੇ ਤਰ੍ਹਾਂ। ਇਹ ਬੇਟਾ ਤੈਨੂੰ ਪਤਾ ਸੀ? ਕਹਿਣ ਲੱਗੇ ਹਾਂ ਪਤਾ ਸੀ, ਮੈਨੂੰ ਮੇਰੀ ਸ਼ਾਦੀ ਤੋਂ ਪਹਿਲਾਂ ਪਤਾ ਸੀ, ਮੇਰੇ ਪਤੀ ਦੀ ਮੌਤ ਉਸ ਦਿਨ ਹੋਣੀ ਹੈ, ਲਾਵਾਂ ਤੋਂ ਬਾਅਦ ਜਦੋਂ ਮੈਨੂੰ ਵਿਆਹ ਕੇ ਆਪਣੇ ਘਰ ਲੈ ਜਾਏਗਾ ਨਾ ਉਦੋਂ ਦੀ ਮੌਤ ਹੋ ਜਾਏਗੀ, ਫਿਰ ਵੀ ਮੈਂ ਵਿਆਹ ਕਰਾਇਆ ਦੇਣਾ। ਕਹਿਣ ਲੱਗੇ ਪਤੀ ਪਤਨੀ ਦਾ ਰਿਸ਼ਤਾ ਬਹੁਤ ਨੇੜੇ ਦਾ ਹੈ, ਪਰ ਗੁਰੂ ਦਾ ਰਿਸ਼ਤਾ ਬਹੁਤ ਨੇੜੇ ਦਾ ਹੈ। ਕਹਿੰਦਾ ਬੇਟੀ ਨਾ ਤੇਰੇ ਸਹੁਰੇ ਦੀ ਗੱਲ ਸਮਝ ਆਉਂਦੀ ਹੈ ਨਾ ਤੇਰੀ ਸਮਝ ਆਉਂਦੀ ਹੈ ਬਾਤ, ਕਿਸ ਹਿਸਾਬ ਕਿਹੜੇ ਹਿਸਾਬ ਦਾ ਪ੍ਰਭਾਵ, ਮੈਨੂੰ ਪੁੱਤਰੀ ਖੋਲ ਕੇ ਦੱਸ, ਮੇਰਾ ਅਜੇ ਵੀ ਅਗਿਆਨ ਦੂਰ ਨਹੀਂ ਹੋਇਆ। ਕਹਿੰਦੇ ਪਿਤਾ ਜੀ ਫਿਰ ਜੇ ਮੇਰੇ ਕੋਲ ਪੁੱਛਣਾ ਚਾਹੁੰਦੇ ਹੋ, ਪਿਤਾ ਜੀ ਤੇ ਆਗਿਆ ਲੈ ਦੋ, ਕਿਤੇ ਇਹ ਨਾ ਹੋਵੇ ਪਿਤਾ ਜੀ ਨਾਰਾਜ਼ ਹੋ ਜਾਣ ਤੇ ਉਹ ਗੁਰੂ ਦਾ ਜੁੰਮਾ ਲੈ ਲੈਣ, ਵੀ ਗੁਰੂ ਨਾਰਾਜ਼ ਤਾਂ ਨਹੀਂ ਹੋਏਗਾ ਦੱਸੇ ਤੋਂ, ਮੈਂ ਦੱਸ ਦੇਣੀ ਹਾਂ ਸਾਰਾ ਕੁਛ। ਭਾਈ ਭਿਖਾਰੀ ਨੂੰ ਸੱਦਿਆ, ਭਾਈ ਸਾਹਿਬ ਮੈਂ ਤਾਂ ਸੋਚਿਆ ਸੀ ਬੱਚੀ ਕਿੰਨਾ ਕਰਾਉਂਦੀ, ਆ ਜਰਾ ਕੇ ਇੱਥੇ ਤਾਂ ਮਾਮਲਾ ਕੁਛ ਹੋਰ ਹੈ, ਇਹ ਬੇਟੀ ਉਹ ਕਹਿੰਦੀ ਹੈ। ਭਾਈ ਭਿਖਾਰੀ ਕਹਿੰਦੇ ਪੁੱਤਰੀ ਇਹਦੀ ਤਸੱਲੀ ਨਹੀਂ ਹੋਣੀ, ਇਹ ਤਸੱਲੀ ਵਾਸਤੇ ਗੁਰੂ ਨੇ ਭੇਜਿਆ, ਇਸ ਲਈ ਗੁਰੂ ਦਾ ਜੁੰਮਾ ਮੈਂ ਲੈਣਾ, ਗੁਰੂ ਤੇਰੇ ਨਾਲ ਨਾਰਾਜ਼ ਨਹੀਂ ਹੋਏਗਾ, ਤੂੰ ਦੱਸ ਦੇ ਸਾਰਾ ਕੁਛ। ਬੱਚਿਆਂ ਤੋਂ ਗਲਤੀ ਹੋਵੇ ਸਿਆਣੇ ਸਾਂਭ ਲੈਂਦੇ, ਜੇ ਮੇਰੇ ਕੋਲੋਂ ਹੋ ਗਈ ਨਾ ਫਿਰ ਸਾਂਭਣ ਵਾਲਾ ਕੋਈ ਨਹੀਂ, ਤੂੰ ਗਲਤੀ ਕਰੇਗੀ ਨਾ ਇਹ ਰੱਬੀ ਪੜਦਾ ਜਿਹੜਾ ਜ਼ਾਹਰ ਕਰੇਗੀ ਤਾਂ ਮੈਂ ਸਾਂਭ ਲਊਂਗਾ, ਜੇ ਮੈਂ ਕੀਤੀ ਤਾਂ ਸਾਂਭਣ ਵਾਲਾ ਕੋਈ ਨਹੀਂ। ਗੁਰਮੁਖ ਦੇਖਦਾ ਮਾਮਲਾ ਕੀ ਹੈ, ਉਹ ਕਹਿਣ ਲੱਗੇ ਪਿਤਾ ਜੀ ਕਿਉਂਕਿ ਆਮ ਕਰਕੇ ਇੱਥੇ ਸਾਖੀ ਸਮਾਪਤ ਕਰ ਦਿੱਤੀ ਜਾਂਦੀ ਹੈ, ਇਹਦਾ ਅਗਲਾ ਜਿਹੜਾ ਭਾਗ ਹੈ ਹੁਣ ਉਹ ਸ਼ੁਰੂ ਹੁੰਦਾ ਜਿਹੜਾ ਬਹੁਤ ਜ਼ਰੂਰੀ ਹੈ। ਕਹਿਣ ਲੱਗੇ ਪਿਤਾ ਜੀ ਜੀਵ ਕਰਮਾਂ ਦੇ ਅਨੁਸਾਰ ਦੇਹਾਂ ਧਾਰਦਾ ਹੈ, ਮੇਰਾ ਵੀ ਕਰਮ ਐਸਾ ਸੀ, ਮੈਂ ਵੀ ਕਰਮਾਂ ਦੇ ਅਨੁਸਾਰ ਇਸ ਤੋਂ ਪਿਛਲੇ ਜਨਮ ਦੇ ਵਿੱਚ ਮੇਰਾ ਜਿਹੜਾ ਜਨਮ ਸੀ ਮੈਂ ਸਾਰਾ ਜਨਮ ਬ੍ਰਹਮਚਰਜ ਰੱਖਿਆ, ਵੀ ਬੰਦਗੀ ਕਰਨੀ ਹੈ ਬਸ, ਵਿਸ਼ੇ ਦੀ ਗੰਦਗੀ ਨੂੰ ਰਾਈ ਮਾਤਰ ਮਨ ਨਹੀਂ ਛੋਣ ਦੇਣਾ, ਨਾ ਤਨ ਛੋਣ ਦੇਣਾ, ਬੰਦਗੀ ਕਰਦੀ ਗਈ, ਬੰਦਗੀ ਕਰਦੀ ਗਈ। ਕਹਿਣ ਲੱਗੀ ਮੇਰੇ ਮਾਤਾ ਪਿਤਾ ਮੇਰੇ ਮਗਰ ਪੈ ਗਏ, ਤੇਰੀ ਸ਼ਾਦੀ ਜ਼ਰੂਰ ਕਰਨੀ, ਬਥੇਰਾ ਮੈਂ ਕਿਹਾ ਨਹੀਂ ਮੰਨੇ। ਮੈਂ ਕਿਹਾ ਪਿਤਾ ਜੀ ਦੇਖੋ ਮੇਰਾ ਜਿਸਮ ਤੁਹਾਡੇ ਜਿਸਮ ਦੀ ਇਮਾਨਤ ਹੈ, ਇਹ ਨਹੀਂ ਹੋ ਸਕਦਾ ਮੈਂ ਮਾਤਾ ਪਿਤਾ ਨੂੰ ਜਵਾਬ ਦੇ ਦਿਆਂ, ਮੇਰਾ ਆਪਣਾ ਵਿਚਾਰ ਮੈਂ ਦੱਸ ਦਿੱਤਾ, ਪਰ ਮੈਂ ਆਗਿਆ ਤੋਂ ਬਾਹਰ ਥੋੜੀ ਹੋ ਸਕਦੀ ਹਾਂ, ਮੇਰੇ ਜਿਸਮ ਤੇ ਤੁਹਾਡਾ ਅਧਿਕਾਰ ਹੈ ਜਿੱਥੇ ਮਰਜ਼ੀ ਕਰ ਦਿਓ, ਪਰ ਇੱਕ ਗੱਲ ਸੁਣ ਲਓ, ਸ਼ਾਦੀ ਮੇਰੀ ਉਹਦੇ ਨਾਲ ਕਰਿਓ ਜਿਹਦੀ ਮੇਰੇ ਨਾਲੋਂ ਤਪੱਸਿਆ ਵੱਧ ਹੋਵੇ। ਕਹਿੰਦੇ ਬੇਟੀ ਇਹ ਸਾਡੀ ਸਮਰੱਥਾ ਨਹੀਂ, ਸਾਡੇ ਕੋਲ ਕੀ ਮੀਟਰ ਹੈ ਜਿਹੜਾ ਦੇਖ ਲਈਏ ਇਹਦੀ ਤਪੱਸਿਆ ਜਾ ਰਹੀ ਹੈ। ਕਹਿਣ ਲੱਗੇ ਫਿਰ ਮੈਨੂੰ ਲੈ ਜਿਓ, ਮੈਂ ਦੱਸ ਦਿਆਂਗੀ ਇਹਦੀ ਤਪੱਸਿਆ ਹੈ, ਮੇਰੇ ਕੋਲ ਐਸੀ ਜਗ੍ਹਾ ਹੈ। ਕਹਿਣ ਲੱਗੀ ਮੇਰੇ ਪਿਤਾ ਦਾ ਮਨ ਰੱਖਣ ਵਾਸਤੇ ਬੜੇ ਤਪਸਵੀ ਦੇਖੇ, ਜਿਹੜੇ ਵੀ ਦੇਖੇ ਫੇਲ ਹੋ ਗਏ। ਕਹਿੰਦੇ ਪੁੱਤਰੀ ਤੈਨੂੰ ਕਿਵੇਂ ਪਤਾ ਲੱਗਦਾ ਸੀ? ਕਹਿੰਦੀ ਮੈਂ ਮਸਤਕ ਵੇਖ ਲੈਂਦੀ ਸੀ, ਮੈਂ ਉਹਦੀ ਨਿਗਾਹ ਦੇ ਵਿੱਚ ਉਹਦੀ ਤਪੱਸਿਆ ਵੀ ਇਹ ਕਸਵੱਟੀ ਰੱਖੀ ਸੀ ਜਿਹਦੀ ਇੰਨੀ ਤਪੱਸਿਆ ਹੋਵੇ, ਜਿਹਦਾ ਤੇਜ ਪ੍ਰਤਾਪ ਦੇ ਅੱਗੇ ਮੇਰੀਆਂ ਅੱਖਾਂ ਝੁਕ ਜਾਣ ਆਪਣੇ ਆਪ, ਉਹ ਮੇਰਾ ਪਤੀ ਹੋਊਗਾ। ਫਿਰਦਿਆਂ 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 ਇੱਕ ਤਪੱਸਵੀ ਲੱਭ ਗਿਆ। ਜਦੋਂ ਉਹਨੇ ਨੇਤਰ ਖੋਲੇ, ਮੇਰੀਆਂ ਅੱਖਾਂ ਉਸੇ ਵੇਲੇ ਨੀਵੀਆਂ ਹੋ ਗਈਆਂ। ਮੇਰਾ ਪਿਤਾ ਜੀ ਕਹਿਣ ਲੱਗੇ, ਇਹ ਮਹਾਤਮਾ ਜੀ ਬਸ ਇਹ ਸ਼ਰਤ ਸੀ ਪੂਰੀ ਹੋ ਗਈ, ਮੈਂ ਆਪਣੀ ਬੱਚੀ ਦਾ ਸੰਕਲਪ ਕਰਦਾ ਤੈਨੂੰ ਸ਼ਾਦੀ ਤੇਰੇ ਨਾਲ ਕਰਨੀ ਆ। ਉਹ ਕਹਿਣ ਲੱਗਾ ਤੇਰਾ ਦਿਮਾਗ ਤਾਂ ਨੀ ਖਰਾਬ ਹੋ ਗਿਆ? ਮੇਰੀ ਉਮਰ ਦੇਖ ਤਾਂ ਕੀ ਹੈ, ਤਪੱਸਿਆ ਕਰਦਾ ਕਰਦਾ ਮੈਂ ਬੁੱਢਾ ਹੋ ਗਿਆ, ਤੂੰ ਹੁੰਦਾ ਕੌਣ ਇਹ ਗੱਲ ਮੈਨੂੰ ਕਹਿਣ ਵਾਲਾ ਸ਼ਾਦੀ ਵਾਲੀ ਗੱਲ? ਉਹ ਪੁੱਤਰੀ ਬੋਲੀ, ਕਹਿਣ ਲੱਗੀ ਤਪੱਸਵੀ ਘਬਰਾ ਨਾ, ਸੰਕਲਪ ਹੋ ਚੁੱਕਾ, ਪਤੀ ਤੈਨੂੰ ਬਣਨਾ ਪਏਗਾ, ਪਾਰਵਤੀ ਵਾਲੇ ਹਿਸਾਬ ਦੇ ਵਿੱਚ ਤੂੰ ਵਿਦਵਾਨ ਲੱਗਦਾ। ਪਾਰਵਤੀ ਨੇ ਕੀ ਕਿਹਾ ਸੀ? ਸ਼ਿਵਜੀ ਕਿਹੜਾ ਵਿਆਹ ਕਰਾਉਂਦਾ ਸੀ ਪਾਰਵਤੀ ਨਾਲ? ਉਹ ਕਹਿੰਦੀ ਜਨਮ ਜਨਮ ਕੀ ਰਗਨ ਹਮਾਰੀ, ਬਰੂ ਸੰਘੂ ਨਹੀਂ ਰੋਂ ਕੁਮਾਰੀ। ਮੈਂ ਵੀ ਇਹ ਪਰਣ ਕਰਦੀ ਹਾਂ, ਪਤੀ ਹੋਏਗਾ ਤੂੰ ਹੋਏਗਾ, ਤੇ ਵਰਨਾ ਮੈਂ ਇਸੇ ਤਰ੍ਹਾਂ ਬੈਠੀ ਹਾਂ। ਕਹਿਣ ਲੱਗਾ ਕਿਸ ਕਿਸਮ ਦੀ ਔਰਤ ਹੈ ਤੂੰ, ਸ਼ਾਦੀ ਦਾ ਅਰਥ ਜਾਣਦੀ ਆ? ਕਹਿਣ ਲੱਗੀ ਮੈਂ ਤਾਂ ਜਾਣਦੀ ਹਾਂ, ਸੰਸਾਰ ਨਹੀਂ ਜਾਣਦਾ। ਸ਼ਾਦੀ ਦਾ ਅਰਥ ਇਹੀ ਨਹੀਂ ਹੁੰਦਾ ਵੀ ਬੱਚੇ ਪੈਦਾ ਕਰਨੇ ਆ, ਬੇਸ਼ਾ ਸੁੱਖ ਭੋਗਣਾ, ਇਹੀ ਨਹੀਂ ਹੁੰਦਾ, ਇਹ ਰੂਹਾਨੀਅਤ ਰਿਸ਼ਤਾ ਵੀ ਹੁੰਦਾ ਕੋਈ, ਮੈਂ ਰੂਹਾਨੀਅਤ ਰਿਸ਼ਤਾ ਗਣਦੀ ਹਾਂ। ਕਹਿਣ ਲੱਗਾ ਫਿਰ ਇੱਕ ਬਾਤ ਤੇ ਮੈਂ ਸਹਿਮਤ ਹੁੰਦਾ, ਤੇ ਕੀ? ਇਹ ਜਨਮ ਚ ਤੂੰ ਵੀ ਤਪੱਸਿਆ ਕਰ, ਮੈਂ ਵੀ ਬੁੱਢੇ ਵਾਰੀ ਕਿਉਂ ਕਲੰਕ ਲੈਣਾ, ਮੈਂ ਤੈਨੂੰ ਪਤਨੀ ਰੂਪ ਚ ਸਵੀਕਾਰ ਕਰਦਾ ਅੱਜ ਤੋਂ, ਪਰ ਤੇਰੇ ਨਾਲ ਫੇਰੇ ਲਊਂਗਾ ਅਗਲੇ ਜਨਮ ਵਿਚ। ਤੈਨੂੰ ਪਤਨੀ ਹੋਣ ਦਾ ਮਾਣ ਤਾਂ ਦੇ ਦਿਓ, ਪਰ ਇੱਕ ਗੱਲ ਸੁਣ ਲਈ, ਤੈਨੂੰ ਤੇਰੇ ਪੇਕੇ ਘਰ ਤੋਂ ਆਪਣੇ ਪਿਤਾ ਦੇ ਘਰ ਜਾ ਕੇ ਛੱਡ ਦਿਓ, ਉਦੋਂ ਬਾਅਦ ਮੈਂ ਸੱਚਖੰਡ ਚਲਾ ਜਾਣਾ, ਜੇ ਤੈਨੂੰ ਮਨਜ਼ੂਰ ਹੈ ਤਾਂ ਹਾਂ ਕਰ ਦੇ, ਤੇ ਤਾਂ ਮੈਂ ਅਗਲੇ ਜਨਮ ਚ ਜਾਵਾਂ। ਕਹਿਣ ਲੱਗੀ ਜੀ ਮੈਨੂੰ ਮਨਜ਼ੂਰ ਹੈ। ਉਹ ਲੜਕੀ ਕਹਿਣ ਲੱਗੀ ਇਹ ਪਿਛਲੇ ਜਨਮ ਦਾ ਤਪਸਵੀ ਸੀ, ਇਹ ਬ੍ਰਹਮ ਗਿਆਨੀ ਦੇ ਘਰ ਪੈਦਾ ਹੋਇਆ ਆ ਕੇ, ਮੈਨੂੰ ਵਿਆਹ ਕੇ ਲਿਆਇਆ, ਮੇਰਾ ਸੰਕਲਪ ਪੂਰਾ ਕਰ ਦਿੱਤਾ, ਮੈਨੂੰ ਇੱਕ ਬ੍ਰਹਮ ਗਿਆਨੀ ਦੀ ਪਤਨੀ ਹੋਣ ਦਾ ਮਾਣ ਦੇ ਦਿੱਤਾ, ਇਸ ਕਰਕੇ ਮੈਂ ਸੰਤੁਸ਼ਟ ਹਾਂ, ਜੋ ਕੁਛ ਮੇਰੇ ਪਤੀ ਨੇ ਦਿੱਤਾ ਇਹ ਅਸੀਂ ਐਸੇ ਪਤੀ ਨੂੰ ਰੋਈਏ? ਕਬੀਰ ਸੰਤ ਮੂਹੇ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ ਰੋ ਸਕਦ ਵਾਪਰੇ ਜੋ ਹਾਟੇ ਹਾਟ ਬਕਾਏ। ਇਹ ਤਾਂ ਮੇਰਾ ਪਿਛਲੇ ਜਨਮ ਦਾ ਕਰਮ ਸੀ, ਭੁਗਤਾਨ ਹੋ ਗਿਆ, ਚਲਾ ਗਿਆ ਕਰਮ ਦਾ ਫਲ। ਭਾਈ ਭਿਖਾਰੀ ਨੂੰ, ਭਾਈ ਭਿਖਾਰੀ ਦੀ ਨੂੰਹ ਨੂੰ ਮੱਥਾ ਟੇਕਿਆ ਗੁਰਮੁਖ ਨਾਮੀ ਸਿੱਖ ਜਾ ਕੇ ਅੰਮ੍ਰਿਤਸਰ ਸਾਹਿਬ, ਕਹਿੰਦਾ ਸਤਿਗੁਰੂ ਤੂੰ ਹੀ ਧਾਨਣੀ, ਤੇਰੇ ਤਾਂ ਸਿੱਖ ਵੀ ਧਨ ਹੀ ਹੈ ਤੇ ਉਹਨਾਂ ਦੀ ਤਾਂ ਬੱਚੀ ਨੌਜਵਾਨ ਵੀ ਧਨ। ਮਹਾਰਾਜ ਕਹਿੰਦੇ ਜਿਹਨੂੰ ਕਰਮ ਦੀ ਬਾਤ ਸਮਝ ਆਏ ਤਾਂ ਐਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ, ਤੇ ਬਾਕੀ ਰਹੀ ਗੁਰੂ ਦੀ ਸਮਰੱਥਾ ਦੀ ਬਾਤ, ਗੁਰੂ ਤੇ ਜਿਹਦਾ ਭਰੋਸਾ ਹੈ। ਭਾਈ ਸ਼ਮੀਰ ਤਿੰਨੇ ਭਰਾ ਸੀ, ਬੜੀ ਸੇਵਾ ਕੀਤੀ ਕਲੰਗੀ ਵਾਲੇ ਸਤਿਗੁਰੂ, ਜਦੋਂ ਸਰਬੰਸ ਦਾਨ ਕਰਕੇ ਮਹਾਰਾਜ ਪਹੁੰਚੇ ਮਾਲਵੀ ਧਰਤੀ ਨੂੰ ਭਾਗ ਲਾਏ। ਮੈਂ ਬਸ ਇੱਕ ਮਿੰਟ ਜੇ ਬਾਤ ਸਮਾਪਤ ਕਰਦਾ ਕਿਉਂਕਿ ਉਧਰ ਵੀ ਕਥਾ ਦਾ ਸਮਾਂ ਹੋ ਗਿਆ। ਭਾਈ ਸ਼ਮੀਰ ਨੇ ਗੁਰੂ ਦੀ ਸੇਵਾ ਕੀਤੀ, ਕਿਧਰ ਬਹੁਤ ਪ੍ਰਸੰਨ ਹੋ ਗਏ ਜਿਵੇਂ ਡੱਲੇ ਤੇ ਹੋਏ ਸੀ। ਕਹਿੰਦੇ ਸ਼ਮੀਰ ਮੈਂ ਤੇਰੀ ਸੇਵਾ ਤੇ ਪ੍ਰਸੰਨ ਹਾਂ। ਕਹਿੰਦੇ ਗੁਰੂ ਘਰ ਤੋਂ ਮੰਗਣਾ, ਜੋ ਮੰਗਣਾ ਉਹੀ ਮਿਲ ਜਾਓ। ਕਹਿੰਦਾ ਪਾਤਸ਼ਾਹ ਇਹ ਫਿਰ ਮੁਕਤੀ ਦੇ ਦੇ। ਕਹਿੰਦੇ ਫਿਰ ਗੱਲ ਕਰੀ, ਅੱਛਾ ਤਿੰਨ ਵਾਰੀ ਕਿਹਾ, ਤਿੰਨੇ ਵਾਰੀ ਮੁਕਤੀ ਮੰਗੀ। ਕਹਿੰਦੇ ਅੱਛਾ। ਇੱਕ ਦਿਨ ਗੁਰੂ ਨੇ ਐਸੀ ਕਲਾ ਵਰਤਾਈ, ਸਾਰੀ ਰਾਤ ਸੁਪਨਾ ਚੱਲੀ ਗਿਆ, ਸੁਪਨਾ ਇੱਕ ਨਹੀਂ ਜਾਂਦਾ ਹੁੰਦਾ, ਸਾਰੀ ਰਾਤ ਚੱਲੀ ਗਿਆ, ਕਦੇ ਕੁੱਤੇ ਦੀ ਜੂਨ, ਕਦੇ ਸੱਪ ਦੀ ਜੂਨ, ਕਦੇ ਕਿਸੇ ਦੀ, ਕਦੇ ਕਾਸੇ ਦੀ, ਸੌ ਜਨਮ ਭਾਈ ਸਾਹਿਬ ਨੇ ਸੁਪਨੇ ਸੁਪਨੇ ਵਿੱਚ ਬਦਲੇ, ਸੌ ਜਨਮ। ਉਦੋਂ ਬਾਅਦ ਅੱਖ ਖੁੱਲੀ, ਬੜਾ ਹੈਰਾਨ ਹੋਇਆ, ਕੁਝ ਸੁਪਨੇ ਵਾਲੇ ਜਨਮ ਦੀ ਸਿਮਰਤੀ ਦੇ ਰੂਪ ਦੇ ਅੰਦਰ ਤਾਂ ਜਿਹੜੀ ਹੈ ਸੀ, ਪ੍ਰਤੱਖ ਵੀ ਕੁਝ ਵੇਖੀ ਪਈ ਬਾਤ, ਇਤਿਹਾਸ ਵਿਚ ਐਸਾ ਜ਼ਿਕਰ ਹੈ। ਸਤਿਗੁਰੂ ਮਹਾਰਾਜ ਦੇ ਕੋਲ ਗਿਆ, ਬੜਾ ਨਿਮੋ ਚੂਣਾ ਜਿਹਾ ਹੋਇਆ, ਮੱਥਾ ਟੇਕਿਆ। ਮਹਾਰਾਜ ਕਹਿੰਦੇ ਸ਼ਮੀਰ ਕੀ ਹਾਲ ਹੈ? ਕਿਸ ਤਰ੍ਹਾਂ ਬਾਈ ਸਿੰਘਾ? ਕਹਿੰਦਾ ਮਹਾਰਾਜ ਮੈਂ ਤਾਂ ਸਾਰੀ ਰਾਤ ਹੀ ਸੁਪਨਾ ਆਈ ਗਿਆ, ਸਾਰੀ ਰਾਤ ਹੀ ਸੁਪਨਾ ਆਈ ਗਿਆ ਤੇ ਇੰਨਾ ਇਹ ਕੀ ਹੋਇਆ ਮੇਰੇ ਨਾਲ? ਕਹਿੰਦੇ ਕੁਛ ਵੀ ਨਹੀਂ, ਬਸ ਉਹੀ ਕੁਝ ਜਿਹੜਾ ਤੈਂ ਮੰਗਿਆ ਸੀ। ਕਹਿੰਦੇ ਜੀ ਮੈਂ ਤਾਂ ਮੁਕਤੀ ਮੰਗੀ ਸੀ, ਮੈਂ ਜਨਮ ਮੰਗੇ ਸੀ ਵੀ ਸੁਪਨਿਆਂ ਦੇ ਵਿੱਚ ਵੀ ਜੰਮੀ ਜਾਵਾਂ ਮਰੀ ਜਾਵਾਂ, ਮੈਂ ਤਾਂ ਪ੍ਰਤੱਖ ਰੂਪ ਦੇ ਵਿੱਚ ਆਉਂਦਾ ਸੀ ਮੈਂ ਜੰਮਣਾ ਮਰਾਂ ਨਾ। ਮਹਾਰਾਜ ਕਹਿੰਦੇ ਆਏ ਜਨਮ ਤੋਂ ਬਾਅਦ ਤੇਰਾ ਕੋਈ ਜਨਮ ਨਹੀਂ ਆਉਣਾ, ਇਹ ਜਿਹੜੇ 100 ਜਨਮ ਤੇ ਇਹ ਤੇਰੇ ਕਰਮ ਵਿੱਚ ਪਏ ਹੋਏ ਸੀ, ਇੰਨੇ ਜਨਮ ਤਾਂ ਇਸੇ ਤਰ੍ਹਾਂ ਭੁਗਣੇ ਸੀ। ਤੂੰ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਗਿਆ, ਇਸ ਗੁਰੂ ਨਾਨਕ ਦੀ ਗੱਦੀ ਚ ਸਮਰੱਥ ਹੈ, ਇਹ ਮਾਲਕ ਹੈ। ਜੋ ਕੁਛ ਤੈਂ ਪ੍ਰਤੱਖ ਰੂਪ ਦੇ ਵਿੱਚ ਸੈਂਕੜਿਆਂ ਹਜ਼ਾਰਾਂ ਸਾਲਾਂ ਦੇ ਵਿੱਚ ਭੁਗਤਣਾ ਸੀ ਪ੍ਰਤੱਖ ਰੂਪ ਦੇ ਵਿੱਚ, ਕਹਿੰਦੇ ਤੈਨੂੰ ਸੁਪਨੇ ਚ ਭੁਗਤਾਤਾ, ਇੱਕ ਰਾਤ ਚ ਨਿਬੇੜਤਾ ਕੰਮ, ਤੇ ਹੁਣ ਤੂੰ ਜਾ ਵਰੀ ਹੋ ਗਿਆ, ਹੁਣ ਤੈਨੂੰ ਮੁਕਤੀ ਪ੍ਰਾਪਤ ਹੋ ਗਈ। ਸਤਿਗੁਰੂ ਦੇ ਹੱਥ ਮੁਕਤ ਹੈ, ਉਹੀ ਮੁਕਤ ਹੋ ਸਕਦਾ ਜਿਹਦਾ ਸਤਿਗੁਰੂ ਮੁਰਸ਼ਦ ਕਾਮਲ ਹੈ। ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ, ਮਨ ਕੀ ਦੁਬਧਾ ਬਿਰਸਿਆ ਪਰਮ ਪਦ ਲਈਆ। ਪੂਰੇ ਗੁਰੂ ਨੇ ਆਪਣੀ ਸਮਰੱਥਾ ਦੇ ਨਾਲ ਉਹਦੇ ਸੈਂਕੜੇ ਜਨਮ ਕੱਟੇ। ਪੰਜਵੇਂ ਪਾਤਸ਼ਾਹ ਨੇ ਆਪਣੀ ਸਮਰੱਥਾ ਦੇ ਨਾਲ ਰਾਜੇ ਦਾ ਜੋ ਮਜ਼ਬੀਆਂ ਦੇ ਘਰ ਜਨਮ ਲੈ ਕੇ ਸੂਰ ਚਾਰਨੇ ਸੀ ਉਹ ਜਨਮ ਕੱਟਿਆ। ਗੁਰ ਕਾ ਸ਼ਬਦ ਕੱਟ ਕੋਟ ਕਰਮ, ਲੱਗੇ ਰੋਜ਼ ਗੁਰੂ ਦੇ ਚਰਨੀ ਤੇ ਆਪਣੇ ਵੀ ਕਰਮ ਕੱਟੇਗਾ ਗੁਰੂ, ਪਰ ਭਰੋਸੇ ਦੀ ਲੋੜ ਹੈ। ਤੇ ਇੱਥੇ ਹੁਣ ਸਾਧ ਸਿੰਘ ਜੀ ਕਰਮ ਕਥਾ ਜਿਹੜੀ ਹੈ, ਬਹੁਤ ਕੁਛ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਗੁਰਬਾਣੀ ਦੇ ਵਿੱਚ ਬਹੁਤ ਬੜੇ ਬੜੇ ਪ੍ਰਮਾਣ, ਤਰਲੋਚਨ ਜੀ ਦਾ ਸਾਰਾ ਸ਼ਬਦ ਇਹਦੇ ਉੱਤੇ ਕਿੰਨੀਆਂ ਉਹਦੇ ਵਿੱਚ ਸਾਖੀਆਂ। ਦੁਕਿਰਤ ਸੁਕਿਰਤ ਥਾਰੋ ਕਰਮ ਲਈ ਕਿਹਾ, ਨਾਰਾਇਣ ਨਿੰਦ ਸਕਾਏ ਭੁੱਲੀ ਗਾਵਾਰੀ, ਦੁਕਿਰਤ ਸੁਕਿਰਤ ਥਾਰੋ ਕਰਮ ਲਈ, ਉਹ ਸਾਰੇ ਹੀ ਸ਼ਬਦ ਇਸ ਤੇ ਲੱਗਦੇ। ਤੇ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗੁਰਸਿੱਖ ਬੱਚੇ ਬੱਚੀਆਂ ਬੈਠੇ ਨੇ ਔਰ ਵੱਡੀ ਉਮਰ ਦੇ ਗੁਰਸਿੱਖ ਬੈਠੇ ਹੋ, ਕਰਮ ਕਥਾ ਕੇਵਲ ਸੁਣ ਕੇ ਇਹਦਾ ਬਸ ਇੰਨਾ ਹੀ ਆਨੰਦ ਨਹੀਂ ਹੈ ਵੀ ਇਹਨੂੰ ਸੁਣ ਲਿਆ ਜੀ ਬੜੀਆਂ ਵਧੀਆ ਗੱਲਾਂ ਸੀ, ਇਹਨੂੰ ਆਪਣੇ ਜੀਵਨ ਚ ਹੰਡਾਉਣਾ ਤਾਂ ਸੁਖ ਪ੍ਰਾਪਤ ਹੋਏਗਾ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਔਰ ਭਾਈ ਭਿਖਾਰੀ ਵਰਗਾ ਅੱਜ ਦੇ ਸਮੇਂ ਚ ਅਗਰ ਕਿਸੇ ਨੇ ਗੁਰਸਿੱਖ ਦੇਖਣਾ, ਲੁਧਿਆਣੇ ਜ਼ਿਲ੍ਹੇ ਦੇ ਵਿਚ ਹੈ ਇੱਕ ਗੁਰਮੁਖ, ਇੱਕੋ ਹੀ ਪੁੱਤ ਸੀ, ਜਿਸ ਦਿਨ ਉਹਦਾ ਪੁੱਤਰ ਮਰਿਆ ਉਹਦੇ ਸੰਸਕਾਰ ਤੇ ਗਿਆ ਸੀ ਮੈਂ, ਬਹੁਤ ਸਤਸੰਗੀ ਹੈ ਜਥੇ ਦਾ। ਭਾਈ ਸਾਹਿਬ ਨੇ ਐਸਾ ਕੰਟਰੋਲ ਕੀਤਾ ਹੋਇਆ, ਭਾਈ ਰਣਜੀਤ ਸਿੰਘ ਉਹਦਾ ਨਾਂ, ਹਰ ਆਉਣ ਜਾਣ ਵਾਲੇ ਨੂੰ ਐ ਬਿਠਾਇਆ ਕਰੇ ਜਿਵੇਂ ਬਰਾਤ ਦੇ ਵਿਚ ਆਉਣ ਵਾਲਿਆਂ ਨੂੰ, ਇੱਥੇ ਬੈਠੋ ਜੀ ਮੈਂ ਪਾਣੀ ਲੈ ਕੇ ਆਉਣਾ। ਜਿਹਦਾ ਪੁੱਤ ਮਰਿਆ ਉਹ ਪਾਣੀ ਦਿੰਦਾ ਫਿਰਦਾ ਸੀ, ਇਹ ਰਣਜੀਤ ਸਿੰਘ ਬਹਿਜਾ ਸਿੰਘ ਦੀ ਡਿਊਟੀ ਲਾ ਦਿੰਦੇ। ਕਹਿੰਦੇ ਨਹੀਂ ਜੀ ਇਹ ਸੇਵਾ, ਕਹਿੰਦਾ ਜੀ ਮੇਰੇ ਪੁੱਤਰ ਦਾ ਸੰਸਕਾਰ ਪੂਰਨ ਗੁਰਮਤ ਅਨੁਸਾਰ ਹੋਵੇ, ਵੀ ਲੋਕ ਮਨਮਤ ਕਰ ਦਿੰਦੇ ਹੁੰਦੇ ਨੇ ਵੀ ਇਹ ਹੁਣ ਜ਼ਿੰਮੇਵਾਰੀ ਤੁਹਾਡੀ ਹੈ। ਸਾਰਿਆਂ ਨੂੰ ਕਹਿਤਾ ਮੇਰੇ ਪੁੱਤਰ ਦੀ ਲਾਸ਼ ਦੇ ਮਗਰ ਰੋਣ ਵਾਲਾ ਕੋਈ ਤੁਰੇ ਨਾ, ਸਤਨਾਮ ਵਾਹਿਗੁਰੂ ਕਰਨ ਵਾਲੇ ਆਓ ਸਾਰੇ। ਇਸ ਵਾਸਤੇ ਬਹੁਤ ਐਸੀਆਂ ਘਟਨਾਵਾਂ ਨੇ, ਗੁਰੂ ਕਿਰਪਾ ਕਰੇ ਤੇ ਇਹਨਾਂ ਨੂੰ ਸੁਣ ਕੇ ਵਿਚਾਰ ਕੇ ਦੁਖੀ ਹਿਰਦਿਆਂ ਵਾਸਤੇ ਇੱਕ ਮੱਲਮ ਦਾ ਕੰਮ ਕਰਦੀਆਂ ਨੇ ਇਹ ਵਿਚਾਰਾਂ ਜਿਹੜੀਆਂ ਨੇ, ਡਿੱਗੇ ਹੋਏ ਮਨ ਦਾ ਮਨੋਬਲ ਕਾਇਮ ਕਰਦੀਆਂ ਨੇ ਵਿਚਾਰਾਂ। ਅਮਲ ਵਿਚ ਲਿਆਈਏ, ਨਾਨਕ ਦੁਖੀ ਆ ਸਭ ਸੰਸਾਰ, ਕੋਈ ਕਿਸੇ ਪੱਖ ਵਿਚ ਦੁਖੀ ਆ ਕੋਈ ਕਿਸੇ ਵਿਚ, ਬਸ ਦੁਖੀ ਸਾਡਾ ਆਪਣਾ ਕਰਮ ਕਰਦਾ, ਦੂਜਾ ਬੰਦਾ ਕੋਈ ਦੁਖੀ ਨਹੀਂ ਕਰਦਾ। ਅਨੰਤ ਰੂਪ ਕਰਮ ਨੇ ਧਾਰਨ ਕੀਤੇ ਹੋਏ ਨੇ, ਐਵੇਂ ਵਾਧੂ ਦਾ ਹੋਰ ਕਲੇਸ਼ ਕਿਸੇ ਨਾਲ ਛੇੜਨ ਦੀ ਲੋੜ ਨਹੀਂ, ਕਰਮਾਂ ਦਾ ਕਲੇਸ਼ ਬਥੇਰਾ, ਇਹਦੇ ਨਾਲ ਹੀ ਨਿਬੜਨਾ। ਗੁਰੂ ਕਿਰਪਾ ਕਰੇ, ਭੁੱਲਾ ਚੁੱਕਾਂ ਦੀ ਖਿਮਾ ਕਰਨੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।